ਇਹੋ ਤਨ ਹੋਏ ਗੋ ਭਸਮ ਕੀ ਟੇਰੀ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਮੇਰੀ ਜਾਵਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸਰਨਾਗਤ ਰਾਜਾ ਰਾਮ ਚੰਦ, ਕਹਿ ਰਵਦਾਸ ਜਮਾਰਾ। ਪ੍ਰੀਤਮ ਜਾਨ ਲਿਹੋ ਮਨ ਪਾਹੀ, ਪ੍ਰੀਤਮ ਜਾਨ ਲਿਹੋ ਮਨ ਪਾਹੀ, ਪ੍ਰੀਤਮ ਜਾਨ ਲਿਹੋ ਮਨ ਪਾਹੀ।
ਪ੍ਰੀਤਮ ਜਾਨ,
ਪ੍ਰੀਤਮ ਜਾਨ ਲਿਹੋ ਮਨ ਪਾਹੀ, ਪ੍ਰੀਤਮ ਜਾਨ ਲਿਹੋ ਮਨ ਪਾਹੀ।
ਸਹਿਤ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਅੱਜ ਨਗਰ ਹੁਲਕਾ ਇਲਾਕੇ ਦੀਆਂ ਸੰਗਤਾਂ ਉਦਮ ਉਪਰਾਲਾ ਕੀਤਾ ਹੈ ਜੋ ਤਿੰਨ ਦਿਨ ਦਾ ਗੁਰੂ ਮਾਨਿਓ ਗੁਰਮਤ ਚੇਤਨਾ ਸਮਾਗਮ ਸਤਿਗੁਰ ਦੀ ਕਿਰਪਾ ਨਾਲ ਅੱਜ ਪਹਿਲਾ ਦਿਨ ਹੈ, ਆਰੰਭ ਹੋ ਰਿਹਾ ਹੈ। ਬੜੇ ਪਿਆਰ ਦੇ ਨਾਲ ਸੰਗਤਾਂ ਆ ਰਹੀਆਂ ਹਨ, ਸਭ ਨੂੰ ਬੇਨਤੀ ਆਓ ਆਪਾਂ ਸਤਿਗੁਰਾਂ ਨੂੰ ਨਮਸਕਾਰ ਕਰਕੇ ਬੈਠਣ ਦਾ ਯਤਨ ਕਰੀਏ। ਥੋੜ੍ਹੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਆ ਜਾਣਾ ਹੈ, ਫਿਰ ਆਪਾਂ ਸਾਰਿਆਂ ਨੇ ਉਹਨਾਂ ਪਾਸੋਂ ਮਨ ਬਿਰਤੀਆਂ ਇਕਾਗਰ ਕਰਕੇ ਬੈਠ ਕੇ ਲਾਹੇ ਪ੍ਰਾਪਤ ਕਰਨੇ ਹਨ। ਸੋ ਇਸ ਭਾਗਾ ਸਮਾਂ ਬੜੇ ਕਰਮਾਂ ਨਾਲ ਸਤਿਗੁਰੂ ਦਾ ਤਰਸ ਹੁੰਦਾ ਹੈ, ਫਿਰ ਸਾਨੂੰ ਸਭ ਨੂੰ ਪ੍ਰਾਪਤ ਹੁੰਦਾ ਹੈ। ਅਤੇ ਆਓ ਇਹਨਾਂ ਘੜੀਆਂ ਦਾ ਆਪਾਂ ਲਾਹਾ ਲੈਣਾ ਹੈ। ਅਤੇ ਲਾਹਾ ਕੀ ਹੁੰਦਾ ਹੈ? ਜੋ ਸੁਣਦੇ ਹਾਂ, ਜੋ ਸਮਝਦੇ ਹਾਂ, ਉਹਨੂੰ ਕਮਾਉਣਾ, ਇਹ ਹੁੰਦਾ ਲਾਹਾ। ਸਤਿਗੁਰ ਕੀ ਬਾਣੀ, ਮਹਾਰਾਜ ਕਹਿੰਦੇ ਨੇ ਬਾਣੀ ਨੂੰ ਸਤ ਸਤ ਕਰਕੇ ਮੰਨਣਾ, ਗਾਇਆ ਹੋਇਆ, ਸੁਣਿਆ ਹੋਇਆ, ਪੜ੍ਹਿਆ ਹੋਇਆ ਕਿਹਨੇ ਥਾਂ ਪੈ ਜਾਂਦਾ ਜੇ ਬਚਨ ਸਤ ਕਰਕੇ ਮੰਨ ਲਈਏ, ਜੇ ਅਸੀਂ ਸਤ ਬਚਨ ਦੇ ਅਧਿਕਾਰੀ ਬਣ ਜਾਈਏ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਸੋ ਮੰਨਣ ਉੱਤੇ ਥੋੜ੍ਹਾ ਯਤਨ ਲੱਗਦਾ ਹੈ, ਮੰਨਣਾ ਜਿਹੜਾ ਸਭ ਤੋਂ ਜ਼ਰੂਰੀ ਹੁੰਦਾ ਹੈ, ਇਹਦੇ ਉੱਤੇ ਯਤਨ ਲੱਗਦਾ, ਇਹਦੇ ਉੱਤੇ ਮਿਹਨਤ ਲੱਗਦੀ ਹੈ। ਆਪਣੇ ਪੁਰਾਣੇ ਵਿਚਾਰਾਂ ਨੂੰ ਛੱਡਣਾ, ਪੁਰਾਣੀ ਸੋਚ ਨੂੰ ਬਦਲਣਾ ਇਹ ਔਖਾ ਹੁੰਦਾ, ਕਿਉਂਕਿ ਹਰ ਬੰਦੇ ਨੂੰ ਇਹੀ ਲੱਗਦਾ ਵੀ ਆਪਾਂ ਠੀਕ ਹੀ ਹਾਂ ਭਾਈ, ਹਰ ਇੱਕ ਨੂੰ ਇਹੀ ਲੱਗਦਾ ਹੁੰਦਾ। ਪਰ ਯਾਦ ਰੱਖੋ, ਜਦੋਂ ਅਸੀਂ ਆਪਣੇ ਆਪ ਨੂੰ ਸਤਿਗੁਰ ਦੇ ਬਾਣੀ ਦੇ ਸ਼ੀਸ਼ੇ ਵਿੱਚ ਵੇਖਦੇ ਹਾਂ, ਫਿਰ ਆਪਣੀ ਮੈਲ ਦਾ ਪਤਾ ਲੱਗਦਾ, ਫਿਰ ਆਪਣੇ ਚੱਲਦੇ ਹੋਏ ਵਿਚਾਰਾਂ ਦਾ ਪਤਾ ਲੱਗਦਾ ਹੈ, ਫਿਰ ਆਪਣੇ ਸੋਚ ਦਾ ਪਤਾ ਲੱਗਦਾ ਹੈ। ਗੁਰਬਾਣੀ ਕਾਹਦੇ ਲਈ ਪੜ੍ਹਨੀ ਹੈ? ਆਪਣੇ ਆਪ ਨੂੰ ਸਵਾਰਨ ਲਈ। ਕੀਰਤਨ ਕਿਉਂ ਸੁਣਨਾ ਹੈ? ਆਪਣੇ ਆਪ ਨੂੰ ਸਵਾਰਨ ਲਈ। ਗੁਰਦੁਆਰਾ ਸਾਹਿਬ ਕਿਉਂ ਜਾਣਾ ਹੈ? ਆਪਣੇ ਆਪ ਨੂੰ ਸਵਾਰਨ ਲਈ। ਜੇ ਗੁਰਬਾਣੀ, ਭਾਈ ਸਾਹਿਬ ਜੀ ਕਹਿੰਦੇ ਹੁੰਦੇ ਹੈ, ਜੇ ਬਾਣੀ ਦਿਖਾਵੇ ਲਈ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਅੱਖਾਂ ਬੰਦ ਕਰਕੇ ਬੈਠੇ ਹੈ, ਫਿਰ ਤੇ ਮਹਾਰਾਜ ਕਹਿੰਦੇ ਨੇ ਬਗਲੇ ਵਾਲੀ ਸਮਾਧੀ ਹੈ। ਬਗਲਾ ਅੱਖਾਂ ਬੰਦ ਕਰਕੇ ਬੈਠਾ, ਪਰ ਇੱਛਾ ਤੇ ਹੁਣ ਵੇਖਣ ਨੂੰ ਤਾਂ ਐਂ ਲੱਗਦਾ ਵੀ ਬੜਾ ਭਗਤ ਹੈ, ਪਰ ਕਹਿੰਦੇ ਮਨਸਾ ਕੀ ਹੈ? ਕੋਈ ਮੱਛੀ ਆਵੇ ਉਹਦੇ ਉੱਤੇ ਝਪਟ ਮਾਰਾਂ, ਭੁਲੇਖਾ ਪਾਉਣ ਲਈ ਮੱਛੀ ਨੂੰ ਵੀ ਇਹ ਤੇ ਸਮਾਧੀ 'ਚ ਬੈਠਾ, ਮੱਛੀਆਂ ਖਾਣ ਲਈ ਅੱਖਾਂ ਬੰਦ ਕਰਕੇ ਬੈਠਾ, ਫਿਰ ਗੁਰਮੁਖੋ ਓਨਾ ਫਾਇਦਾ ਨਹੀਂ ਹੁੰਦਾ ਜਿੰਨਾ ਸਾਨੂੰ ਹੋਣਾ ਚਾਹੀਦਾ ਸੀ, ਜਿੰਨਾ ਸਾਨੂੰ ਲਾਹਾ ਲੈਣਾ ਚਾਹੀਦਾ ਸੀ ਓਨਾ ਲਾਹਾ ਨਹੀਂ ਮਿਲਦਾ। ਇਸ ਕਰਕੇ ਬਚਨਾਂ ਨੂੰ ਮੰਨਣਾ ਬੜਾ ਜ਼ਰੂਰੀ ਹੈ। ਫਿਰ ਆਪਣੇ ਆਪ ਨੂੰ, ਆਪਣੀਆਂ ਘਾਟਾਂ, ਆਪਣੀਆਂ ਕਮੀਆਂ, ਆਪਣੇ ਗੁਨਾਹ, ਆਪਣੇ ਔਗਣਾਂ ਨੂੰ ਵੇਖਣਾ, ਇਹ ਗੁਰਬਾਣੀ ਦਾ ਸ਼ੀਸ਼ਾ ਹੈ ਸਾਡੇ ਕੋਲ। ਗੁਰਮੁਖਾਂ ਨੇ ਗੁਰਬਾਣੀ ਨੂੰ ਦਰਪਣ ਲਿਖਿਆ, ਕਹਿੰਦੇ ਨੇ ਗੁਰਬਾਣੀ ਦਰਪਣ ਹੈ, ਦਰਪਣ ਕਹੀਏ ਸ਼ੀਸ਼ਾ। ਜਦੋਂ ਹੁਣ ਉਦਾਂ ਤੇ ਆਪਾਂ ਨੂੰ ਐਂ ਲੱਗਦਾ ਮੂੰਹ ਠੀਕ ਹੀ ਹੈ, ਜਦੋਂ ਕੋਈ ਸ਼ੀਸ਼ਾ ਐਂ ਦਿਖਾ ਦਿੰਦਾ ਹੈ, ਫਿਰ ਆਪਣੀ ਮੈਲ ਦਾ ਪਤਾ ਲੱਗਦਾ, ਆਪਣੇ ਲੱਗੇ ਹੋਏ ਦਾਗਾਂ ਦਾ ਪਤਾ ਲੱਗਦਾ, ਕੋਈ ਸ਼ੀਸ਼ਾ ਵਿਖਾਉਂਦਾ ਜਦੋਂ। ਅਤੇ ਇਵੇਂ ਹੀ ਹੈ ਗੁਰਮੁਖੋ, ਗੁਰਬਾਣੀ ਸਾਨੂੰ ਸਾਡੀ ਆਤਮਾ ਕਹਿ ਲਓ, ਸਾਡੇ ਵਿਚਾਰ ਕਹਿ ਲਓ, ਉਹਨਾਂ ਦੇ ਦਰਸ਼ਨ ਕਰਾਉਂਦੀ ਹੈ। ਪਰ ਸਾਡੀ ਪ੍ਰੋਬਲਮ ਹੁਣ ਗੁਰਮੁਖੋ ਅਗਲੀ ਇਹ ਬਣ ਜਾਂਦੀ ਹੈ, ਅਸੀਂ ਗੁਰਬਾਣੀ ਨੂੰ ਆਪਣੇ ਆਪ ਉੱਤੇ ਲਾ ਕੇ ਵੇਂਹਦੇ ਹੀ ਨਹੀਂ। ਉਹ ਮੈਨੂੰ ਥੋੜ੍ਹਾ ਕਹਿ ਰਹੇ ਆ ਕਥਾ ਵਾਚਕ, ਕਥਾ ਮੇਰੇ ਲਈ ਥੋੜ੍ਹਾ ਹੋ ਰਹੀ ਹੈ, ਕਥਾ ਤਾਂ ਦੂਜਿਆਂ ਲਈ ਹੋ ਰਹੀ ਹੈ। ਮੇਰੇ ਵਰਗਾ ਇੱਥੇ ਬਹਿ ਕੇ ਬੋਲਦਾ ਹੈ, ਉਹ ਵੀ ਆਪਾਂ ਸੁਣਾ ਰਹੇ ਹਾਂ, ਆਪਣੇ ਆਪ ਨੂੰ ਥੋੜ੍ਹਾ ਸੁਣਾ ਰਹੇ ਹੁੰਦੇ ਹਾਂ, ਲੋਕਾਂ ਨੂੰ ਸੁਣਾ ਰਹੇ ਹਾਂ। ਅਤੇ ਗੁਰਮੁਖੋ ਜਦੋਂ ਫਿਰ ਇੱਦਾਂ ਲੋਕਾਂ ਲਈ ਸੋਚੀ ਜਾਂਦੇ ਹਾਂ, ਹੁਣ ਸੁਣਨ ਵਾਲਾ ਕਹਿੰਦਾ ਉਹ ਇਹਨੂੰ ਕਹਿ ਰਿਹਾ, ਆਪਾਂ ਤਾਂ ਠੀਕ ਹੀ ਹੈ, ਆਪਾਂ ਤਾਂ ਬਹੁਤ ਸੇਵਾ ਕਰਦੇ ਹਾਂ, ਆਪਾਂ ਤਾਂ ਬਹੁਤ ਗੁਰਦੁਆਰਾ ਸਾਹਿਬ ਜਾਂਦੇ ਹਾਂ। ਜਦੋਂ ਦੂਜਿਆਂ ਵੱਲ ਅਸੀਂ ਉਂਗਲ ਕਰਨ ਲੱਗ ਜਾਂਦੇ ਹਾਂ, ਫਿਰ ਅਸੀਂ ਆਪਣੇ ਆਪ ਵੱਲ ਨਹੀਂ ਵੇਖ ਪਾਉਂਦੇ। ਅਤੇ ਸੰਗਤ ਵਿੱਚ ਆ ਕੇ ਤਾਂ ਵੇਖਣਾ ਤਾਂ ਆਪਣੇ ਆਪ ਨੂੰ ਹੁੰਦਾ, ਪਰਖਣਾ ਕਸਵੱਟੀ ਉੱਤੇ, ਗੁਰਬਾਣੀ ਦੀ ਕਸਵੱਟੀ ਉੱਤੇ ਆਪਣੇ ਆਪ ਨੂੰ ਹੁੰਦਾ ਵੀ ਕਿੰਨੀ ਕੁ ਕਮੀ ਹੈ, ਕਿੰਨਾ ਕੁ ਮਨ ਟਿਕਿਆ ਹੈ, ਕਿੰਨੀ ਕੁ ਸ਼ਾਂਤੀ ਜ਼ਿੰਦਗੀ ਵਿੱਚ ਆਈ ਹੈ, ਕਿੰਨਾ ਕੁ ਰਸ ਬਣਿਆ, ਵੇਖਣਾ ਤਾਂ ਹੁੰਦਾ। ਇਸੇ ਕਰਕੇ ਫਰੀਦ ਸਾਹਿਬ ਜੀ ਦਾ ਬਚਨ ਹੈ ਨਾ, ਫਰੀਦਾ ਬੁਰੇ ਦਾ ਭਲਾ ਕਰ। ਆਪਾਂ ਕਹਿੰਦੇ ਦੁਨੀਆਂ ਬੁਰੀ ਹੈ, ਦੁਨੀਆਂ ਬੁਰੀ ਦਾ ਭਲਾ ਕਰਨਾ, ਆਪਾਂ ਵੀ ਤਾਂ ਬੁਰੇ ਹੀ ਹਾਂ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇਹ ਸ਼ਬਦਾਂ ਨੂੰ ਆਪਾਂ ਦੁਨੀਆਂ 'ਤੇ ਲਾ ਲਾ ਕੇ ਵੇਖਦੇ ਹੀ ਨੇ, ਦੁਨੀਆਂ ਬੁਰੀ ਹੈ ਇਸ ਕਰਕੇ ਦੁਨੀਆਂ ਦਾ ਭਲਾ ਕਰਨਾ ਹੈ, ਪਹਿਲਾਂ ਆਪਣਾ ਭਲਾ ਤਾਂ ਕਰ ਲਓ। ਜਹਾਜ਼ ਵਿੱਚ ਜਿਹੜੇ ਬੰਦੇ ਸਫ਼ਰ ਕਰਦੇ ਹੈ, ਉਹਦੇ ਵਿੱਚ ਜਿਹੜੀਆਂ ਉੱਥੇ ਬੀਬੀਆਂ ਏਅਰ ਹੋਸਟਸ ਹੁੰਦੀਆਂ ਨੇ, ਉਹ ਜਦੋਂ ਜਹਾਜ਼ ਉੱਡਣ ਲੱਗਦਾ ਤਾਂ ਪਹਿਲੀ ਗੱਲ ਇਹ ਕਹਿੰਦੀਆਂ, ਭਾਈ ਵੀ ਜੇ ਕਿਤੇ ਮਾੜੀ ਮੋਟੀ ਘਟਨਾ, ਜੇ ਸਾਹ ਔਖਾ ਆਉਣ ਲੱਗੇ ਨਾ, ਜੇ ਆਕਸੀਜਨ ਦੀ ਕਮੀ ਲੱਗਣ ਲੱਗੇ, ਤਾਂ ਪਹਿਲਾਂ ਆਪਣੇ ਵਾਲਾ ਮਾਸਕ ਲਾਇਓ, ਫਿਰ ਦੂਜੇ ਦਾ ਮਾਸਕ ਲਾਇਓ। ਹੁਣ ਸਾਡਾ ਹਾਲ ਇਹ ਵੀ ਆਪਾਂ ਦੂਜਿਆਂ ਦੇ ਮਾਸਕ ਲਾਈ ਜਾਂਦੇ, ਔਖੇ ਤਾਂ ਆਪਾਂ ਵੀ ਹੈਗੇ ਹੀ ਹੈ ਔਗਣਾਂ ਤੋਂ, ਪਰ ਪ੍ਰੋਬਲਮ ਇਹ ਹੈ ਵੀ ਅਸੀਂ ਆਪਣੇ ਆਪ ਨੂੰ ਮੰਨਣ ਲਈ ਤਿਆਰ ਨਹੀਂ ਹਾਂ, ਆਪਣੇ ਆਪ ਵਿੱਚ ਕਬੂਲ ਕਰਨ ਲਈ ਤਿਆਰ ਨਹੀਂ ਹਾਂ। ਜਿਹੜੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠੇ ਹਾਂ, ਜਿਨ੍ਹਾਂ ਨੂੰ ਰੋਜ਼ 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 ਹਜ਼ਾਰਾਂ ਲੋਕ ਮੱਥਾ ਟੇਕਦੇ ਹੈ, ਲੱਖਾਂ ਲੋਕ ਨਮਸਕਾਰ ਕਰਦੇ ਹੋ, ਐਸੇ ਦੀਨ ਦਿਆਲ ਪਾਤਸ਼ਾਹ ਜਿਨ੍ਹਾਂ ਨੇ ਜ਼ਿੰਦਗੀ 'ਚ ਔਗਣ ਵੀ ਕੋਈ ਨਹੀਂ ਕੀਤਾ, ਪਰ ਫਿਰ ਵੀ ਕਹਿੰਦੇ ਸਨ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਉਹ ਫਿਰ ਵੀ ਕਹਿੰਦੇ ਸਨ ਹਮਸਰ ਦੀਨ ਦਿਆਲ ਨਾ ਤੁਮਸਰ, ਅਵ ਪਤੀਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਉਹ ਆਪਣੇ ਆਪ ਨੂੰ ਫਿਰ ਇੱਦਾਂ ਬਿਆਨ ਕਰਦੇ ਹਨ, ਸਾਡੇ ਜਿੰਨਾ ਉਗਣਹਾਰਾ ਨਹੀਂ ਕੋਈ ਹੈ, ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਸਾਡੇ ਅੰਦਰ ਬੜੀ ਖਤਾ ਹੈ, ਅਸੀਂ ਖਤਾ ਕਰਦੇ ਹਾਂ। ਉਹ ਫਿਰ ਵੀ ਮੰਨਦੇ ਹੈ, ਨਾਲੇ ਔਗਣ ਵੀ ਕੋਈ ਨਹੀਂ ਕਰਦੇ, ਫਿਰ ਵੀ ਕਹਿੰਦੇ ਹੈ, ਪਰ ਅਸੀਂ ਔਗਣ ਵੀ ਕਰਦੇ ਮੰਨਦੇ ਫਿਰ ਵੀ ਨਹੀਂ, ਤਾਂ ਕਰਕੇ ਤਾਂ ਭਲਾ ਨਹੀਂ ਹੁੰਦਾ ਸਾਡਾ, ਤਾਂ ਕਰਕੇ ਤਾਂ ਅਸੀਂ ਸਾਡੀ ਜ਼ਿੰਦਗੀ 'ਚ ਬਦਲਾਵ ਨਹੀਂ ਆਉਂਦਾ। ਗੁਰਮੁਖੋ ਕਿਸੇ ਡਾਕਟਰ ਕੋਲ ਬੰਦਾ ਜਾਵੇ, ਅਤੇ ਡਾਕਟਰ ਕੋਲ ਜਾ ਕੇ ਜੇ ਉਹਨੂੰ ਕਹੀਏ ਮੈਂ ਤਾਂ ਠੀਕ ਹੀ ਹਾਂ, ਫਿਰ ਦਵਾਈ ਕਿਹੜੀ ਚੀਜ਼ ਦੀ ਦੇਊ ਉਹ, ਫਿਰ ਤਾਂ ਦਵਾਈ ਲਈ ਨਹੀਂ ਸਕਦੇ ਆਪਾਂ, ਕਿਹੜੀ ਚੀਜ਼ ਦੀ ਦਵਾਈ ਦੇ। ਅਤੇ ਡਾਕਟਰ ਕੋਲ ਜਾਂਦੇ ਹਾਂ, ਉਹਦੇ ਸਾਹਮਣੇ ਬਹਿ ਜਾਂਦੇ ਹਾਂ, ਡਾਕਟਰ ਸਾਹਿਬ ਥਰਮਾਮੀਟਰ ਲਾ ਕੇ ਵੇਖੋ ਬੁਖਾਰ ਤਾਂ ਨਹੀਂ, ਮੇਰੀ ਨਬਜ਼ ਦੇਖੋ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ, ਮੇਰੀ ਛਾਤੀ ਚੈੱਕ ਕਰੋ ਕਿਤੇ ਬਲਗਮ ਤੇ ਨਹੀਂ ਜੰਮੀ ਹੋਈ। ਆਪਾਂ ਦੱਸੀ ਜਾਂਦੇ ਹਾਂ ਨਾ ਵੀ ਆਹ ਲੱਛਣ ਜੇ ਨੇ ਮੇਰੇ ਅੰਦਰ, ਮਾੜਾ ਜਿਹਾ ਚੈੱਕ ਕਰੋ। ਗੋਡੇ ਦਰਦ ਕਰਦੇ ਰਹਿੰਦੇ, ਕਿਤੇ ਗਰੀਸ ਗਰੂਸ ਤੇ ਨਹੀਂ ਕੱਟ ਹੋ ਗਿਆ। ਆਪਾਂ ਦੱਸਦੇ ਹਾਂ ਨਾ ਡਾਕਟਰ ਕੋਲ ਜਾ ਕੇ, ਲੱਛਣ ਦੱਸਦੇ ਹੈ, ਫਿਰ ਡਾਕਟਰ ਦੱਸਦਾ ਵੀ ਇਹਨੂੰ ਹੁਣ ਤੈਨੂੰ ਆਹ ਦਵਾਈ ਦੀ ਲੋੜ ਹੈ, ਤੈਨੂੰ ਆਹ ਦਵਾਈ ਦੀ ਲੋੜ ਹੈ। ਬਸ ਗੁਰਮੁਖੋ ਵੇਖ ਲਿਆ ਕਰੋ, ਜਦੋਂ ਛਾਤੀ ਜੀ ਬਹੁਤੀ ਫੁੱਲ ਜਾਏ ਬੰਦੇ ਨੂੰ ਬੰਦਾ ਨਾ ਜਾਣੀਏ ਤਾਂ ਮਤਲਬ ਹੰਕਾਰ ਆ ਗਿਆ। ਇਹ ਹੰਕਾਰ ਦੇ ਲੱਛਣ ਨੇ। ਜੇ ਲੋਕਾਂ ਤੋਂ ਰਿਸ਼ਵਤ ਵਾਲੇ ਪਾਸੇ ਲੈਣ ਵਾਲੇ ਪਾਸੇ ਤੁਰ ਪਏ ਹੈ, ਇਹਦਾ ਮਤਲਬ ਲੋਭ ਅੰਦਰ ਪੈਦਾ ਹੋ ਗਿਆ। ਇਹ ਔਗਣ ਹੈ, ਇਹ ਲੱਛਣ ਨੇ ਲੋਭ ਦੇ। ਜਿਵੇਂ ਹਰ ਬਿਮਾਰੀ ਦੇ ਕੋਈ ਨਾ ਕੋਈ ਲੱਛਣ ਹੁੰਦੇ ਹੈ, ਇਵੇਂ ਹੰਕਾਰ ਦੇ ਵੀ ਲੱਛਣ ਹੁੰਦੇ ਹੈ, ਈਰਖਾ ਦੇ ਵੀ ਲੱਛਣ ਹੁੰਦੇ ਹੈ, ਹਰ ਚੀਜ਼ ਦੇ, ਹਰ ਬਿਮਾਰੀ ਦੇ ਪਹਿਲਾਂ ਲੱਛਣ ਦਿਸਦੇ ਹੈ। ਪਰ ਗੁਰਮੁਖੋ ਅਸੀਂ ਉਹ ਨਹੀਂ ਵੇਖਦੇ, ਸਾਨੂੰ ਐਂ ਲੱਗਦਾ ਵੀ ਆਪਾਂ ਠੀਕ ਹੀ ਹਾਂ। ਪਰ ਗੁਰਮੁਖੋ ਬਾਹਰਲੀਆਂ ਬਿਮਾਰੀਆਂ ਦੇ ਇਲਾਜ ਤੇ ਡਾਕਟਰ ਕਰਦੇ ਹੈ, ਵੱਡੇ ਵੱਡੇ ਸਪੈਸ਼ਲਿਸਟ ਡਾਕਟਰ ਹਨ, ਕੋਈ ਹਾਰਟ ਦਾ ਹੈ, ਕੋਈ ਆਈ ਦਾ ਹੈ, ਕੋਈ ਆ ਸਟੋਨ ਦਾ, ਕਿਡਨੀਆਂ ਦਾ, ਕੋਈ ਬੜੇ ਇੱਥੇ ਵਧੀਆ ਵਧੀਆ ਸਪੈਸ਼ਲਿਸਟ ਡਾਕਟਰ ਹਨ। ਪਰ ਗੁਰਮੁਖੋ ਮਨ ਦੇ ਰੋਗਾਂ ਦਾ ਇਲਾਜ ਕੋਈ ਬਾਹਰ ਨਹੀਂ ਡਾਕਟਰ ਕਰ ਸਕਦਾ। ਅੱਖਾਂ ਬਾਹਰਲਾ ਡਾਕਟਰ ਬਦਲੇਗਾ, ਪਰ ਦੇਖਣੀ ਗੁਰੂ ਸਾਹਿਬ ਬਦਲਦੇ ਆ ਸਾਡੀ। ਕੰਨਾਂ, ਕੰਨਾਂ ਦਾ ਜੇ ਪਰਦਾ ਖਰਾਬ ਹੋ ਜਾਏ, ਕੰਨਾਂ ਵਾਲੇ ਡਾਕਟਰ ਨੂੰ ਦਿਖਾ ਲਓ, ਕੰਨਾਂ ਉਹ ਠੀਕ ਕਰ ਦੇਗਾ, ਦਵਾਈ ਦੇ ਦਿਓ, ਪਰਦੇ ਪਾ ਦੇਣਗੇ। ਪਰ ਗੁਰਮੁਖੋ ਜੇ ਸੁਣਨ ਦੀ ਮਾੜੀ ਚੁਗਲੀਆਂ ਸੁਣਨ ਦੀ ਆਦਤ ਪੈ ਗਈ, ਉਹ ਕੌਣ ਬਦਲੇ ਸਾਡੀ, ਉਹ ਕੌਣ ਬਦਲੂ? ਇਸੇ ਕਰਕੇ ਤੇ ਸਤਿਗੁਰੂ ਜੀ ਕਹਿੰਦੇ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕੱਟ ਹੈ ਜਮ ਕੀ ਫੰਦਾ। ਇਸੇ ਕਰਕੇ ਜਿਹੜਾ ਆਪਾਂ ਬਚਨ ਸਾਂਝਾ ਕਰਦੇ ਸੀ, ਫਰੀਦਾ ਬੁਰੇ ਦਾ ਭਲਾ ਕਰ, ਆਪਾਂ ਵੀ ਤੇ ਬੁਰੇ ਹੀ ਹਾਂ, ਆਪਣਾ ਭਲਾ ਕਰ ਲਈਏ ਪਹਿਲਾਂ, ਮਾਸਕ ਆਪਣੇ ਲਾ ਲਈਏ, ਅਸਾਹ ਤੇ ਸਾਡਾ ਵੀ ਔਖਾ ਹੀ ਆ ਰਿਹਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ, ਆਪਾਂ ਵੀ ਤੇ ਬੁਰੇ ਹੀ ਹਾਂ। ਇਸੇ ਕਰਕੇ ਆਪਣੇ ਜਦੋਂ ਲੱਛਣ ਜੇ ਦਿਸਣ, ਫਿਰ ਸਤਿਗੁਰੂ ਦੀ ਬਾਣੀ ਪੜੋ, ਜਿਵੇਂ ਤੁਸੀਂ ਸੁਣਦੇ ਸੀ ਨਾ, ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਕਿਹੜੀ ਚੀਜ਼ ਦਾ ਹੰਕਾਰ ਕਰਨਾ ਹੈ, ਇਹ ਹੱਡ ਮਾਸ ਦਾ ਤੇਰਾ ਸਰੀਰ ਬਣਿਆ ਹੋਇਆ, ਇਹ ਤੇ ਇੰਨਾ ਗੰਦਾ ਹੈ, ਇਹਦੇ ਵਿੱਚੋਂ ਗੰਦਗੀ ਬਾਹਰ ਆਉਂਦੀ, ਹੋਰ ਇਹ ਚੋਂ ਕਿਹੜੇ ਅੰਮ੍ਰਿਤ ਆ ਰਹੇ ਆ? ਸਰੀਰ ਵਿੱਚੋਂ ਗੰਦਗੀ, ਬਾਥਰੂਮ ਰਾਹੀਂ ਗੰਦਗੀ, ਬਿਸਟਾ ਰਾਹੀਂ, ਟੋਇਲਟ ਰਾਹੀਂ ਗੰਦਗੀ, ਪਸੀਨੇ ਰਾਹੀਂ ਗੰਦਗੀ, ਕਿਹੜੀ ਚੀਜ਼ ਦਾ ਮਾਣ ਕਰਦੇ ਆ? ਮਹਿੰਗੇ ਤੋਂ ਮਹਿੰਗਾ ਬੰਦਾ ਸੈਂਟ ਲਾਉਂਦਾ ਨਾ, ਕਹਿੰਦਾ ਮੇਰਾ 10,000 ਦਾ ਸੈਂਟ, ਮੇਰਾ 20,000 ਦਾ ਪਰਫਿਊਮ, ਲੈ ਸਵੇਰੇ ਲਾ ਲਓ ਸ਼ਾਮ ਤੱਕ, ਇਹ ਸਰੀਰ ਇੰਨਾ ਗੰਦਾ ਹੈ, ਸ਼ਾਮ ਨੂੰ ਇੰਨੇ ਮਹਿੰਗੇ ਸੈਂਟ ਨੂੰ ਵੀ ਖਰਾਬ ਕਰ ਦਿੰਦਾ, ਕਿਹੜੀ ਗੱਲ ਦਾ ਮਾਣ ਕਰਦੇ ਹਾਂ ਅਸੀਂ? ਪਾਊਡਰ ਲਾ ਲਓ, 1,000 ਰੁਪਏ ਦਾ ਡੱਬਾ ਲਿਆਂਦਾ ਜੀ ਪਾਊਡਰ ਦਾ, ਬੜਾ ਮਹਿੰਗਾ ਹੈ, ਫਲਾਨੇ ਬ੍ਰਾਂਡ ਦਾ ਹੈ, ਪਰ ਸਵੇਰੇ ਲਾ ਲਓ ਸ਼ਾਮ ਨੂੰ ਉਹੀ ਐਂ ਗੰਦਗੀ ਬਣਿਆ ਪਿਆ ਹੁੰਦਾ, ਕਾਲਾ ਹੋਇਆ ਪਿਆ ਹੁੰਦਾ, ਚਿੱਟਾ ਚਿੱਟਾ ਪਾਊਡਰ ਲਾਇਆ, ਸ਼ਾਮ ਨੂੰ ਕਾਲਾ ਹੋ ਗਿਆ, ਉਹ ਪਸੀਨਾ ਇੰਨਾ ਆ ਰਿਹਾ। ਮਹਾਰਾਜ ਕਹਿੰਦੇ ਹੱਡ ਮਾਸ ਦੇ ਪਿੰਜਰੇ ਦਾ ਕਾਹਦਾ ਮਾਣ ਹੈ, ਤੇ ਇਹ ਤੇ ਇੱਕ ਘੋੜੀ ਹੈ, ਦੇ ਤੇਜਣ ਜੀ, ਤੇਜਣ ਕਹਿੰਦੇ ਨੇ ਘੋੜੀ ਨੂੰ, ਇਹ ਦੇਹ ਜਿਹੜੀ ਹੈ, ਇਹ ਜਿਹੜਾ ਸਰੀਰ ਹੈ ਘੋੜੀ ਹੈ, ਆ ਸੰਸਾਰ ਤੋਂ ਨਿਰੰਕਾਰ ਤੱਕ ਦੇ ਦੇਸ਼ ਜਾਣ ਲਈ ਇਹ ਘੋੜੀ ਹੈ ਗੁਰਮੁਖੋ, ਆ ਤੁਸੀਂ ਸੰਗਤ ਵਿੱਚ ਆਏ ਹੈ, ਇਹ ਸਰੀਰ ਸਾਡਾ ਇੱਥੇ ਆਉਣ ਵਿੱਚ ਸਾਧਨ ਬਣਿਆ, ਇੱਥੇ ਆਉਣ ਵਿੱਚ ਸਾਧਨ ਬਣਿਆ ਇਹ, ਜਿਵੇਂ ਤੁਸੀਂ ਘਰਾਂ ਤੋਂ ਤੁਰੇ, ਕੋਈ ਮੋਟਰਸਾਈਕਲ 'ਤੇ ਆ ਗਿਆ, ਕੋਈ ਸਾਈਕਲ 'ਤੇ ਆਇਆ, ਕੋਈ ਗੱਡੀ ਵਿੱਚ ਬਹਿ ਕੇ ਆ ਗਿਆ, ਅਸੀਂ ਬੱਸ ਵਿੱਚ ਬਹਿ ਕੇ ਆ ਗਏ, ਸਾਰੇ ਇਕੱਠੇ ਹੋ ਕੇ ਆ ਗਏ, ਆਪਾਂ ਅਲੱਗ ਅਲੱਗ ਸਾਧਨਾਂ 'ਤੇ ਆਏ ਹਾਂ, ਇੱਥੋਂ ਤੱਕ ਆਉਣ ਲਈ ਸਰੀਰ ਸਾਧਨ ਬਣਿਆ, ਅਤੇ ਅੱਗੇ ਅੱਗੇ ਦਾ ਸਾਧਨ ਕੀ ਬਣਨਾ? ਸਾਡਾ ਮਨ, ਸਾਡੇ ਵਿਚਾਰ, ਸਾਡੀ ਸੁਰਤ ਬਣਨੀ ਹੈ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਕਹਿੰਦੇ ਨੇ ਸਰੀਰ ਨਹੀਂ ਉੱਥੋਂ ਤੱਕ ਜਾਊ, ਹੁਣ ਇੱਥੋਂ ਤੱਕ ਤਾਂ ਸਰੀਰ ਆ ਹੀ ਗਿਆ, ਸਾਧਨ ਬਣ ਗਿਆ, ਸਾਧਨ ਬਣ ਗਿਆ, ਅਤੇ ਸਾਧਨ ਨੂੰ ਵਰਤੀਦਾ, ਸਾਧਨ ਨਾਲ ਪਿਆਰ ਨਹੀਂ ਪਾਈਦਾ, ਸਾਧਨ ਨੂੰ ਵਰਤੋ, ਸੇਵਾ ਵਿੱਚ ਲਾਓ, ਸਿਮਰਨ ਵਿੱਚ ਲਾਓ, ਭਜਨ ਵਿੱਚ ਲਾਓ। ਗੁਰਦੁਆਰਾ ਸਾਹਿਬ ਕਿਸ ਕੋਈ ਪਿੰਡ ਦੇ ਵਿੱਚ ਗਰੀਬ ਹੈ, ਉਹਦੀ ਹੈਲਪ ਕਰਨ ਵਾਸਤੇ ਸਾਧਨ ਨੂੰ ਵਰਤੋ, ਸਰੀਰ ਵਰਤੋ ਆਪਣਾ। ਇਸੇ ਕਰਕੇ ਇਹਦਾ ਮਾਣ ਨਹੀਂ, ਜਲ ਕੀ ਭੀਤ ਪਵਨ ਕਾ ਥੰਬਾ, ਰਗਤ ਬੁੰਦ ਕਾ ਗਾਰਾ, ਇਹ ਤੇ ਗਾਰਾ ਹੈ, ਆਹ ਜਿਹੜਾ ਸਰੀਰ ਇਹਨੂੰ ਗਾਰਾ ਲੱਗਿਆ ਹੋਇਆ। ਆ ਮਾੜਾ ਜਿਹਾ ਕਿਤੇ ਜ਼ਖਮ ਹੋ ਜਾਏ ਬੰਦੇ ਦੇ ਸਰੀਰ ਉੱਤੇ, ਤੇ ਬੰਦੇ ਦਾ ਆਪਣੇ ਆਪ ਨੂੰ ਵੇਖਣ ਨੂੰ ਜੀ ਨਹੀਂ ਕਰਦਾ, ਕਹਿੰਦਾ ਪੱਟੀ ਬੰਨੋ ਛੇਤੀ ਛੇਤੀ, ਮੇਰੇ ਤੋਂ ਆਪਣਾ ਹੀ ਜ਼ਖਮ ਨਹੀਂ ਵੇਖਿਆ ਜਾਂਦਾ। ਤੇ ਆਪਾਂ ਉੱਤੇ ਲਪੇਟੇ ਹੋਏ ਚੰਮ ਦਾ ਮਾਣ ਕਰੀ ਜਾਂਦੇ ਵੀ ਮੇਰਾ ਚੰਮ ਬਹੁਤ ਸੋਹਣਾ, ਮੇਰੀ ਚਮੜੀ ਬਹੁਤ ਸੋਹਣੀ, ਇਹ ਤੇ ਸ਼ੁਕਰ ਕਰੋ ਵੀ ਆਹ ਚਮੜੀ ਲਾ ਤੀ, ਜੇ ਕਿਤੇ ਉਹ ਚਮੜੀ ਨਾ ਲੱਗੀ ਹੁੰਦੀ ਸਾਡੇ ਸਰੀਰ ਉੱਤੇ, ਕੁਦਰਤ ਨੇ ਨਾ ਲਾਈ ਹੁੰਦੀ, ਇਹ ਕੁਦਰਤ ਨੇ ਚਮੜੀ ਨਾ ਲਾਈ ਹੁੰਦੀ ਤਾਂ ਸਾਡਾ ਸਰੀਰ ਕਿਹੋ ਜਿਹਾ ਹੋਣਾ ਸੀ? ਨਾੜੀਆਂ ਦਿਸਣੀਆਂ ਸੀ, ਆ ਆ ਆ ਕੱਲੀ ਕੱਲੀ ਨਾੜ ਸਾਡੀ ਦਿਸਣੀ ਸੀ, ਨਜ਼ਰ ਆਉਣੀ ਸੀ, ਜਿਹਨਾਂ ਦੇ ਫਲੈਰੀ ਹੋਈ ਹੁੰਦੀ ਹੈ, ਜਿਹਨਾਂ ਦੇ ਫਲਵੈਰੀ ਜਿਹਨੂੰ ਕਹਿੰਦੇ ਹੈ, ਉਹਨਾਂ ਦੇ ਹੋਈ ਹੁੰਦੀ ਹੈ, ਫਿਰ ਸਾਰਾ ਸਰੀਰ ਨਹੀਂ ਨਜ਼ਰ ਆਉਂਦਾ, ਕਿਹੋ ਜਿਹਾ ਲੱਗਦਾ ਸਰੀਰ। ਅਤੇ ਆਹ ਤਾਂ ਚਲੋ ਆਪਾਂ ਇੱਥੇ ਪੈਦਾ ਹੋਏ ਹਾਂ ਜਿੱਥੇ ਗਰਮੀ ਗਰਮੀ ਹੈ, ਜਿੱਥੇ ਸਾਨੂੰ ਸੂਰਜ ਦੀ ਤਪਸ਼ ਮਿਲਦੀ ਹੈ, ਉੱਥੇ ਤਾਂ ਕਰਕੇ ਜਿਹੜੇ ਸਾਡੇ ਜਿਹੜੇ ਚਮੜੀਆਂ ਨੇ ਸਾਡੇ ਸਰੀਰ ਨੇ ਤਾਂ ਕਰਕੇ ਕਣਕ ਬੰਨੇ ਜੇ ਰੰਗ ਜ਼ਿਆਦਾ ਨੇ ਇੱਥੇ। ਅਤੇ ਗੁਰਮੁਖੋ ਜੇ ਕਿਤੇ ਚਿੱਟਾ ਹੀ ਚਿੱਟਾ ਹੋਵੇ ਸਰੀਰ ਬੰਦੇ ਦਾ, ਇਕੱਲਾ ਇਕੱਲਾ ਐਂ ਦਿਸੇ ਨਾੜ ਦਿਸੇ ਬੰਦੇ ਦੀ, ਫਿਰ ਕਿਹੋ ਜਿਹਾ ਲੱਗੂ ਸਰੀਰ? ਅਤੇ ਜੇ ਚਮੜੀ ਨਾ ਲਪੇਟੀ ਹੁੰਦੀ ਵਾਹਿਗੁਰੂ ਨੇ ਇਹ, ਤਾਂ ਸਾਡਾ ਸਾਡਾ ਤੇ ਹੁਣ ਜੇ ਕਿਤੇ ਮਿਰਚਾਂ ਨੂੰ ਹੱਥ ਲਾਉਂਦੇ ਤੜਫ ਜਾਣਾ ਸੀ ਅਸੀਂ, ਮੱਝ ਜਾਣਾ ਸੀ ਸਾਡਾ ਸਾਰਾ ਸਰੀਰ। ਅਤੇ ਇਸੇ ਕਰਕੇ ਤੇ ਦਾਤਾਂ ਨੇ ਗਾਵੈ ਕੋ ਦਾਤ ਜਾਣੇ ਨਿਸ਼ਾਨ, ਇਹ ਉਹਦੀਆਂ ਨਿਸ਼ਾਨੀਆਂ ਸਮਝ ਕੇ ਤੂੰ ਉਹਦੇ ਕਰਤੇ ਦੇ ਗੁਣ ਗਾਇਆ ਕਰ। ਤੂੰ ਮਾਣ ਕਿਹੜੀ ਗੱਲ ਦਾ ਕਰਦਾ? ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਰਾ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਵਸੇਰਾ। ਮਹਾਰਾਜ ਕਹਿੰਦੇ ਤੇ ਪੰਛੀ ਵਾਂਗੂ ਦੁਨੀਆਂ ਤੇ ਆਇਆ, ਕਦੋਂ ਉਡਾਰੀ ਮਾਰ ਜਾਣੀ? ਦੱਸਦੇ ਸੀ ਅੱਜ ਜਾ ਕੇ ਵੀ ਆਇਆ ਸਾਰਾ ਜਥਾ, ਅੱਜ ਸਰਦਾਰ ਨੈਬ ਸਿੰਘ ਹੁਣੀ, ਉਹਨਾਂ ਸਰਦਾਰ ਗੁਰਸੇਵਕ ਸਿੰਘ ਹੁਣੀ ਤੇ ਉਹ ਸਾਰੇ ਆ ਬੜਾ ਸੋਹਣਾ ਪ੍ਰਬੰਧ ਕਰ ਰਹੇ ਸਨ। ਤਿੰਨ ਚਾਰ ਮਹੀਨਿਆਂ ਤੋਂ ਲੱਗੇ ਹੋਏ ਸੀ, ਪ੍ਰੋਗਰਾਮ ਹੈ, ਸਮਾਗਮ ਹੈ। ਅਤੇ ਅੱਜ ਆ ਤੁਹਾਡੇ ਜਿਹੜੇ ਨਗਰ ਵਾਲੇ ਬੈਠੇ ਉਹਨਾਂ ਨੂੰ ਪਤਾ ਹੈ ਵੀ ਸਰਦਾਰ ਨੈਬ ਸਿੰਘ, ਹੁਣ ਪਤਾ ਹੀ ਨਹੀਂ ਸੀ ਵੀ ਕਦੋਂ ਸਰੀਰ ਛੱਡ ਜਾਣਾ ਭਾਈ, ਪਤਾ ਥੋੜ੍ਹਾ ਕੋਈ? ਕੱਲ੍ਹ ਤਿਆਰੀਆਂ ਹੋ ਰਹੀਆਂ ਸੀ, ਦੋ ਚਾਰ ਦਿਨ ਪਹਿਲਾਂ ਤਿਆਰੀਆਂ ਕਰ ਰਹੇ ਸੀ। ਕਈ ਵਾਰੀ ਖੇਡ ਇੱਦਾਂ ਦੀ ਵਰਤ ਗਈ, ਕਈ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਕਦੋਂ ਆਪਾਂ ਆ ਭੌਰ ਨੇ ਉਡਾਰੀ ਮਾਰ ਜਾਣੀ ਇਹਦੇ ਵਿੱਚੋਂ। ਅਤੇ ਉਹ ਆ ਜਿਹੜੇ ਤਿਆਰੀਆਂ ਕਰ ਰਹੇ ਸਨ ਪ੍ਰਬੰਧਕ, ਉਹਨਾਂ ਪ੍ਰਬੰਧਕਾਂ ਵਿੱਚੋਂ ਇੱਕ ਪ੍ਰਬੰਧਕ ਅੱਜ ਨਹੀਂ ਰਿਹਾ, ਦੇਖ ਲਓ। ਸਾਰੀ ਤਿਆਰੀ ਕਰ ਰਹੇ ਸਨ, ਸਾਰਾ ਕੁਛ ਹੋ ਰਿਹਾ ਸੀ, ਅੱਜ ਸਾਡੇ ਕੋਲ ਨਹੀਂ ਹਨ। ਇੱਦਾਂ ਹੀ ਆਪਣੀ ਵਾਰੀ ਆ ਜਾਣੀ ਹੈ। ਮੈਂ ਤਾਂ ਬੇਨਤੀ ਕਰਦਾ ਹੁੰਦਾ ਜੇ ਅੱਜ ਅਸੀਂ ਕਿਸੇ ਦੇ ਭੋਗ 'ਤੇ ਕੀਰਤਨ ਕਰ ਰਹੇ ਹਾਂ, ਕਥਾ ਕਰ ਰਹੇ ਹਾਂ, ਬਾਣੀ ਗਾ ਰਹੇ ਹਾਂ, ਇੱਕ ਦਿਨ ਸਾਡੇ ਵੀ ਤਾਂ ਭੋਗ ਪੈਣੇ ਹੈ। ਆਪਾਂ ਵੀ ਤਾਂ ਜਾਣਾ ਹੈ ਨਾ ਗੁਰਮੁਖੋ, ਆਪਾਂ ਕਿਹੜਾ ਇੱਥੇ ਬਹਿ ਰਹਿਣਾ? ਇਸੇ ਕਰਕੇ ਸਰੀਰ ਸਿਰਫ ਇੱਕ ਸਾਧਨ ਹੈ, ਸਰੀਰ ਇੱਕ ਸਿਰਫ ਜ਼ਰੀਆ ਹੈ। ਇਹਨੂੰ ਸਲਾਮਤ ਰੱਖੋ, ਇਹਨੂੰ ਠੀਕ ਰੱਖੋ, ਇਹਨੂੰ ਅਰੋਗ ਰੱਖੋ, ਰੋਗਾਂ ਤੋਂ ਬਚਾ ਕੇ ਰੱਖੋ, ਪਰ ਮੋਹ ਨਹੀਂ, ਕਿਉਂਕਿ ਕੀ ਤੇਰਾ ਕੀ ਮੇਰਾ ਕੁਛ ਵੀ ਨਹੀਂ ਹੈ। ਇਸੇ ਕਰਕੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਇਹ ਵਾਰ-ਵਾਰ ਸਮਝਾਉਂਦੀ ਹੈ, ਦੇਹ ਤੇਜਣ ਜੀ ਰਾਮ ਉਪਾਈਆ ਰਾਮ, ਇਹ ਦੇਹ ਘੋੜੀ ਹੈ, ਸਾਧਨ ਹੈ, ਜ਼ਰੀਆ ਹੈ। ਅਤੇ ਜੇ ਅਸੀਂ ਜ਼ਰੀਏ ਨਾਲ ਜੁੜ ਕੇ ਬਹਿ ਜਾਈਏ, ਸਾਧਨ ਨਾਲ ਜੁੜ ਜਾਈਏ, ਫਿਰ ਤਾਂ ਗੱਲ ਨਹੀਂ ਨਾ ਬਣੀ। ਮੰਜ਼ਿਲ 'ਤੇ ਆਪਾਂ ਹੋਰ ਅੱਗੇ ਤੈਅ ਕਰਨੀ ਹੈ, ਇਹ ਆ ਇਹ ਮੰਜ਼ਿਲ ਸਾਡੀ ਆਹ ਮੰਜ਼ਿਲ ਨਹੀਂ ਹੈ, ਇਹਨੂੰ ਅੱਗੇ ਦੀ ਆਪਾਂ ਕਹਿ ਲਓ ਅੱਗੇ ਦੀ ਖੇਡ ਹੈ, ਅੱਗੇ ਆਪਣਾ ਮਨ ਲੈ ਕੇ ਜਾਣਾ ਹੈ। ਵਿਚਾਰਾਂ ਦੀ ਵਿਚਾਰ ਅਸੀਂ ਆਪਣੇ ਅੰਦਰ ਸੋਹਣੇ ਭਰ ਕੇ ਰੱਖਣੇ ਹੈ, ਜ਼ਿੰਦਗੀ ਨੂੰ ਸਫਲ ਕਰਨਾ, ਜ਼ਿੰਦਗੀ ਨੂੰ ਸਵਾਰਨਾ, ਇਹ ਹੈ ਸਾਡੀ ਮੰਜ਼ਿਲ, ਜੀਵਨ ਸਵਾਰਨਾ। ਅਤੇ ਜੀਵਨ ਸਵਾਰਨ ਲਈ ਕੀ ਕਰਨਾ ਪੈਣਾ? ਮਨ ਗੁਰਮਿਲ ਕਾਜ ਸਵਾਰੇ, ਮਨ ਨੂੰ ਸਵਾਰੋ ਗੁਰੂ ਨੂੰ ਮਿਲ ਕੇ, ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਕੇ, ਨਿਤਨੇਮ ਕਰਕੇ, ਕਥਾ ਸੁਣ ਕੇ, ਕੀਰਤਨ ਸੁਣ ਕੇ, ਦੀਵਾਨਾਂ 'ਚ ਹਾਜ਼ਰੀਆਂ ਭਰ ਕੇ, ਕਿਸੇ ਢੰਗ ਨਾਲ ਸੇਵਾ ਕਰਕੇ, ਸਿਮਰਨ ਕਰਕੇ, ਕਿਸੇ ਵੀ ਢੰਗ ਨਾਲ, ਕੋਈ ਢੰਗ ਕੋਈ ਤਰੀਕਾ ਸਵਾਰਨਾ ਅਸੀਂ ਜ਼ਿੰਦਗੀ ਨੂੰ ਹੈ। ਅਤੇ ਜ਼ਿੰਦਗੀ ਸਵਰਨੀ ਤਾਂ ਜੇ ਮਨ ਸਵਰੇਗਾ। ਇਸੇ ਕਰਕੇ ਸਤਿਗੁਰੂ ਤਾਂ ਹੀ ਤਾਂ ਕਹਿੰਦੇ ਹੈ, ਔਦ ਘਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ।
ਮਨ ਗੁਰਮਿਲ ਕਾਜ ਸਵਾਰੇ, 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 ਗੁਰਮਿਲ ਕਾਜ ਸਵਾਰੇ, ਮਨ ਔਦ ਕੱਟ
ਇਹ ਬਿਦ ਕੋ ਵਿਵਹਾਰ ਬਣੇ ਹੋਏ ਜਾਸੋ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋਊ ਕਾਮ ਨਾ ਆਇਓ। ਕਿਸੇ ਚੀਜ਼ ਨੇ ਕੰਮ ਨਹੀਂ ਆਉਣਾ, ਬੰਦਾ ਧਨ ਜੋੜਦਾ ਮਾਇਆ ਜੋੜਦਾ ਠੀਕ ਹੈ, ਸੰਸਾਰ ਦੀਆਂ ਲੋੜਾਂ ਹਨ, ਜ਼ਿੰਦਗੀ ਦੀਆਂ ਲੋੜਾਂ ਹਨ, ਬਣਾਉਂਦੇ ਹਾਂ ਆਪਾਂ, ਮਿਹਨਤਾਂ ਕਰਦੇ ਹਾਂ, ਕੰਮ ਧੰਦੇ ਕਰਦੇ ਹਾਂ, ਪਰ ਅਸਲ ਜ਼ਿੰਦਗੀ ਨੂੰ ਜੇ ਸਵਾਰਨਾ ਹੈ ਉਹ ਸਤਿਗੁਰਾਂ ਦਾ ਗਿਆਨ ਹੈ, ਸਤਿਗੁਰਾਂ ਦੀ ਬਾਣੀ ਹੈ। ਸਵਾਓ ਆਖਰੀ ਪੰਕਤੀਆਂ ਨੇ ਸ਼ਬਦ ਦੀਆਂ ਪਿਆਰ ਨਾਲ ਆਪ ਦੀ ਸਰਵਣ ਕਰੋ। ਸਰਬੱਤ ਸੰਗਤ ਨੂੰ ਬੇਨਤੀ ਹੈ, ਜਿੰਨੀ ਸੰਗਤ ਬਾਹਰ ਹੈ ਸਭ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ, ਉਹਨਾਂ ਪਾਸੋਂ ਆਪਾਂ ਸਾਰਿਆਂ ਨੇ ਮਨ ਬਿਰਤੀਆਂ ਇਕਾਗਰ ਕਰਕੇ ਅੱਜ ਦੇ ਪਹਿਲੇ ਦਿਨ ਦੇ ਸਮਾਗਮ ਦਾ ਲਾਹਾ ਲੈਣਾ ਹੈ। ਸੋ ਜਿੰਨੀ ਸੰਗਤ ਬਾਹਰ ਹੈ ਸਭ ਨੂੰ ਬੇਨਤੀ, ਆਓ ਆਪਾਂ ਸਤਿਗੁਰਾਂ ਦੀ ਗੋਦ ਵਿੱਚ ਬੈਠੀਏ। ਅਤੇ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ, ਜਿੰਨਾ ਚਿਰ ਦੀਵਾਨ ਚੱਲੇ ਉਹਨਾਂ ਚਿਰ ਕਿਰਪਾ ਕਰਕੇ ਲੰਗਰ ਬੰਦ ਕਰ ਦਿਓ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਜ਼ਰੂਰੀ ਕਿ ਜਿੰਨਾ ਚਿਰ ਦੀਵਾਨ ਚੱਲਦਾ ਹੈ ਉਹਨਾਂ ਚਿਰ ਲੰਗਰ ਕਿਰਪਾ ਕਰਕੇ ਬੰਦ ਕਰ ਦਿਓ। ਦੀਵਾਨ ਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਨੂੰ ਲੰਗਰ ਪਾਣੀ ਛਕਾਇਆ ਜਾਵੇ। ਸਵਾਓ ਬੜੇ ਪਿਆਰ ਦੇ ਨਾਲ ਅੱਜ ਆਪਾਂ ਭਾਈ ਸਾਹਿਬ ਜੀ ਪਾਸੋਂ ਕਥਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਦਾ ਲਾਹਾ ਪ੍ਰਾਪਤ ਕਰੀਏ। ਅਤੇ ਆਓ ਦੀਵਾਨ ਦੀ ਆਰੰਭਤਾ ਤੋਂ ਪਹਿਲਾਂ ਜਕਾਰੇ ਦੀ ਗੂੰਜ ਨਾਲ ਅੱਜ ਆਪਾਂ ਸ਼ੁਰੂਆਤ ਕਰੀਏ। ਗੱਜ ਕੇ ਬੋਲਣਾ ਹੈ, ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਧੰਨ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਦਿਲ ਹਾਂ ਮੁਹੱਬਤ ਜਿਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਸੇ ਭੋਏ ਭਾਰਤੀਏ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਜਿਨ ਧਨ ਜਣੇਂਦੀ ਮਾਉ ਆਏ ਸਫਲ ਸੇ ਪਰਵਤਗਾਰ ਪਰ ਗਮ ਬੇਅੰਤ ਤੂੰ ਜਿਨੀ ਪਛਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦੈ ਖੈਰ ਦੀਜੈ ਬੰਦਗੀ ਦੀਜੈ ਬੰਦਗੀ ਦੀਜੈ ਬੰਦਗੀ ਆਓ ਜੀ ਟਿਕਾ ਬਣਾ ਕੇ ਰਲ ਮਿਲ ਕੇ ਬੈਠੀਏ ਜਿੰਨੀ ਸੰਗਤ ਹਾਜ਼ਰ ਹੈ ਮਨ ਜੋੜ ਕੇ ਬੈਠੀਏ ਜਿਹੜੇ ਵੀਰ ਭਰਾ ਭੈਣਾਂ ਲੰਗਰ ਵਿੱਚ ਹਨ ਬਾਹਰ ਹਨ ਜਲਦੀ ਨਮਸਕਾਰ ਕਰਕੇ ਸਤਿਗੁਰ ਜੀ ਨੂੰ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਣਾ ਹੈ ਪਹਿਲੇ ਦਿਨ ਹਾਜ਼ਰੀ ਭਰ ਰਹੇ ਹਾਂ ਬਹੁਤ ਤਕਾਰ ਨਾਲ ਬੈਠੀ ਸਾਰੇ ਰਲ ਕੇ ਸ਼ਬਦ ਪੜ੍ਹਦੇ ਹਾਂ ਮੈਂ ਆਉਂਦਿਆਂ ਵੇਖਿਆ ਲੰਗਰ ਵਿੱਚ ਅਜੇ ਬਹੁਤ ਸੰਗਤ ਬੈਠੀ ਸੀ ਤੇ ਸਾਰਿਆਂ ਨੂੰ ਆਵਾਜ਼ ਸੁਣਦੀ ਹੋਏਗੀ ਛੇਤੀ ਛੇਤੀ ਆ ਕੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਬਹਿ ਜਾਈਏ ਟਿਕਾ ਬਣਾ ਕੇ ਪੜ੍ਹੀਏ ਸਾਰੇ ਰਲ ਕੇ ਪਿਆਰੇ ਲੱਗਣ ਵਾਲੇ ਮਿੱਠੇ ਲੱਗਣ ਵਾਲੇ ਮਤਲਬ ਪਿਆਰੇ ਲੱਗਣ ਵਾਲੇ ਗੁਣ ਸਦਾ ਗਾ ਮੇਰਿਆ ਮਨਾ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ ਮਿੱਠੇ ਹਰ ਗੁਣ ਗਾਓ ਸੱਚੇ ਸੇਤੀ ਰੱਖਦਿਆਂ
ਹਰ ਗੁਣ
आज गुण ਮਿੱਠੇ ਹਰ ਗੁਣ ਗਾ,
ਬੋਲੋ ਸਾਰੇ ਬੋਲੋ ਜੀ,
ਮਿੱਠੇ ਹਰ ਗੁਣ ਗਾਓ,
ਸਾਰੇ ਪੜਿਆ ਕਰੋ,
ਹਰ ਗੁਣ ਗਾਓ, ਮਿੱਠੇ ਹਰ ਗੁਣ ਗਾਓ, ਜਿਸੂ ਤੂੰ ਮਿੱਠੇ ਹਰ ਗੁਣ
ਅੱਖਾਂ ਬੰਦ ਕਰਕੇ, ਬੈਕ ਸਿੱਧੀ ਰੱਖ ਕੇ, ਰੀੜ ਦੀ ਹੱਡੀ ਸਿੱਧੀ ਰੱਖੋ, ਅੱਖਾਂ ਬੰਦ ਰੱਖੋ, ਮਨ ਜੋੜ ਕੇ ਨਾਲ ਨਾਲ ਬੋਲੋ, ਸਰੀਰ ਢਿੱਲਾ ਛੱਡੋ, ਮੋਢੇ ਢਿੱਲੇ ਕਰੋ, ਚਿਹਰਾ ਜਰਾ ਢਿੱਲਾ ਛੱਡੋ, ਮੱਥੇ ਦੇ ਵੱਟ ਲਾਓ, ਮੱਥਾ ਢਿੱਲਾ ਛੱਡੋ ਬਈ, ਚਿਹਰਾ ਢਿੱਲਾ ਛੱਡੋ, ਮੋਢੇ ਢਿੱਲੇ ਰੱਖ ਕੇ ਬੈਠੋ, ਬਿਲਕੁਲ ਆਰਾਮ ਨਾਲ ਬੈਠੋ, ਬੈਕ ਸਿੱਧੀ ਰੱਖਿਓ, ਜਕੜਨ ਨਾਲ ਨਹੀਂ ਬਹਿਣਾ, ਢਿੱਲਾ ਜਾ ਛੱਡੋ ਸਰੀਰ ਸਾਰੇ।
ਵਾਹਿਗੁਰੂ, 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 ਵਾਹਿਗੁਰੂ।
ਇੱਕ ਰਸ
ਵਾਹਿਗੁਰੂ, 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 ਵਾਹਿਗੁਰੂ,
ਵਾਹ ਵਾਹ ਵਾਹ। ਜੁੜ ਕੇ ਜੁੜ ਕੇ
ਵਾਹਿਗੁਰੂ, 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 ਵਾਹਿਗੁਰੂ। ਕਰਕੇ ਪਰ ਉਪਕਾਰ ਔਗਣ ਮੇਟ ਦਿਓ, ਕਰਕੇ ਪਰ ਉਪਕਾਰ ਔਗਣ ਮੇਟ ਦਿਓ, ਕਰਕੇ ਪਰ ਉਪਕਾਰ, ਕਰਕੇ ਪਰ ਉਪਕਾਰ ਔਗਣ ਮੇਟ ਦਿਓ, ਕਰਕੇ ਪਰ ਉਪਕਾਰ ਔਗਣ ਮੇਟ ਦਿਓ, ਕਰਕੇ ਪਰ ਉਪਕਾਰ, ਕਰਕੇ ਪਰ ਉਪਕਾਰ, ਕਰ ਦਿਓ ਪਰ ਉਪਕਾਰ, ਕਰ ਦਿਓ ਪਰ ਉਪਕਾਰ, ਕਰ ਦਿਓ ਪਰ ਉਪਕਾਰ ਔਗਣ ਮੇਟ ਦਿਓ, ਕਰ ਦਿਓ ਪਰ ਉਪਕਾਰ ਔਗਣ ਮੇਟ ਦਿਓ।
ਬੋਲੋ 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 ਬੋਲੋ,
ਕਰ ਦਿਓ ਪਰ ਉਪਕਾਰ ਜੀ ਔਗਣ ਮੇਟ ਦਿਓ, ਕਰ ਦਿਓ ਪਰ ਉਪਕਾਰ ਔਗਣ ਮੇਟ ਦਿਓ, ਔਗਣ ਮੇਟ ਦਿਓ,
ਵਾਹਿਗੁਰੂ।
वाहेगुरु एक गुण नाही अमृत छाड़ बिखे बिख खाई माया मो परम पै पूले सुत डारा सौ प्रीत लगाई एक उत्तम पंथ सुनो गुरु संगत तह मिलंत जम त्रास मिटाई एक अरदास एक अरदास पाठ कीरत की
सब दी आवाज आवे
ਅਸਾਂ ਗਰੀਬਾਂ ਦੇ ਅਸਾਂ ਗਰੀਬਾਂ ਦੇ ਅਸਾਂ ਗਰੀਬਾਂ ਪਰ ਉਪਕਾਰ ਔਗਣ ਮੇਲਿਓ ਕਰਕੇ ਪਰ ਉਪਕਾਰ ਔਗਣ ਮੇਲਿਓ ਕਰਕੇ ਪਰ
ਬੋਲਣਾ ਬੋਲਣਾ
ਔਗਣ ਮੇਲਿਓ
ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਉਜਲ ਕਰ ਦੇਵੋ
ਹਮ ਮੈਲੇ ਹਮ ਮੈਲੇ ਉਜਲ ਕਰ ਦੇਵੋ
ਪੜੋ ਹਮ ਮੈਲੇ ਉਜਲ ਕਰ ਦੇਵੋ ਹਮ ਮੈਲੇ ਉਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਕਲਾ ਕਾ ਗਿਆਤਾ
ਵਾਹਿਗੁਰੂ 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 ਗੁਣਾਂਗਾਰ ਨੂੰ ਗੁਣਾਂਗਾਰ ਨੂੰ ਲਾ ਲੈ ਚਰਨਾਂ ਦੇ ਨਾਲ ਗੁਣਾਂਗਾਰ ਨੂੰ ਲਾ ਲੈ ਚਰਨਾਂ ਦੇ ਨਾਲ ਲਾ ਲੈ ਚਰਨਾਂ ਦੇ ਨਾਲ ਗੁਣਾਂਗਾਰ
ਵਾਰੀ ਕਹਿਣ ਤੇ ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਪਹਿਰੇਦਾਰਾਂ ਨੂੰ ਬੇਨਤੀ ਹੈ ਜਿਵੇਂ ਆਪਾਂ ਰਾਹ ਬੰਦ ਕਰਦੇ ਨੇ ਹੁੰਦੇ ਆ ਰਸਤਾ ਪੰਜ ਸੱਤ ਜਣੇ ਰਸਤੇ ਚੱਦ ਚ ਜਿੱਥੇ ਉਹ ਲਾਸਟ ਸਿੰਘ ਖੜਾ ਹੈ ਨਾ ਉੱਥੇ ਪਿੱਛੇ ਹੀ ਥੋੜਾ ਚਲੇ ਜਾਓ ਥੋੜੀ ਲਾਈਨ ਬਣਾ ਲਿਓ ਜਿਹੜੇ ਆਉਣ ਉਹਨਾਂ ਨੂੰ ਰਸਤੇ ਚ ਬਿਠਾ ਦਿਓ ਮੱਥਾ ਟੇਕਣ ਇੱਕ ਵਾਰੀ ਉੱਥੇ ਮੱਥਾ ਟਿਕਾ ਕੇ ਬਿਠਾ ਦਿਓ ਫਿਰ ਜਦੋਂ ਸਮਾਪਤੀ ਕਰਾਂਗੇ ਫਿਰ ਨੇੜੇ ਆ ਕੇ ਮੱਥਾ ਟੇਕ ਲੈਣਗੇ ਇਹ ਤਾਂ ਬੇਨਤੀ ਕੀਤੀ ਥੋੜੀ ਇਕਾਗਰਤਾ ਬਣੀ ਰਹੇ ਲਾਈਨ ਬਣਾਇਓ ਜੀ ਪੰਜ ਸੱਤ ਸਿੰਘ ਸਾਰੇ ਭਾਈ ਸਾਹਿਬ ਚੂਨੀ ਵਾਲੇ ਤੁਸੀਂ ਵੀ ਨਾਲ ਹੀ ਉੱਥੇ ਹੀ ਚਲੇ ਜਾਓ ਲਾਈਨ ਬਣਾ ਲਓ ਇੱਥੇ ਅੱਜ ਇੱਥੇ ਖੜੇ ਹਾਂ ਬਸ ਇੱਥੇ ਬਣਾ ਲਓ ਇੱਕ ਲਾਈਨ ਬਣਾਓ ਜਿਹੜੀ ਸੰਗਤ ਆਵੇ ਇੱਥੇ ਹੀ ਵਾਈ ਜਾਇਓ ਫਿਰ ਹਾਂ ਇੱਦਾਂ ਸਾਰੇ ਇਕੱਠੇ ਬੈਠ ਇੱਧਰ ਟਿਕਾ ਰੱਖਿਓ ਸੱਜਣੋ ਵੀਰੋ ਭੈਣੋ ਮਨ ਜੋੜ ਕੇ ਬੈਠੋ ਬੱਚਿਆਂ ਦਾ ਥੋੜਾ ਖਿਆਲ ਰੱਖਣਾ ਜੀ ਬੱਚੇ ਬੜੇ ਪਿਆਰੇ ਹੈ ਮਨ ਕੇ ਸੱਚੇ ਹੈ ਉਹਨਾਂ ਨੂੰ ਨਹੀਂ ਪਤਾ ਉਹ ਫਿਰ ਕਈ ਵਾਰੀ ਖੇਡਣ ਇੱਦਾਂ ਲੱਗ ਜਾਂਦੇ ਜਿਵੇਂ ਖੇਡ ਦਾ ਹੀ ਮੈਦਾਨ ਹੁੰਦਾ ਉਹਨਾਂ ਨੂੰ ਨਹੀਂ ਪਤਾ ਆਪਾਂ ਉਮਰ ਵੱਡੀ ਜਾਂ ਆਪਾਂ ਸਿਆਣੇ ਹਾਂ ਉਮਰ ਕਰਕੇ ਸਾਨੂੰ ਪਤਾ ਹੈ ਅਤੇ ਬੱਚਿਆਂ ਦਾ ਖਿਆਲ ਫਿਰ ਵੱਡਿਆਂ ਨੂੰ ਰੱਖਣਾ ਪੈਂਦਾ ਅੱਜ ਹੋਲਕਾ ਨਗਰ ਬਨੂੜ ਦਾ ਇਲਾਕਾ ਪਹਿਲਾ ਦੀਵਾਨ ਹੈ ਰਲ ਮਿਲ ਕੇ ਸਾਰੇ ਜਣੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹਾਂ ਸਵੇਰੇ ਤੁਰਨ ਲੱਗੇ ਉੱਥੋਂ ਇੱਕ ਖਬਰ ਵੀ ਮਿਲੀ ਨਗਰ ਦੀ ਕਿ ਸਰਦਾਰ ਨੈਬ ਸਿੰਘ ਮੇਨ ਪ੍ਰਬੰਧਕਾਂ ਦੇ ਵਿੱਚ ਸੱਜਣ ਜੋ ਜ਼ਿੰਮੇਵਾਰੀ ਦੀਵਾਨਾਂ ਦੇ ਵਿੱਚ ਸਮਾਗਮ 'ਚ ਨਿਭਾ ਰਹੇ ਸੀ ਦੀਵਾਨ ਲੈਣ ਵੀ ਗਏ ਸੀ ਨਾਲ ਉਹਨਾਂ ਦੀ ਸਵੇਰੇ ਅੱਜ ਮੌਤ ਹੋ ਗਈ ਡੈਥ ਹੋ ਗਈ ਅਤੇ ਦੀਵਾਨ ਲੱਗਣ ਤੋਂ ਪਹਿਲਾਂ ਉਹਨਾਂ ਦਾ ਅੰਤਮ ਸੰਸਕਾਰ ਨਗਰ ਵਾਲਿਆਂ ਨੂੰ ਅੱਜ ਕਰਨਾ ਪਿਆ ਇਹ ਵੀ ਅੱਜ ਸਵੇਰੇ ਖਬਰ ਮਿਲੀ ਮੁਸ਼ਕਲ ਹੋ ਜਾਂਦੀ ਹੈ ਜੀ ਜਦੋਂ ਸਾਰੇ ਰਲ ਕੇ ਕਰਦੇ ਹੋਣ ਕਿਉਂਕਿ ਹਰ ਚੀਜ਼ ਵਿੱਚ ਚਾਅ ਹੁੰਦਾ ਹੈ ਖੁਸ਼ੀ ਹੁੰਦੀ ਹੈ ਸਾਰੇ ਰਲ ਮਿਲ ਕੇ ਨਗਰ ਨਿਵਾਸੀ ਇਕੱਠੇ ਹੋ ਕੇ ਕਰਦੇ ਆ ਵਿਆਹ ਵਰਗਾ ਮਾਹੌਲ ਹੁੰਦਾ ਹੈ ਇੱਦਾਂ ਦਾ ਜਿਹੜਾ ਵੱਡਾ ਪ੍ਰੋਗਰਾਮ ਹੋਵੇ
ਉਹਦੇ ਵਿੱਚ ਫਿਰ ਜਦੋਂ ਨਾਲ ਨਾਲ ਇਦਾਂ ਦੇ ਸਮਾਗਮ ਦੀ ਤਿਆਰੀ ਹੋਵੇ ਤੇ ਸਵੇਰੇ ਹੀ ਸੰਸਕਾਰ ਕਰਨਾ ਪੈਂਦਾ ਹੈ ਕਿਸੇ ਦਾ ਯਾਰ, ਕਿਸੇ ਦਾ ਭਰਾ, ਕਿਸੇ ਦਾ ਸ਼ਰੀਕੇਚਾਰੀ ਦੇ ਵਿੱਚ, ਕਿਸੇ ਦਾ ਚਾਚਾ, ਕਿਸੇ ਦਾ ਤਾਇਆ, ਕਿਸੇ ਦਾ ਪਿਤਾ, ਕਿਸੇ ਦਾ ਪਤੀ। ਕਿੰਨੀਆਂ ਰਿਸ਼ਤੇਦਾਰੀਆਂ ਹੁੰਦੀਆਂ, ਨਗਰ ਨਿਵਾਸੀ, ਯਾਰ ਬੇਲੀ, ਦੋਸਤ, ਨਾਲੇ ਪਿੰਡਾਂ ਦੇ ਲੋਕ ਇੱਕ ਦੂਜੇ ਨਾਲ ਜੁੜੇ ਹੋਏ ਹੁੰਦੇ ਨੇ। ਸਾਡੇ ਤੇ ਕਿਸੇ ਦੇ ਇੱਕ ਦੇ ਸੋਗ ਹੋਵੇ ਸਾਰੇ ਪਿੰਡ 'ਚ ਹੀ ਹੋ ਜਾਂਦਾ। ਅੱਜ ਕੱਲ੍ਹ ਘੱਟ ਗਿਆ, ਪਹਿਲੇ ਸਮਿਆਂ 'ਚ ਤੇ ਜੇ ਕੋਈ ਮੌਤ ਹੁੰਦੀ ਸੀ ਤੇ ਜੇ ਦੀਵਾਲੀ ਨਹੀਂ ਮਨਾਉਣੀ ਤੇ ਸਾਰਾ ਪਿੰਡ ਹੀ ਨਹੀਂ ਸੀ ਮਨਾਉਂਦਾ। ਪੁਰਾਣਾ ਭਾਈਚਾਰਾ ਹੋਰ ਵੀ ਮਜ਼ਬੂਤ ਸੀ, ਪਰ ਸ਼ਹਿਰਾਂ ਨਾਲੋਂ ਫਿਰ ਵੀ ਪਿੰਡਾਂ ਦੇ ਵਿੱਚ ਭਾਈਚਾਰਾ, ਸਾਂਝ ਅਜੇ ਵੀ ਕਾਇਮ ਹੈ। ਕੋਈ ਦੁੱਖ ਸੁੱਖ ਹੋਵੇ ਸਾਰਾ ਪਿੰਡ ਫਿਰ ਨਾਲ ਖਲੋਂਦਾ। ਪਰ ਫਿਰ ਵੀ ਨਗਰ ਨਿਵਾਸੀਆਂ ਨੇ ਤਕੜੇ ਹੋ ਕੇ ਉਹ ਕਾਰਜ ਵੀ ਕਰ ਲਿਆ ਹੈ, ਤੇ ਇਹਦੇ ਵਿੱਚ ਵੀ ਫਿਰ ਇਹਨਾਂ ਨੇ ਵਿਘਨ ਨਹੀਂ ਪੈਣ ਦਿੱਤਾ। ਜਿਹੜਾ ਕੰਮ ਸ਼ੁਰੂ ਕੀਤਾ ਸੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ, ਉਹ ਕਾਰਜ ਵੀ ਸਾਡਾ ਨੇਪਰੇ ਚੜ੍ਹ ਜਾਏ। ਔਰ ਸਤਿਗੁਰ ਦਾ ਇਹ ਹੁਕਮ ਵੀ ਵਜਾਉਣਾ ਹੀ ਪੈਣਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ। ਇੰਨਾ ਹੀ ਸਾਥ ਸੀ, ਇੰਨਾ ਹੀ ਸੰਬੰਧ ਸੀ ਸਾਰਿਆਂ ਦੇ ਨਾਲ। ਇੰਨਾ ਸਮਾਂ ਸੀ ਕੋਲ, ਅਸੀਂ ਇੱਦਾਂ ਆਪਣੇ ਮਨ ਨੂੰ ਸਮਝਾਉਣਾ ਹੁੰਦਾ। ਸੋ ਆਓ, ਜਿਹੜੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਸੀ, ਅਰਦਾਸ ਦਾ ਮਤਲਬ ਹੁੰਦਾ ਇੱਛਾ, ਡਿਮਾਂਡ। ਧਿਆਨ ਨਾਲ ਸੁਣੋ, ਡਿਮਾਂਡ ਕਰਨੀ, ਚਾਹੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਡਿਮਾਂਡ ਕਰ ਰਹੇ ਹਾਂ ਅਸੀਂ, ਚਾਹੇ ਕੋਈ ਹਿੰਦੂ ਵੀਰ ਦੇਵੀ ਦੇਵਤੇ ਅੱਗੇ ਰੱਖਦਾ ਡਿਮਾਂਡ ਆਪਣੀ, ਡਿਮਾਂਡ। ਚਾਹੇ ਕੋਈ ਮੁਸਲਮਾਨ ਵੀਰ ਮਸਜਿਦ ਵਿੱਚ ਜਾ ਕੇ ਆਪਣੀ ਡਿਮਾਂਡ ਰੱਖਦਾ, ਤੇ ਚਾਹੇ ਕੋਈ ਈਸਾਈ ਗਿਰਜਾ ਘਰ 'ਚ ਜਾ ਕੇ ਡਿਮਾਂਡ ਰੱਖਦਾ। ਜੈਨੀ ਬੋਧੀ, ਇਹ ਹੈ ਡਿਮਾਂਡ ਰੱਖਣੀ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਸੀਂ ਆਪਣੀ ਡਿਮਾਂਡ, ਆਪਣੀ ਇੱਛਾ ਰੱਖਦੇ ਹਾਂ। ਅਸੀਂ ਇਹ ਅਰਦਾਸ ਕਰਦੇ ਹਾਂ ਕਿ ਮੇਰੇ 'ਚ ਔਗਣ ਨੇ ਤੇ ਮੈਨੂੰ ਗੁਣ ਦਿਓ, ਗੁਣ ਮੇਰੇ 'ਚ ਕਮੀਆਂ ਨੇ। ਜੇ ਬੰਦਾ ਕੋਈ ਨਾਸਤਿਕ ਹੋਵੇ, ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ, ਨਾ ਉਹ ਕੋਈ ਕਿਸੇ ਧਰਮ ਨੂੰ ਹੀ ਨਾ ਮੰਨੇ, ਤਾਂ ਵੀ ਕੋਈ ਨਹੀਂ, ਉਹ ਇਸ ਅਸਤਿਤਵ ਦੇ ਅੱਗੇ, ਇਸ ਕੁਦਰਤ ਦੇ ਵਿਧਾਨ ਦੇ ਅੱਗੇ, ਢਾਂਚੇ ਦੇ ਅੱਗੇ ਆਪਣੀ ਡਿਮਾਂਡ ਰੱਖੇ, ਮੈਂ ਇਹ ਚਾਹੁੰਦਾ ਹਾਂ, ਪਰ ਚਾਹੁੰਦਾ ਮੈਂ ਦਿਲੋਂ ਹੋਵਾਂ, ਦਿਲੋਂ ਚਾਹੁੰਦਾ ਹੋਵਾਂ। ਇਹ ਨਹੀਂ ਹੈ ਕਿ ਫੋਰਮੈਲਿਟੀ ਦੇ ਤੌਰ 'ਤੇ ਅਸੀਂ ਕਹੀ ਜਾਂਦੇ ਹਾਂ, ਮੈਂ ਮੇਰੇ ਔਗਣ ਮਿਟਾ ਦਿਓ ਜੀ, ਮੇਰੇ 'ਤੇ ਕਿਰਪਾ ਕਰ ਦਿਓ। ਇੱਕ ਬੰਦਾ, ਉਹਦੇ ਪ੍ਰਾਣ ਊਰਜਾ ਵੀ ਉਹਦੀ ਨਾਲ ਕੰਮ ਕਰੇ। ਅਰਦਾਸ ਉਹਦੇ ਸ਼ਬਦਾਂ 'ਚੋਂ ਨਹੀਂ, ਉਹਦੇ ਸਾਹਾਂ 'ਚੋਂ, ਉਹਦੇ ਪ੍ਰਾਣਾਂ 'ਚੋਂ ਨਿਕਲਣੀ ਚਾਹੀਦੀ ਹੈ। ਇਹ ਸ਼ਬਦ, ਇਹ ਡਿਮਾਂਡ ਹੈ ਸਾਡੀ, ਤੇ ਅਸਤਿਤਵ ਸੁਣਦਾ ਹੈ, ਕੁਦਰਤ ਸੁਣਦੀ ਹੈ। ਉਹਨੂੰ ਤੁਸੀਂ ਰੱਬ ਕਹੋ, ਉਹਨੂੰ ਤੁਸੀਂ ਰਾਮ ਕਹੋ, ਉਹਨੂੰ ਤੁਸੀਂ ਅੱਲਾਹ ਕਹੋ, ਉਹਨੂੰ ਤੁਸੀਂ ਵਾਹਿਗੁਰੂ ਕਹੋ, ਉਹ ਸਾਰਾ ਸਿਸਟਮ ਹੈ, ਉਹ ਵੇਖਦਾ ਚਾਹੁੰਦਾ ਕੀ ਹੈ, ਫਿਰ ਵਿਧ ਬਣਦੀ ਹੈ ਕੋਈ ਨਾ ਕੋਈ। ਪਰ ਹੁਣ ਅਸੀਂ ਆਪਾਂ ਸਾਰੇ ਜਣੇ ਜਿੰਨੇ ਭੈਣ ਭਰਾ ਬੈਠੇ ਹਾਂ, ਕੀ ਸੱਚੀ ਅਸੀਂ ਮੰਨਦੇ ਹਾਂ ਮਨ ਕਰਕੇ ਵੀ ਮੈਂ ਔਗਣ ਆਪਣੇ ਖਤਮ ਕਰਨੇ ਚਾਹੁੰਦਾ ਤੇ ਮੇਰੀ ਜ਼ਿੰਦਗੀ 'ਚ ਗੁਣ ਆ ਜਾਣ। ਔਗਣ ਮੇਰੇ ਕੀ ਨੇ, ਮੇਰੇ 'ਚ ਕਮੀਆਂ ਕਿਹੜੀਆਂ ਕਿਹੜੀਆਂ ਨੇ? ਇਮਾਨਦਾਰੀ ਨਾਲ ਅਸੀਂ ਆਪਣੀਆਂ ਕਮੀਆਂ ਵੇਖਣ ਲਈ ਤਿਆਰ ਹਾਂ ਵੀ ਆਹ ਕਮੀ ਹੈ ਯਾਰ ਮੇਰੇ 'ਚ? ਬਹੁਤੇ ਬੰਦੇ ਤੇ ਆਪਣੀ ਕਮੀ ਨੂੰ ਵੀ ਜਸਟੀਫਾਈ ਕਰਦੇ ਨੇ, ਕਹਿੰਦੇ ਨੇ ਮੈਂ ਠੀਕ ਹੀ, ਗਲਤੀਆਂ ਹੈਗੀਆਂ, ਕਮੀਆਂ ਹੈਗੀਆਂ, ਪਰ ਕਮੀਆਂ ਨੂੰ ਵੀ, ਔਗਣਾਂ ਨੂੰ ਵੀ ਲੋਕ ਗੁਣ ਬਣਾ ਕੇ ਦੱਸਦੇ ਹੈ। ਤੇ ਭੈਣੋ ਭਰਾਵੋ, ਮਨ ਕਰਕੇ ਅਸੀਂ ਇਹ ਡਿਮਾਂਡ ਰੱਖੀਏ, ਅਸਤਿਤਵ ਸੁਣਦਾ ਹੈ, ਕੁਦਰਤ ਸੁਣਦੀ ਹੈ, ਇੱਛਾ ਰੱਖ ਵੀ ਸੱਚੀ ਮੈਂ ਆਪਣੇ ਔਗਣ ਮਟਾਉਣੇ ਨੇ, ਮੇਰੇ 'ਚ ਕਮੀਆਂ ਨੇ, ਆਹ ਕਮੀ ਹੈ, ਆਹ ਕਮੀ ਹੈ, ਆਹ ਕਮੀ ਹੈ, ਆਹ ਕਮੀ ਹੈ, ਇਹ ਔਗਣ ਨੇ ਜਿਹੜੇ ਇਹ ਮੈਨੂੰ ਤੰਗ ਕਰਦੇ ਨੇ, ਇਹ ਮੈਲ ਹੈ ਜਿਹੜੀ ਇਹ ਮੈਨੂੰ ਤੰਗ ਕਰਦੀ, ਬੜੀ ਦੁਖੀ ਕਰਦੀ, ਤੇ ਦੁਖੀ ਸੱਚੀ ਬੰਦਾ ਹੋ ਰਿਹਾ। ਵੇਖੋ ਸਾਰਾ ਸੰਸਾਰ ਬਹੁਤ ਸੋਹਣਾ ਹੈ, ਜਿਨ੍ਹਾਂ ਦੀ ਅੱਖ ਦੇ ਵਿੱਚ ਕੱਖ ਪੈ ਜਾਏ। ਹੁਣ ਵੇਖੋ ਆਪਾਂ ਪੜਦੇ ਕਿੰਨੇ ਸੋਹਣੇ ਲੱਗੇ ਹੈ, ਗੁਰੂ ਸਾਹਿਬ ਦੀ ਪਾਲਕੀ ਕਿੰਨੀ ਸੋਹਣੀ ਹੈ, ਸਟੇਜ ਤੇ ਸਜੇ ਸਿੰਘ ਸੋਹਣੇ ਨੇ, ਸਾਰੇ ਹੀ ਬੜੇ ਸੋਹਣੇ ਸੋਹਣੇ ਬੈਠੇ ਨੇ, ਰੰਗ ਬਿਰੰਗੇ ਕੱਪੜੇ ਪਾਏ ਨੇ, ਕਿਸੇ ਨੇ ਲਾਲ ਪੱਗ ਬੰਨੀ, ਕਿਸੇ ਨੇ ਨੀਲੀ, ਕਿਸੇ ਨੇ ਚਿੱਟੀ, ਰੰਗ ਕਿੰਨੇ ਸੋਹਣੇ ਸੋਹਣੇ ਨੇ, ਪੰਡਾਲ ਕਿੰਨਾ ਸੋਹਣਾ ਸੋਹਣਾ ਹੈ। ਪਰ ਜੇ ਸਾਡੀ ਅੱਖ ਦੇ ਵਿੱਚ ਕੱਖ ਪੈ ਜੇ, ਸਾਡੀ ਅੱਖ ਦੇ ਵਿੱਚ ਕੱਖ ਪੈ ਜੇ, ਫਿਰ ਦੱਸੋ ਵੀ ਇਹ ਕੋਈ ਸੋਹਣਾ ਕੁਛ ਦਿਸੂ ਸਾਨੂੰ, ਕੁਝ ਲੱਗੂ ਕੁਝ ਸੋਹਣਾ, ਖਤਮ। ਇਹ ਤਾਂ ਹੈ ਜੇ ਮੇਰੀ ਅੱਖ ਤੰਗ, ਅੱਖ ਸਾਰਿਆਂ ਦੀ ਠੀਕ ਹੈ, ਪਰਮਾਤਮਾ ਨੇ ਸਭ ਨੂੰ ਅੱਖ ਦਿੱਤੀ ਹੈ, ਪੰਗਾ ਇਹ ਪੈ ਗਿਆ ਵਿੱਚ ਕੱਖ ਪੈ ਗਿਆ। ਤੇ ਕੱਖ ਕੱਖ ਕਿਹਨੂੰ ਕਹਿੰਦੇ ਆ, ਮੈਲ ਨੂੰ, ਔਗਣ ਨੂੰ, ਕਮੀਆਂ ਨੂੰ ਕੱਖ ਕਹਿੰਦੇ। ਸੁਣੋ, ਮੇਰੇ ਵਿੱਚ ਤੇਰ ਮੇਰ ਵਾਲੀ ਕਮੀ ਨਾ ਹੋਵੇ, ਕੱਖ ਨਾ ਪਿਆ ਹੋਵੇ, ਤੇ ਮੈਨੂੰ ਸਾਰੇ ਹੀ ਭਰਾ ਲੱਗਣੇ ਨੇ। ਜਿਹੜਾ ਮੈਨੂੰ ਚਿੱਟੀ ਦਾੜੀ ਵਾਲਾ ਬੰਦਾ ਸਾਹਮਣੇ ਦਿਸੂ, ਮੇਰੇ ਪਿਓ ਦੀ ਵੀ ਚਿੱਟੀ ਦਾੜੀ ਹੈ, ਭਾਈ ਦੀ ਵੀ ਚਿੱਟੀ ਦਾੜੀ ਹੈ, ਤੇ ਮੈਨੂੰ ਇਹ ਲੱਗਣਾ ਹੈ ਵੀ ਮੇਰੇ ਬਾਪੂ ਜੀ ਵਰਗਾ ਹੀ ਹੈ ਯਾਰ, ਇਹ ਵੀ ਕਿਸੇ ਦਾ ਪਿਓ ਹੈ, ਕਿਉਂਕਿ ਹੁਣ ਕੱਖ ਨਿਕਲ ਗਿਆ ਨਾ ਵਿੱਚੋਂ। ਇੱਕ ਕੀ ਹੈ, ਮੇਰਾ ਪਿਓ ਮੇਰਾ ਹੈ, ਬਾਕੀ ਦੇ ਐਵੇਂ ਹੀ ਤੁਰੇ ਫਿਰਦੇ ਨੇ। ਇਹ ਕੱਖ ਹੈ, ਇਹ ਮੈਲ ਹੈ, ਇਹ ਤੇਰ ਮੇਰ ਦੀ ਮੈਲ ਹੈ। ਔਗਣ ਨੇ ਜਿਹੜਾ ਨਾ ਗੁਰਮੁਖੋ ਬੇਰਸਾ ਕੀਤਾ ਪਿਆ ਸਾਡਾ ਸਾਰਾ ਕੁਛ। ਜਿਹੜਾ ਬੰਦਾ ਕਹਿੰਦਾ ਮੇਰੀ ਜ਼ਿੰਦਗੀ ਬੇਰਸੀ ਹੈ, ਬੇਰਸੀ ਕਿਸੇ ਚੀਜ਼ ਨੇ ਵੀ ਨਹੀਂ ਕੀਤੀ, ਮੈਲ ਨੇ ਕੀਤੀ ਹੋਈ ਹੈ, ਬਸ ਕੱਖ ਪੈ ਗਿਆ। ਤੇ ਜਿਵੇਂ ਬਾਹਰ ਅੱਖ ਦੇ ਵਿੱਚ ਕੱਖ ਪੈ ਜੇ, ਕਿੰਨਾ ਇਰੀਟੇਟ ਕਰਦਾ, ਕਿੰਨਾ ਡਿਪਰੈਸ ਕਰਦਾ, ਕਿੰਨਾ ਪਰੇਸ਼ਾਨ ਕਰਦਾ, ਕਿੰਨਾ ਹਿਲਾ ਕੇ ਰੱਖ ਦਿੰਦਾ ਅੰਦਰ ਨੂੰ, ਕਿਉਂਕਿ ਕੱਖ ਪੈ ਗਿਆ। ਤੇ ਛੇਤੀ ਛੇਤੀ ਕੱਖ ਕੱਢੋ, ਫਿਰ ਸਾਰਾ ਕੁਝ ਦਿਸਣ ਲੱਗ ਗਿਆ। ਆਪਾਂ ਜਿਵੇਂ ਜਿਵੇਂ ਵੱਡੇ ਹੋਏ ਆ ਜੀ, ਇਹ ਮੈਲ ਦੀ ਨਾ ਅੰਦਰ ਇਹ ਬੜੀ ਪਰਤ ਬਣ ਗਈ ਹੈ ਸਾਡੇ ਅੰਦਰ। ਜਦੋਂ ਜੰਮੇ ਸੀ ਉਦੋਂ ਬੜੇ ਵਧੀਆ ਸੀ ਆਪਾਂ, ਤਿਤਲੀਆਂ ਦੇ ਮਗਰੀ ਭੱਜੀ ਜਾਂਦੇ ਸੀ, ਤਿਤਲੀਆਂ ਬੜੀਆਂ ਸੋਹਣੀਆਂ ਲੱਗਦੀਆਂ ਸੀ। ਹੁਣ ਕਹਿੰਦੇ ਸਪਰੇਅ ਕਰੋ, ਇਹ ਤਿਤਲੀਆਂ ਤੁਤਲੀਆਂ ਕਿਹੜੀਆਂ, ਹੁਣ ਖਿੱਝ ਚੜ੍ਹਦੀ ਤਿਤਲੀਆਂ ਨੂੰ ਵੇਖ ਕੇ। ਤੁਸੀਂ ਨਿੱਕੇ ਬੱਚੇ ਨੂੰ ਵੇਖਿਓ, ਛੋਟਾ ਜਿਹਾ ਬੱਚਾ, ਇੱਥੇ ਨਿੱਕਾ ਜਿਹਾ ਨਿਆਣਾ ਹੋਵੇ 2 ਸਾਲ ਦਾ, ਇੱਦਾਂ ਤੁਸੀਂ ਬੱਚੇ ਨੂੰ ਇੱਦਾਂ ਬਿਠਾ ਦਿਓ, ਉਹ ਕਦੇ ਕੀੜੇ ਨੂੰ ਵੇਖਦਾ ਉਹਦੇ ਮਗਰ ਭੱਜ ਲੈਂਦਾ। ਆ ਘੋੜੇ ਜੇ ਵਰਗੇ ਕੀੜੇ ਉੱਡਦੇ ਹੁੰਦੇ ਨੇ ਨਾ, ਜਿਹਦੇ ਮੌਸਮ ਆ ਜਾਣਾ ਹੁਣ, ਉਹ ਐਂ ਹੁੰਦੇ ਨੇ, ਉਹ ਬੜੇ ਹਰੇ ਹਰੇ ਰੰਗ ਦੇ ਹੁੰਦੇ ਨੇ ਵੱਡੇ ਵੱਡੇ, ਉਹਨਾਂ ਮਗਰ ਹੀ ਭੱਜਿਆ ਰਹਿੰਦਾ। ਤਿਤਲੀਆਂ ਵੇਖ ਲਵੇ, ਉਹਨਾਂ ਮਗਰ ਭੱਜਿਆ ਰਹਿੰਦਾ, ਕਿਉਂਕਿ ਉਹਦੀ ਅੱਖ 'ਚ ਕੱਖ ਨਹੀਂ ਅਜੇ ਪਿਆ, ਉਹ ਠੀਕ ਹੈ। ਕੁੱਤੇ ਨੂੰ ਵੇਖ ਲਵੇ, ਉਹ ਡੋਗੀ ਇੱਦਾਂ ਕਰਦਾ, ਗਾਵਾਂ ਨੂੰ ਵੇਖਦਾ ਤਾਂ ਵੀ ਖੁਸ਼ ਹੁੰਦਾ, ਹਰ ਚੀਜ਼ ਉਹਨੂੰ ਖੁਸ਼ ਕਰਦੀ ਹੈ। ਉਹਨੂੰ ਫੂਟਾ ਝੂਟੇ ਲੈਣ ਦਾ ਸਵਾਦ ਆਉਂਦਾ ਹੈ, ਉਹਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਫੋਰਚੂਨਰ ਹੈ ਕਿ ਮੋਟਰਸਾਈਕਲ ਹੈ ਕਿ ਗੱਡੇ ਤੇ ਬੈਠਾ, ਉਹਨੂੰ ਲੱਗਦਾ ਹੂੰਟੇ ਦਾ ਸਵਾਦ ਲੈ ਰਿਹਾ। ਅਸੀਂ ਬ੍ਰਾਂਡ ਦਾ ਸਵਾਦ ਲੈਂਦੇ ਹਾਂ, ਹੂੰਟੇ ਦਾ ਸਵਾਦ ਨਹੀਂ ਲੈਂਦੇ ਵੀ ਗੱਡੀ ਚੱਲ ਰਹੀ ਹੈ 20 ਦੀ ਸਪੀਡ ਤੇ, 40 ਦੀ ਸਪੀਡ ਤੇ, ਸੜਕ ਤੇ ਦਰਖਤ ਕੋਲੋਂ ਲੰਘ ਰਹੇ ਨੇ, ਮੈਂ ਜਾ ਰਿਹਾ, ਅਸੀਂ ਹੂੰਟੇ ਦਾ ਸਵਾਦ ਥੋੜ੍ਹਾ ਲੈਂਦੇ ਹਾਂ। ਅਸੀਂ ਕਹਿੰਦੇ ਹੈਗੀ ਤੇ ਮਰੂਤੀ ਹੋਈ ਹੈ, ਹੈਗੀ ਤੇ ਥਾਰ ਹੀ ਹੈ ਨਾ, ਐ ਸੋਚਦੇ ਹੈਗਾ ਤੇ ਮੋਟਰਸਾਈਕਲ ਹੀ ਹੈ ਨਾ ਟੁੱਟਿਆ ਜਾ, ਹੂੰਟੇ ਦਾ ਸਵਾਦ ਨਹੀਂ ਉਹ ਦਿਮਾਗ ਚੋਂ ਚੱਲੀ ਜਾਂਦਾ। ਇਹ ਫਰਕ ਹੈ। ਹੁਣ ਇਹ ਮੈਲ ਹੈ, ਇਹ ਔਗਣ ਹੈ, ਇਹ ਕਮੀ ਹੈ। ਜਿਹੜਾ ਸਵਾਦ ਲੈਣਾ ਸੀ ਨਾ, ਉਹ ਸਵਾਦ ਤਾਂ ਨਹੀਂ ਆਉਂਦਾ, ਇਹ ਵਿਚਾਲੇ ਪੜਦਾ ਹੈ ਸਾਡੇ ਵਿੱਚ। ਤੇ ਜਿੱਦਣ ਇਹ ਮਿਟ ਗਿਆ, ਜਿਨ੍ਹਾਂ ਦਾ ਮਿਟ ਗਿਆ, ਉਹ ਕਹਿੰਦੇ ਇਹੋ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾਵਿ ਚ ਵਾਸ। ਕਹਿੰਦੇ ਰੱਬ ਪਰਮਾਤਮਾ ਸਾਨੂੰ ਸਾਰੇ ਪਾਸੇ ਦਿਸੀ ਜਾਂਦਾ, ਹਰ ਦਰਖਤ। ਹੁਣ ਮੈਨੂੰ ਇਹ ਗੱਲ ਦੱਸੋ, ਆ ਜਿਹੜਾ ਸੂਰਜ ਅੱਜ ਚੜ੍ਹਿਆ ਸੀ ਸਵੇਰੇ, ਜੇ ਇਹ ਨਾ ਚੜ੍ਹੇ ਤੇ ਸਾਇੰਸ ਕਹਿੰਦੀ ਹੈ 48 ਘੰਟਿਆਂ ਵਿੱਚ ਦੁਨੀਆ ਖਤਮ ਹੋ ਜਾਏਗੀ, ਸਾਰੇ ਜੀਵ ਖਤਮ ਹੋ ਜਾਣਗੇ 48 ਘੰਟਿਆਂ 'ਚ ਜੇ ਸੂਰਜ ਨਾ ਚੜ੍ਹੇ। ਸਵੇਰ ਦਾ ਚੜ੍ਹਿਆ ਤੇ ਸੱਚ ਇਹ ਹੈ, ਇਹ ਸ੍ਰਿਸ਼ਟੀ ਲਈ ਚੜ੍ਹਿਆ, ਇਹ ਮੇਰੇ ਲਈ ਚੜ੍ਹਿਆ, ਇਹ ਮੇਰੇ ਲਈ ਚੜ੍ਹਿਆ, ਤਾਂ ਹੀ ਅੱਜ ਮੈਂ ਹਾਂ। ਆਪਾਂ ਸਾਰਿਆਂ ਨੇ ਸੋਚਣਾ ਹੁੰਦਾ ਆ ਜਿਹੜੀ ਹਵਾ ਵਗਦੀ ਹੈ ਮੇਰੇ ਲਈ ਵਗਦੀ ਹੈ, ਜਿਹੜੀ ਦਰਖਤ ਆਕਸੀਜਨ ਦੇ ਰਹੇ ਨੇ ਮੇਰੇ ਲਈ ਦੇ ਰਹੇ ਨੇ, ਜਿਹੜੇ ਰਾਤ ਨੂੰ ਚੰਦਰਮਾ ਦੀ ਰਿਫਲੈਕਸ਼ਨ ਹੋ ਰਹੀ ਹੈ ਮੇਰੇ ਲਈ ਹੋ ਰਹੀ ਹੈ, ਆ ਜਿਹੜੀਆਂ ਕਣਕਾਂ ਉੱਗ ਰਹੀਆਂ ਨੇ ਉਪਜਾਊ ਸ਼ਕਤੀ ਕੁਦਰਤ ਨੇ ਮੇਰੇ ਲਈ ਪੈਦਾ ਕੀਤੀ ਹੈ। ਸਮਝੋ ਤੇ ਸਭ ਕੁਝ ਮੇਰਾ ਹੈ, ਨਾ ਸਮਝੋ ਤੇ ਰੋਂਦਾ ਰਹਿ ਕੁਛ ਨੀ ਜੀ ਮੇਰਾ, ਐਡਾ ਸੂਰਜ ਚੜ੍ਹਿਆ ਪਿਆ ਤੇਰੇ ਲਈ ਹੈ ਤੇਰਾ ਕਿਉਂ ਨੀ ਕੁਛ, ਜੇ ਨਾ ਹੋਵੇ ਤੇ ਇਸ ਤੇ ਕਦੋਂ ਦੇ ਮਰ ਮੁੱਕ ਜਾਂਦੇ। ਗੁਰਮੁਖੋ ਐਡਾ ਕੁ ਜੇ ਐਡਾ ਤਿਨਕਾ ਘਾਹ ਦਾ ਨਾ ਇੰਨਾ ਕੁ ਬੂਝਾ ਇੰਨਾ ਕੁ ਤੋੜ ਲਓ, ਇਹ ਹੋ ਨਹੀਂ ਸੀ ਸਕਦਾ ਜੇ ਸੂਰਜ ਨਾ ਹੁੰਦਾ। ਇੰਨਾ ਇੰਨਾ ਕੁ ਤੋੜ ਲਓ, ਸੂਰਜ ਨਾ ਹੁੰਦਾ ਇਹ ਹੋ ਨਹੀਂ ਸੀ ਸਕਦਾ, ਜੇ ਧਰਤੀ ਨਾ ਹੁੰਦੀ ਇਹ ਹੋ ਨਹੀਂ ਸੀ ਸਕਦਾ, ਜੇ ਪਾਣੀ ਨਾ ਹੁੰਦਾ ਇਹ ਹੋ ਨਹੀਂ ਸੀ ਸਕਦਾ, ਜੇ ਹਵਾ ਨਾ ਹੁੰਦੀ ਇਹ ਹੋ ਨਹੀਂ ਸੀ ਸਕਦਾ, ਜੇ ਸਪੇਸ ਆਕਾਸ਼ ਨਾ ਹੁੰਦਾ ਇਹ ਹੋ ਨਹੀਂ ਸੀ ਸਕਦਾ, ਇਹ ਹੈ ਤਾਂ ਇੰਨਾ ਕੁਝ ਹੈ, ਕਿਨਕੇ ਵੀ ਕਿਨਕਾ ਵੀ ਤਾਂ ਹੈ ਕਿ ਸੂਰਜ ਆ ਸਾਰੇ ਪੰਜ ਤੱਤ ਨੇ ਤੇ ਆਪਾਂ ਸਾਰੇ ਹੈ ਹੀ ਤਾਂ। ਹੁਣ ਪ੍ਰੋਬਲਮ ਇੱਥੇ ਇਹ ਪੈਂਦੀ ਹੈ ਕਿ ਉਹ ਅੱਖ ਹੈ ਨਹੀਂ, ਮੈਲ ਇੰਨੀ ਹੈ, ਡੂੰਘਾ ਜਿਹੜਾ ਕੁਦਰਤ ਦੇ ਵਿੱਚ ਵੱਸੇ ਨੂੰ ਵੇਖਣਾ ਇਹ ਕਿਤੇ ਖੇਡ ਪਈ ਹੈ, ਇਹ ਤੇ ਗੁਰੂ ਨਾਨਕ ਵੇਖਦੇ ਆ, ਉਹ ਕਹਿੰਦੇ ਆ ਸਾਰੇ ਪਾਸੇ ਇੱਕ ਹੀ ਹੈ, ਉਹਨਾਂ ਦੀ ਨਜ਼ਰ ਹੈ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਕੈਸੀ ਆਰਤੀ ਹੋ ਰਹੀ, ਕਿਆ ਹਵਾ ਚੱਲ ਰਹੀ, ਕਿਆ ਰੰਗ ਹੈ, ਪਰ ਉਹ ਤਾਂ ਹੈ ਕਿਉਂਕਿ ਮਨ ਚ ਮੈਲ ਹੈ ਨਹੀਂ, ਤੇ ਸਾਡੇ ਮਨ ਵਿੱਚ ਤੇਰ ਮੇਰ ਬਦਲੇ ਜੈਲਸ ਈਰਖਾ ਸਾੜੇ। ਤੇ ਗੁਰਮੁਖੋ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆਇਓ, ਕੋਈ ਰਾਮ ਜੀ ਅੱਗੇ ਰੱਖੇ, ਕੋਈ ਕ੍ਰਿਸ਼ਨ ਅੱਗੇ ਰੱਖੇ, ਤੇ ਅਸੀਂ ਤੇ ਆਪਣੀ ਭਾਵਨਾ ਆਪਣੇ ਗੁਰੂ ਅੱਗੇ ਰੱਖੀਏ, ਮਸਲਾ ਇਹ ਨਹੀਂ ਰੱਖਦਾ ਕਿਹਦੇ ਅੱਗੇ ਹੈ, ਮਸਲਾ ਇਹ ਹੈ ਰੱਖਿਆ ਕਿੰਨੇ ਸ਼ਿੱਦਤ ਨਾਲ ਹੈ, ਡਿਮਾਂਡ ਕੀਤੀ ਕਿੰਨੇ ਅੰਦਰੋਂ, ਅੰਦਰੋਂ ਚਾਹੁੰਦਾ ਉਹ ਜਿਹੜਾ ਵੀਰੋ ਅੰਦਰੋਂ ਚਾਹੁੰਦਾ ਹੈ ਨਾ ਮੈਂ ਬੋਡੀ ਬਣਾਉਣੀ ਹੈ, ਉਹ ਹੁਲ ਕੇ ਜਿੰਮ ਲੱਭ ਗਈ ਤੇ ਠੀਕ ਹੈ, ਨਹੀਂ ਤੇ ਬਨੂੜ ਲੱਭ ਲੂ, ਜਿਹਨੇ ਬਣਾਉਣੀ ਹੀ ਹੋਈ ਨਾ ਬੋਡੀ ਉਹ ਚੰਡੀਗੜ੍ਹ ਨਾ ਭਾਵੇਂ ਉਹਨੂੰ ਜਿੰਮ 'ਚ ਜਾਣਾ ਪਵੇ ਉਹਨੇ ਬਣਾ ਹੀ ਲੈ, ਕਿਉਂਕਿ ਉਹਦੇ ਅੰਦਰ ਡਿਮਾਂਡ ਹੈ ਬਣਾਉਣ, ਇੱਛਾ ਰੱਖਦਾ, ਇੱਛਾ ਸ਼ਕਤੀ ਵੱਡੀ ਚੀਜ਼ ਹੈ, ਅਰਦਾਸ ਦਾ ਮਤਲਬ ਹੈ ਇੱਛਾ ਸ਼ਕਤੀ ਤੇਰੇ ਪ੍ਰਾਣਾਂ 'ਚੋਂ ਨਿਕਲ ਰਹੀ ਹੈ ਕਿ ਉੱਤੋਂ ਉੱਤੋਂ, ਡਿਮਾਂਡ ਅੰਦਰੋਂ ਕਰ ਰਹੇ ਹਾਂ ਕਿ ਉੱਤੋਂ ਉੱਤੋਂ। ਹੁਣ ਇੱਥੇ ਬੈਠਾ ਕਹੀ ਜਾ ਨਹੀਂ ਨਹੀਂ ਹੂਲਕੇ ਦੇ ਵਿੱਚ ਜਿੰਮ ਵਧੀਆ ਨਹੀਂ ਹੈ ਮੈਂ, ਨਹੀਂ ਤੇ ਮੇਰਾ ਸਰੀਰ ਬਹੁਤ ਵਧੀਆ ਬਣ ਜਾਣਾ, ਸਾਡੀ ਜਿੰਮ ਹੀ ਨਹੀਂ ਹੁੰਦੀ ਹੈ, ਇਹਦਾ ਮਤਲਬ ਤੂੰ ਅੰਦਰੋਂ ਚਾਹੁੰਦਾ ਹੀ ਨਹੀਂ, ਤੂੰ ਬਨੂੜ ਲੱਗ ਜਾਏਗਾ ਮਹੀਨੇ ਚੜ ਜਾਏਗਾ, ਤੇਰੇ ਅੰਦਰ ਚਾਹ ਨਹੀਂ ਹੈ। ਜਿਹੜੇ ਬੰਦੇ ਨੇ ਕੁਝ ਬਣਨਾ ਹੈ ਡਿਮਾਂਡ ਰੱਖੋ, ਮੈਂ ਕਰਨਾ ਆਹ ਕਰਨਾ ਹੈ, ਤੇ ਹੁਣ ਇਹ ਮੰਨੀਏ ਵੀ ਗੁਣ ਲੈਣੇ ਨੇ, ਕਮੀਆਂ ਨੇ ਤੇ ਗੁਣ ਬੀਜਣੇ ਨੇ, ਮੇਰੀ ਜ਼ਮੀਨ ਬਹੁਤ ਵਧੀਆ ਹੈ ਬਾਥੂ ਹੀ ਉੱਗਿਆ ਪਿਆ, ਹੁਣ ਇਹਨੂੰ ਪੱਟਣਾ ਹੈ ਤੇ ਕਣਕ ਬੀਜਣੀ, ਝੀਂਜਣ ਪੱਟਣਾ ਹੈ ਤੇ ਕਣਕ ਬੀਜਣੀ, ਸਰੀਰ ਮੇਰਾ ਵੀ ਤੇਰੇ ਵਰਗਾ ਹੈ, ਤੇਰਾ ਵੀ, ਸਾਰਿਆਂ ਦਾ ਆਪਣਾ ਸਰੀਰ ਇੱਕੋ ਜਿਹਾ ਹੀ ਹੈ, ਗੁਰੂ ਨਾਨਕ ਦਾ ਵੀ ਸਰੀਰ ਸੀ ਪਰ ਬੀਜ ਦਾ ਬੜਾ ਫਰਕ ਸੀ, ਗੁਰਮੁਖਾਂ ਵਿੱਚ ਤੇ ਮਨਮੁਖਾਂ ਵਿੱਚ ਇਹੀ ਫਰਕ ਹੈ, ਉਹਨਾਂ ਦਾ ਬੀਜ ਵੱਖਰਾ ਹੈ ਸਾਡਾ ਬੀਜ ਵੱਖਰਾ, ਉਹ ਔਗਣ ਦੂਜਿਆਂ ਨੇ ਗੁਣ ਬੀਜੇ ਹੋਏ ਆ, ਕਈਆਂ ਕੋਲ ਗੁਣਾਂ ਦੀ ਫਸਲ ਹੈ, ਕਈਆਂ ਕੋਲ ਔਗੁਣਾਂ ਦੀ ਫਸਲ ਹੈ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜਾਚ ਸਿਖਾਉਂਦੇ ਆ, ਕਹਿੰਦੇ ਐਂ ਡਿਮਾਂਡ ਕਰੀ ਦੀ, ਮਹਾਰਾਜ ਦੱਸੋਗਾ ਭਲਾ ਕਿਵੇਂ ਡਿਮਾਂਡ ਕਰੀ, ਕਹਿੰਦੇ ਐਂ ਕਰਿਆ ਕਰੋ ਬਈ ਮਾਧੋ ਹਮ ਐਸੇ ਤੂੰ ਐਸਾ, ਅਸੀਂ ਕਹੇ ਜੇ ਤੂੰ ਕਿਹੋ ਜੇ, ਤੇਰੇ ਚ ਗੁਣੀ ਗੁਣ ਮੇਰੇ ਚ ਔਗਣ ਹੀ ਔਗਣ, ਤੇਰੇ ਕੋਲ ਕਣਕ ਹੀ ਕਣਕ ਮੇਰੇ ਕੋਲ ਬਾਥੂ ਹੀ ਬਾਥੂ, ਮੇਰੇ ਕੋਲ ਘਾਟਾਂ ਹੀ ਘਾਟਾਂ, ਮੈਂ ਥੱਲੇ ਨੂੰ ਜਾਈ ਜਾਂਦਾ ਤੂੰ ਅੱਗੇ ਨੂੰ ਜਾਈ ਜਾਂਦਾ, ਤੇਰੇ ਮੇਰੇ ਚ ਇਹੀ ਤੇ ਫਰਕ ਹੈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ, ਧੰਨ ਹੈ ਤੇਰਾ ਦੇਸ਼ ਜਿੱਥੇ ਰਹਿੰਦਾ। ਤੇ ਫਿਰ ਉਹ ਕਹਿੰਦੇ ਨੇ ਐਂ ਡਿਮਾਂਡ ਕਰ ਦਿਲੋਂ, ਜਿਵੇਂ ਮਹਾਰਾਜ ਕਰਦੇ ਹੈ ਜਾਚ ਸਿਖਾਉਂਦੇ ਹੈ, ਏਦਾਂ ਰੱਖ ਦੇ ਡਿਮਾਂਡ ਨੂੰ, ਰੱਖ ਕਿਸੇ ਜਿਹਨੂੰ ਮੰਨਦਾ ਉਹਦੇ ਅੱਗੇ ਰੱਖ, ਰਾਮ ਮੰਨ ਲੈ, ਕ੍ਰਿਸ਼ਨ ਮੰਨ ਲੈ, ਕਲਗੀਆਂ ਵਾਲਾ ਮੰਨ ਲੈ ਗੁਰੂ, ਪਰ ਡਿਮਾਂਡ ਰੱਖ ਦੇ, ਨਹੀਂ ਰੱਬ ਮੰਨਣਾ ਛੱਡ, ਅਸਤਿਤਵ ਦੇ ਅੱਗੇ ਰੱਖ ਦੇ, ਮੈਂ ਇਹ ਚਾਹੁੰਦਾ ਮੈਲ ਨਿਕਲੇ ਅੰਦਰੋਂ, ਤੇਰੇ ਤੇਰੀ ਪ੍ਰਾਣ ਊਰਜਾ ਕਵੇ, ਸਾਹ ਨਹੀਂ ਚਲਾਉਂਦੇ, ਸਾਹ ਦੇ ਵਿੱਚ ਪ੍ਰਾਣ ਹੁੰਦੇ, ਪ੍ਰਾਣ ਊਰਜਾ ਇੱਕ ਵੱਖਰੀ ਊਰਜਾ ਹੈ, ਸਾਹ ਨਹੀਂ ਬੰਦੇ ਨੂੰ ਚਲਾਉਂਦੇ, ਪ੍ਰਾਣ ਊਰਜਾ ਚਲਾਉਂਦੀ ਹੈ। ਜੇ ਸਾਹਾਂ ਨਾਲ ਬੰਦਾ ਚੱਲਦਾ ਫਿਰ ਤੇ ਆਕਸੀਜਨ ਦੇਈ ਜਾਓ, ਬੰਦਾ ਚੱਲੀ ਜਾਵੇ, ਮਰੇ ਦੇ ਵਿੱਚ ਸਾਹ ਪਾ ਦਿੰਦੇ ਹਾਂ, ਜੇ ਸਾਹ ਆ ਹਵਾ ਨੂੰ ਹੀ ਕਹਿੰਦੇ ਨੇ ਸਾਹ, ਨਾ ਨਾ ਇਹਦੇ ਵਿੱਚ ਇੱਕ ਪ੍ਰਾਣ ਊਰਜਾ ਹੈ, ਜਦੋਂ ਬੰਦਾ ਮਰਦਾ ਸਾਹ ਨਹੀਂ ਖਤਮ ਹੁੰਦੇ, ਪ੍ਰਾਣ ਊਰਜਾ ਖਤਮ ਹੋ ਜਾਂਦੀ ਹੈ, ਉਹ ਪ੍ਰਾਣ ਊਰਜਾ ਹਵਾ ਦੇ ਵਿੱਚ ਹੈ, ਹਵਾ ਦੇ ਵਿੱਚ ਇੱਕ ਪ੍ਰਾਣ ਊਰਜਾ ਹੈ ਉਹ ਖਤਮ ਹੋ ਜਾਂਦੀ ਹੈ। ਸਾਹ ਤੇ ਬੰਦੇ ਨੂੰ ਆਰਟੀਫਿਸ਼ਲ ਵੀ ਦੇਈ ਜਾਓ, ਨਕਲੀ ਵੀ ਦੇਈ ਜਾਓ, ਅੰਦਰ ਸਾਹ ਪਚਾਓ ਬਾਹਰ ਲਿਆਓ, ਫਿਰ ਸਾਹ ਪਚਾਓ, ਸਾਹ ਹੁਣ ਜਾ ਰਿਹਾ, ਹੁਣ ਪ੍ਰਾਣ ਊਰਜਾ ਨਹੀਂ ਜਾਂਦੀ, ਖਤਮ ਹੋ ਗਈ। ਹੁਣ ਪ੍ਰਾਣ ਜਿਹੜਾ ਹੈ ਨਾ ਗੁਰਮੁਖੋ, ਪ੍ਰਾਣ ਦੇ ਵਿੱਚੋਂ ਅੰਦਰੋਂ ਡਿਮਾਂਡ ਨਿਕਲਣੀ ਚਾਹੀਦੀ ਹੈ। ਹੁਣ ਪੰਗਤੀਆਂ ਸੁਣੋ, ਹਮ ਮੈਲੇ, ਇੱਥੇ ਰੁਕੋ, ਕੀ ਮੰਨਦੇ ਆ ਮੈਲੇ ਹੈਗੇ, ਸਾਡਾ ਮਨ ਮੈਲਾ ਹੈ, ਮੇਰਾ ਮਨ ਮੈਲਾ, ਮੈਂ ਅੱਜ ਗੱਡੀ 'ਚ ਤੁਰਿਆ ਵਾਂ, ਗੱਡੀ 'ਚ ਬੈਠਾ, ਯੂਪੀ ਤੋਂ ਅਸੀਂ ਆਏ ਪਰਸੋਂ, ਥੋੜ੍ਹੇ ਥੱਕੇ ਵੀ ਸੀ, ਕੱਲ ਇੱਕ ਦਿਨ ਹੈ ਵੀ ਸੀ ਪਰ ਕਾਹਦਾ ਸੀ, ਖਾਲੀ ਸੀ, ਅਸੀਂ ਆਏ ਸਵੇਰੇ, ਬਹੁਤ ਥੱਕਿਆ ਸੀ ਮੈਂ, ਹੁਣ ਮੈਂ ਸਰੀਰ ਥੱਕਿਆ ਹੋਇਆ, ਕਹਿ ਲਓ ਸਰੀਰ ਦੀ ਥਕਾਵਟ ਹੋਰ ਚੀਜ਼ ਹੈ, ਥੱਕਦਾ ਸਰੀਰ ਹੁੰਦਾ, ਅੱਕਦਾ ਮਨ ਹੁੰਦਾ, ਸਰੀਰ ਥੱਕਿਆ, ਮੈਂ ਗੱਡੀ ਦੇ ਵਿੱਚ ਬੈਠਾ, ਮੇਰੇ ਨਾਲ ਮੇਰਾ ਢੋਲਕ ਵਜਾਉਂਦਾ ਸਿੰਘ, ਇਹ ਵੀ ਬੈਠਾ ਸੀ ਅੱਗੇ ਪਿੱਛੇ, ਮੈਂ ਗੱਡੀ 'ਚ ਬੈਠਾ ਬੈਠਾ ਗੱਲ ਕੀ ਕਰਦਾ, ਥੱਕਿਆ ਦਾ ਸਰੀਰ ਹੈ, ਤੇ ਮੈਂ ਕਿਹਾ ਪਤਾ ਕੀ ਰਿਹਾ, ਯਾਰ ਬੜੀਆਂ ਭੈੜੀਆਂ ਜਿਹੀਆਂ ਹਵਾਵਾਂ ਚੱਲਣ ਲੱਗ ਪਈਆਂ ਅੱਜ ਕੱਲ੍ਹ, ਵੈਦਰ ਹਵਾ ਬਹੁਤ ਤੇਜ਼ ਚੱਲਦੀ, ਇਹ ਰੁੱਖੀਆਂ ਹਵਾ, ਮੈਂ ਦੋ ਤਿੰਨ ਵਾਰੀ ਕਹਿ ਦਿੱਤਾ ਯਾਰ ਕੀ ਰੁੱਖੀਆਂ ਜਿਹੀਆਂ ਹਵਾਵਾਂ ਚੱਲ ਪਈਆਂ, ਇਹ ਦੀਵਾਨਾ ਦਾ ਖਰਾਬ ਕਰ ਦਿੰਦੀਆਂ ਸਵਾਦ, ਮੈਂ ਤੁਰਿਆ ਇੱਕ ਵਾਰ ਕਿਹਾ, ਪੰਜ ਸੱਤ ਮਿੰਟ ਬਾਅਦ ਫਿਰ ਮੈਂ ਕਿਹਾ ਰੁੱਖੀਆਂ ਹਵਾਵਾਂ, ਚੇਤਾ ਆ ਗਿਆ, ਇਹ ਵੀ ਸ਼ੁਕਰ ਹੈ ਵੀ ਯਾਦ ਆ ਗਿਆ, ਮੈਂ ਇਹਨਾਂ ਨੂੰ ਫਿਰ ਕੀ ਕਿਹਾ, ਮੈਂ ਕਿਹਾ ਲੈ ਦੱਸ, ਹੈ ਬਲੇਮ ਗੇਮ ਕਰਦਾ ਬ੍ਰੇਨ ਮਾਇੰਡ ਵੀ ਹਵਾਵਾਂ ਤੇ ਬ੍ਰੇਨ ਸਿੱਟੀ ਜਾਂਦਾ ਹੈ ਵੀ ਇਹਦੇ ਕਰਕੇ ਐਂ ਜੇ ਹੋਇਆ ਪਿਆ, ਮੈਂ ਕਿਹਾ ਐਂ ਨਹੀਂ ਹੋਇਆ, ਇਹ ਬ੍ਰੇਨ ਹੈ ਜਿਹੜਾ ਹਵਾਵਾਂ ਤੇ ਬਹਾਨਾ ਬਣਾ ਕੇ ਸਿੱਟਣਾ ਚਾਹੁੰਦਾ ਹੈ ਵੀ ਹਵਾਵਾਂ ਹੀ ਭੈੜੀਆਂ ਹੈ, ਅਸਲ ਚ ਖੁਦ ਥੱਕਿਆ ਹੁੰਦਾ ਸਰੀਰ ਥੱਕਿਆ, ਬਲੇਮ ਹਵਾਵਾਂ ਤੇ ਲਾਈ ਜਾਂਦਾ, ਰੁੱਖੀਆਂ ਹਵਾਵਾਂ ਨੇ, ਸਰੀਰ ਥੱਕਿਆ ਹੋਏਗਾ, ਪ੍ਰੋਬਲਮ ਹੋ ਜਾਂਦੀ ਨਾ, ਤੇ ਮੈਂ ਉਹਨਾਂ ਨੂੰ ਗੱਡੀ 'ਚ ਕਹਾਂ, ਮੈਂ ਕਿਹਾ ਨਾ ਮਨੋਬਲ ਕਾਇਮ ਕਰੀਏ, ਮਹਾਰਾਜ ਦੇ ਚਰਨਾਂ 'ਚ ਜਾਣਾ ਹੈ, ਆਪਣਾ ਗੁਰੂ ਸਾਹਿਬ ਦਾ ਜਸ ਗਾਣਾ ਜਾਂਦੇ ਆ, ਮਤਲਬ ਇਹ ਦੋ ਕੁ ਫੁਰਨੇ ਦਿਮਾਗ 'ਚ ਆਏ ਨਾਲ ਦੀ ਨਾਲ ਠੀਕ ਹੋ ਗਿਆ, ਇਰੀਟੇਸ਼ਨ ਜੀ ਸ਼ਾਂਤ ਹੋ ਗਿਆ, ਮਨ ਦੋ ਕੁ ਸੈਕਿੰਡ ਲੱਗੇ ਠੀਕ ਹੋ ਗਿਆ, ਸ਼ਾਂਤ ਹੋ ਗਿਆ, ਆਨੰਦ ਆ ਗਿਆ, ਤੇ ਮੈਂ ਉੱਥੋਂ ਤੋਂ ਲੈ ਕੇ ਇੱਥੋਂ ਤੱਕ ਟਿਕ ਕੇ ਬੈਠਾ ਰਿਹਾ। ਹੁਣ ਵੀ ਮੈਂ ਜਦੋਂ ਕੀਰਤਨ ਵੀ ਕਰ ਰਿਹਾ ਸੀ, ਜਦੋਂ ਉਹ ਸ਼ਬਦ ਆ ਰਹੇ ਸੀ ਨਾ ਜਿਵੇਂ ਜਿਵੇਂ ਮਿੱਠੇ ਹਰ ਗੁਣ ਗਾਓ ਜਿੰਦੂ ਤੂੰ, ਉਹ ਮਨ ਟਿਕਿਆ ਟਿਕ ਗਿਆ, ਆਨੰਦ ਬਣ ਗਿਆ, ਮਨ ਖਿਲਰ ਰਿਹਾ। ਅਸੀਂ ਬਲੇਮ ਕਰਦੇ ਮਨ, ਮੰਨਦਾ ਮੈਲ, ਮੈਲ ਕਿੱਥੇ ਆਈ ਮੇਰੇ ਮਨ ਚ, ਮੇਰੇ ਅੰਦਰ ਚੱਲਿਆ ਕੀ, ਕਿਉਂ ਆਈ, ਰੀਜ਼ਨ ਕੀ ਸੀ ਉਹਦਾ, ਕਿਉਂ ਇੱਦਾਂ ਦਾ ਫੁਰਨਾ ਆਇਆ। ਇਹ ਤੇ ਗੁਰੂ ਅਮਰਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਈ ਮੈਲੇ ਨਹੀਂ, ਉਹ ਤੇ ਦੱਸਦੇ ਹੈ ਕਿ ਇੱਦਾਂ ਲੱਭੀ ਦੀ ਹੈ, ਆਪਣੀਆਂ ਕਮੀਆਂ ਲੱਭਣੀਆਂ, ਘਾਟਾਂ ਲੱਭਣੀਆਂ। ਹਮ ਮੈਲੇ ਕੀ ਮੈਲੇ, ਮੈਲ ਪਤਾ ਨਹੀਂ ਕਿਹੜੀ ਕਿਹੜੀ ਬਹਾਨੇ ਬਣਾਉਣੇ ਨੇ ਸਾਡੇ, ਅਸੀਂ ਬਹਾਨੇ, ਪਰ ਹੈ ਮੈਲ, ਹੈ ਮੈਲ। ਹਮ ਮੈਲੇ ਤੁਮ ਉਜਲ ਕਰ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂਕਾ ਗਿਆਤਾ। ਇੱਕ ਹੋਰ ਸੁਣੋ, ਇਹ ਜਿਹੜੇ ਰੱਬ ਦੇ ਗੁਣ ਦੱਸੇ ਜਾਂਦੇ ਨੇ ਇਹਦਾ ਰੀਜਨ ਕੀ ਹੈ। ਗੁਰੂ ਗੁਰਬਾਣੀ 'ਚ ਇੱਕ ਪਰਮਾਤਮਾ ਬਣਾਇਆ ਗਿਆ, ਪਰਮਾਤਮਾ ਦਾ ਸੰਕਲਪ ਦਿੱਤਾ। ਪਰਮਾਤਮਾ ਕੋਈ ਇਦਾਂ ਬੰਦਾ ਨਹੀਂ ਹੁੰਦਾ, ਸੰਕਲਪ ਹੁੰਦਾ ਪਰਮਾਤਮਾ ਦਾ। ਵੇਖੋ ਰੱਬ ਬਹੁਤ ਕਮਾਲ ਦਾ ਹੈ ਤੇ ਸਾਫ਼ ਸੁਥਰਾ, ਮੈਲਾ ਨਹੀਂ ਹੈ, ਅਸੀਂ ਮੈਲੇ ਹਾਂ। ਹੁਣ ਜਿਹੜਾ ਬੰਦਾ ਰੱਬ ਨੂੰ ਯਾਦ ਕਰਦਾ ਹੈ, ਰੱਬ ਮੈਲਾ ਨਹੀਂ ਹੈ, ਰੱਬ ਬਹੁਤ ਵਧੀਆ, ਰੱਬ ਬਹੁਤ ਵਧੀਆ, ਰੱਬ ਬਹੁਤ ਵਧੀਆ, ਮੈਂ ਉਹਦਾ ਭਗਤ ਹਾਂ, ਹੁਣ ਉਹ ਜਿਹੜਾ ਮੈਲਾ ਹੈ ਨਹੀਂ, ਸਾਫ਼ ਸੁਥਰਾ ਹੈ, ਸਾਫ਼ ਸੁਥਰੇ ਨੂੰ ਜਪਦਿਆਂ 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 ਮੈਲਾ ਜਿਹੜਾ ਭਗਤ ਹੈ ਉਹਦਾ ਉਹਨੂੰ ਜਪ ਰਿਹਾ, ਉਹ ਹੌਲੀ ਹੌਲੀ ਉਹਨੂੰ ਚੇਤਾ ਕਰਦਾ 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 ਕਿਹਦੇ ਵਰਗਾ ਹੋਊ, ਭਗਵਾਨ ਭਗਤ ਕਿਹਦੇ ਵਰਗਾ ਹੋ ਜਾਂਦਾ, ਹੌਲੀ ਹੌਲੀ ਜਾ ਕੇ ਭਗਵਾਨ ਵਰਗਾ। ਤੇ ਭਗਵਾਨ ਕਿੱਦਾਂ ਦਾ, ਬਹੁਤ ਸਾਫ਼ ਸੁਥਰਾ। ਤੇ ਇਹ ਤਰੀਕਾ ਹੈ ਕਿ ਸਾਫ਼ ਸੁਥਰਾ ਹੋਣ ਲਈ ਸਾਫ਼ ਸੁਥਰੇ ਪਰਮਾਤਮਾ ਦਾ ਸੰਕਲਪ ਮਨ 'ਚ ਲਿਆਓ, ਫਿਰ ਉਹਦੇ ਵਰਗੇ ਬਣੋ, ਹੌਲੀ ਹੌਲੀ ਉਹਦੇ ਵਰਗੇ ਬਣੋ ਨਾ। ਰੱਬ ਬੜਾ ਸੋਹਣਾ ਹੈ, ਮੈਲਾ ਨਹੀਂ, ਬਹੁਤ ਵਧੀਆ, ਸਾਫ਼ ਸੁਥਰਾ, ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਦਾ। ਤੇ ਭਗਤ ਨੇ ਹੌਲੀ ਹੌਲੀ ਭਗਵਾਨ ਬਣਨਾ, ਇਹਦਾ ਅਰਥ ਪਤਾ ਕੀ ਹੈ, ਰੱਬ ਬਹੁਤ ਵਧੀਆ, ਰੱਬ ਕਮਾਲ ਦਾ ਹੈ, ਤੇ ਭਗਤਾ ਭਗਵਾਨ ਵਰਗਾ, ਉਹਦੇ 'ਚ ਇੱਕੋ ਇੱਕ ਮਿਕ ਹੋ, ਮਤਲਬ ਇਹ ਹੈ ਤੂੰ ਵੀ ਸਾਫ਼ ਸੁਥਰਾ ਬਣ, ਤੂੰ ਵੀ ਮੈਲ ਕੱਢ, ਜਿਵੇਂ ਉਹ ਸਾਫ਼ ਸੁਥਰਾ ਹੈ ਤੂੰ ਵੀ ਸਾਫ਼ ਸੁਥਰਾ ਬਣ, ਉਹਦੇ ਵਿੱਚ ਕੋਈ ਵਲ ਨਹੀਂ, ਤੂੰ ਵੀ ਵਲ ਛਲ ਨਾ ਰੱਖੀ। ਵੇਖੋ ਰੱਬ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ, ਤੇ ਜੇ ਭਗਵਾਨ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਵੇਖਦਾ ਹੈ ਤੇ ਉਹਦਾ ਭਗਤ ਕਿਉਂ ਅਲੱਗ ਅਲੱਗ ਨਜ਼ਰਾਂ ਲਈ ਫਿਰਦਾ, ਇਹਦਾ ਮਤਲਬ ਪੱਕਾ ਭਗਤ ਨਹੀਂ। ਭਗਤ ਭਗਵਾਨ ਦਾ ਸੰਕਲਪ ਬਣਾ ਕੇ ਫਿਰ ਆਪਣੀਆਂ ਗਲਤੀਆਂ ਕੱਢੇ, ਉਹਦੇ ਵਰਗਾ ਬਣੇ। ਇਹ ਤਕਨੀਕ ਹੈ ਸਾਈਕੋਲੋਜੀ ਦੇ ਹਿਸਾਬ ਨਾਲ, ਪੁਰਾਣੇ ਸਾਈਕੋਲੋਜਿਸਟ ਸੀ ਜਿਹੜੇ ਰਿਸ਼ੀ, ਉਹਨਾਂ ਨੇ ਤਰੀਕੇ ਬਣਾਏ, ਰੱਬ ਇੱਦਾਂ ਦਾ, ਇੱਦਾਂ ਦਾ, ਇੱਦਾਂ ਦਾ, ਅੱਛਾ ਫਿਰ ਤੂੰ ਉੱਦਾਂ ਦਾ ਬਣ, ਉਹ ਤੇਰਾ, ਉਹਦੇ ਵਰਗਾ ਹੌਲੀ ਹੌਲੀ ਬਣ, ਮਤਲਬ ਧਿਆਨੀ ਧਿਆਨ ਕਰਦਾ ਕਰਦਾ ਧੇ ਹੋ ਜਾਏ, ਉਹਦੇ ਵਿੱਚ ਲੀਨ ਹੋਵੇ, ਕਮੀਆਂ ਕੱਢੇ, ਗਲਤੀਆਂ ਆਪਣੀਆਂ ਦੂਰ ਕਰੇ, ਉਹਦੇ ਵਰਗਾ ਹੌਲੀ ਹੌਲੀ ਤੂੰ ਵੀ ਬਣ, ਤੇਰੇ ਚੋਂ ਕੁਆਲਿਟੀ ਆਵੇ। ਤਾਂ ਕਰਕੇ ਉਹਦੇ ਗੁਣ ਦਿਖਾਏ ਗਏ ਹੈ ਗੁਰਬਾਣੀ 'ਚ, ਤਾਂ ਜੋ ਆਪਣੇ ਔਗਣ ਦਿਸ ਸਕਣ, ਉਹ ਵਧੀਆ ਹੈ ਤੇ ਮੈਂ ਉਹਦੇ ਸਾਹਮਣੇ ਕੰਪੈਰੀਜ਼ਨ 'ਚ ਬੰਦਾ ਆਪਣੇ ਆਪ ਦਾ ਕਰਦਾ, ਮੈਂ ਤੇ ਬਹੁਤ ਘਟੀਆ, ਉਹ ਬਹੁਤ ਕਮਾਲ ਦਾ, ਉੱਥੇ ਫਿਰ ਇਹ ਲੱਗਦਾ ਮੈਂ ਤੇ ਬਹੁਤ ਘਟੀਆਂ, ਉਹ ਤਾਂ ਏਡਾ ਵਧੀਆ, ਉਹ ਤਾਂ ਏਡਾ ਵਧੀਆ, ਉਹ ਤਾਂ ਏਡਾ ਵਧੀਆ, ਮੈਂ ਤੇ ਬਹੁਤ ਘਟੀਆਂ। ਜਦੋਂ ਕੰਪੈਰੀਜ਼ਨ ਕਰਦਾ ਮੈਂ ਘਟੀਆਂ, ਉਹ ਬਹੁਤ ਵਧੀਆ, ਹੁਣ ਹੌਲੀ ਹੌਲੀ ਫਿਰ ਉਹ ਆਪਣੇ ਆਪ ਨੂੰ ਸਵਾਰਨਾ ਸ਼ੁਰੂ ਕਰਦਾ। ਇਹ ਤਕਨੀਕ ਹੈ, ਢੰਗ ਹੈ। ਗੁਰੂ ਸਾਹਿਬ ਨੇ ਕਿਹਾ ਉਹ ਬੜਾ ਕਮਾਲ ਦਾ, ਬੜਾ ਮਹਾਨ ਹੈ, ਤੇ ਜੇ ਤੂੰ ਮਹਾਨ ਬਣਨਾ ਹੈ ਤੇ ਫਿਰ ਤੂੰ ਹੌਲੀ ਹੌਲੀ ਆਪਣੀਆਂ ਗਲਤੀਆਂ ਕੱਢ, ਵੀ ਆਹ ਵੀ ਕਮੀ ਹੈ ਇਹਨੂੰ ਦੂਰ ਕਰੋ, ਆਹ ਵੀ ਕਮੀ ਹੈ ਇਹਨੂੰ ਦੂਰ ਕਰੋ। ਰੱਬ 'ਚ ਤੇਰ ਮੇਰ ਹੈ ਨਹੀਂ, ਸਭ ਨੂੰ ਇੱਕੋ ਨਜ਼ਰ ਨਾਲ ਵੇਖਦਾ। ਹੌਲੀ ਹੌਲੀ ਅਸੀਂ ਵੀ, ਜਿੱਦਣ ਅਸੀਂ ਵੀ ਇੱਕੋ ਨਜ਼ਰ ਨਾਲ ਵੇਖਣ ਲੱਗ ਗਏ, ਸਮਝ ਲਓ ਉਦਣ ਅਸੀਂ ਰੱਬ ਦਾ ਰੂਪ ਹੋ ਗਏ। ਅਵਰ ਦਾ ਪੇਖਾ ਇੱਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਜਿਹਦੇ ਨਾਲ ਸਾਡੇ ਚੋਂ ਜਾਤਾਂ ਨਿਕਲ ਗਈਆਂ, ਹੁਣ ਅਸੀਂ ਤਾਂ ਪੁੱਛਦੇ ਹਾਂ ਇਹ ਕਿਹੜੀ ਬਰਾਦਰੀ ਦਾ, ਕਿਹੜੀ ਜਾਤ ਵਾਲਾ, ਇਹ ਕੌਣ ਹੈ, ਆਹ ਕੌਣ ਹੈ। ਸਾਡੇ ਚ ਕਾਲਾ ਗੋਰਾ ਤੇਰ ਮੇਰ ਰੰਗ ਰੂਪ ਕਿੰਨਾ ਕੁਝ ਸਾਡੇ ਦਿਮਾਗਾਂ ਚ ਭਰਿਆ, ਇਹ ਗੰਦਗੀ ਹੈ, ਇਹ ਮੈਲ ਹੈ। ਤੇ ਜਿੱਦਣ ਅਸੀਂ ਹੌਲੀ ਹੌਲੀ ਇਹਨੂੰ ਕੱਢ ਲਿਆ, ਸਾਫ਼ ਕਰ ਲਿਆ, ਫਿਰ ਤੇ ਫਰਕ ਹੀ ਕੋਈ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਨੇ ਥੋੜਾ ਵੇਖਿਆ ਵੀ ਤੂੰ ਜੱਟ ਹੈ, ਤੂੰ ਚੌਰ ਹੈ, ਤੂੰ ਛੀਂਬਾ ਹੈ, ਤੂੰ ਨਾਈ ਹੈ, ਤੂੰ ਖੱਤਰੀ ਹੈ। ਮਹਾਰਾਜ ਕਹਿੰਦੇ ਆ ਜਾਓ ਸਾਰੇ ਮੇਰੇ ਪਿਆਰੇ ਆ, ਇਹ ਮੇਰੇ ਪਿਆਰੇ। ਝੌਰ ਤੈਨੂੰ ਲੋਕ ਕਹਿਣਗੇ ਮੇਰੇ ਲਈ ਤੇ ਤੂੰ ਪਿਆਰਾ ਹੈ, ਲੋਕਾਂ ਨੇ ਤੈਨੂੰ ਛੀਂਬਾ ਕਿਹਾ ਹੋਣਾ ਪਰ ਮੇਰੇ ਲਈ ਤੇ ਤੂੰ ਪਿਆਰਾ ਹੈ। ਆ ਜਾ ਇੱਕ ਬਾਟੇ ਦੇ ਵਿੱਚ ਸਾਰੇ ਪੀਨੇ, ਵਿੱਚੇ ਹੀ ਮੈਂ ਲੱਗਦਾ। ਐਡੀ ਵੱਡੀ ਚੋਟ ਕੌਣ ਮਾਰ ਸਕਦਾ ਜਿੱਥੇ ਜਾਤ ਬੰਦੇ ਦੀ ਬਰਾਦਰੀ ਵਾਲੇ ਦਾ ਜੇ ਪਰਛਾਵਾਂ ਵੀ ਪੈ ਜਾਏ ਅਗਲਾ ਨਹਾਉਣ ਜਾਂਦਾ ਦੁਬਾਰਾ। ਤੇ ਗੁਰੂ ਗੋਬਿੰਦ ਸਿੰਘ ਇੱਕ ਬਾਟਾ ਵਿਚਾਲੇ ਰੱਖ ਕੇ ਇਕੱਠੇ ਛੱਕ ਰਹੇ ਆ, ਇਹ ਕਿੱਡੀ ਚੋਟ ਹੈ, ਕਿਵੇਂ ਤੇਰ ਮੇਰ ਕਰਦੀ, ਮੈਨੂੰ ਤੇ ਮੇਰਾ ਇਹ ਪਿਆਰਾ ਲੱਗਦਾ, ਲੋਕਾਂ ਲਈ ਛੀਂਬਾ ਹੋਣਾ, ਮੇਰਾ ਤੇ ਪਿਆਰਾ ਹੈ, ਮੇਰਾ ਤੇ ਹਿੰਮਤ ਸਿੰਘ ਹੈ, ਮੇਰਾ ਤੇ ਮੋਹਨ ਸਿੰਘ ਹੈ, ਮੇਰੇ ਲਈ ਤੇ ਸਿੰਘ ਨੇ, ਇਹਦੇ ਸਰਦਾਰ ਨੇ, ਇਹਦੇ ਪਿਆਰੇ ਨੇ ਮੇਰੇ। ਇਹ ਹੈ ਤੇਰ ਮੇਰ ਦੂਰ ਹੋਈ, ਤਾਂ ਹੀ ਲੋਕਾਂ ਨੂੰ ਕਹਿਣਾ ਪੈ ਗਿਆ, ਕਹਿੰਦੇ ਕਲਗੀਆਂ ਵਾਲਿਆ ਰੱਬ ਨਹੀਂ ਵੇਖਿਆ, ਸਾਨੂੰ ਤੇ ਰੱਬ ਤੇਰੇ ਚੋਂ ਦਿਸਦਾ, ਸੁਣਿਆ ਰੱਬ ਤੇਰ ਮੇਰ ਨਹੀਂ ਕਰਦਾ, ਤੂੰ ਵੀ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਜੀ ਸੁਣਿਆ ਰੱਬ ਤੇਰ ਮੇਰ ਨਹੀਂ ਕਰਦਾ, ਪਰ ਕਮਾਲ ਦੀ ਗੱਲ ਹੈ ਤੁਸੀਂ ਵੀ ਨਹੀਂ ਕਰਦੇ, ਇਹਦਾ ਮਤਲਬ ਤੁਸੀਂ ਰੱਬ ਵਰਗੇ ਹੀ ਹੋ। ਫਿਰ ਜਿਹੜੀਆਂ ਰੱਬ ਬਾਰੇ ਗੱਲਾਂ ਸੁਣੀਆਂ ਨੇ ਸਾਰੀਆਂ ਤੇ ਤੁਹਾਡੇ ਚ, ਜਿਹੜੀਆਂ ਸਿਫਤਾਂ ਰੱਬ ਦੀਆਂ ਸੁਣੀਆਂ ਨੇ ਉਹ ਸਾਰੀਆਂ ਤੇ ਤੁਹਾਡੇ ਚ ਨੇ, ਸਾਨੂੰ ਤੇ ਰੱਬ ਤੁਸੀਂ ਹੀ ਲੱਗਦੇ ਹੋ। ਗੁਰੂ ਨਾਨਕ ਬਾਰੇ ਲਾਲੋ ਨੇ ਕਹਿਣਾ ਕਵੇ ਕਿਉਂ ਨਾ, ਲਾਲੋ ਦੇ ਘਰੇ ਬਹਿ ਗਏ, ਕੋਧਰੇ ਦੀ ਰੋਟੀ ਖਾ ਲਈ, ਖੱਤਰੀਆਂ ਦੇ ਘਰੇ ਜੰਮੇ ਆ ਬੇਦੀਆਂ ਦੀ ਕੁੱਲ ਚ, ਤੇ ਇੱਦਾਂ ਬਹਿ ਗਏ ਆ ਕੇ ਕਹਿੰਦੇ ਫਰਕ ਹੀ ਕੋਈ ਨਹੀਂ, ਲਿਆ ਕੋਧਰੇ ਦੀ ਰੋਟੀ। ਮਰਦਾਨਾ ਕਹਿੰਦਾ ਖਾਧੀ ਨਹੀਂ, ਲੰਘਦੀ ਨਹੀਂ ਮੇਰੇ ਦੇ ਅੰਦਰ, ਤੇ ਮਹਾਰਾਜ ਕਹਿੰਦੇ ਮੈਨੂੰ ਤੇ ਅੱਜ ਵਰਗਾ ਸਵਾਦ ਹੀ ਨਹੀਂ ਕਦੀ ਆਇਆ। ਲਾਲੋ ਦੇ ਘਰੇ ਬੈਠੇ ਰਹੇ, ਤੇ ਲਾਲੋ ਨੇ ਤੇ ਕਹਿਣਾ ਹੀ ਹੈ ਸੁਣਿਆ ਵੀ ਗਰੀਬ ਨਵਾਜ਼ ਹੈ, ਪਰਮਾਤਮਾ ਫਰਕ ਨਹੀਂ ਰੱਖਦਾ। ਕਹਿੰਦੇ ਬੱਦਲ ਵੀ ਆ ਜਾਂਦਾ ਮੇਰੇ ਘਰੇ ਜੇ ਮਹਿਲਾਂ ਤੇ ਪੈਂਦਾ, ਲਾਲੋ ਕਹਿੰਦਾ ਮੇਰੀ ਛੱਪਰੀ ਤੇ ਵੀ ਆ ਜਾਂਦਾ ਹੈ। ਬੱਦਲ ਤੇਰ ਮੇਰ ਨਹੀਂ ਕਰਦਾ, ਹਵਾ ਤੇਰ ਮੇਰ ਨਹੀਂ ਕਰਦੀ, ਪਾਣੀ ਤੇਰ ਮੇਰ ਨਹੀਂ ਕਰਦਾ, ਆਕਸੀਜਨ ਤੇਰ ਮੇਰ ਨਹੀਂ ਕਰਦੀ। ਬਾਬਾ ਤੂੰ ਵੀ ਮੇਰੇ ਘਰੇ ਆ ਗਿਆ, ਤੂੰ ਵੀ ਤੇਰ ਮੇਰ ਨਹੀਂ ਕਰਦਾ, ਤੂੰ ਤੇ ਰੱਬ ਵਰਗਾ, ਤੇਰੇ 'ਚ ਤੇ ਰੱਬ 'ਚ ਫਰਕ ਹੀ ਕੋਈ। ਹੁਣ ਰੱਬ ਵਰਗਾ ਬੰਦਾ ਕਦੋਂ ਬਣਦਾ, ਜਦੋਂ ਮੈਲ ਕੱਢ ਲੈਂਦਾ। ਤੂੰ ਗੁਣਾਂ ਦਾ ਹੀ ਭਰਿਆ ਪਿਆ, ਮੈਂ ਔਗੁਣਾਂ ਦਾ ਹੀ ਭਰਿਆ ਪਿਆ, ਜਦੋਂ ਮੇਰੀਆਂ ਸਾਰੀਆਂ ਕਮੀਆਂ ਨਿਕਲਣਗੀਆਂ। ਪਰਮਾਤਮਾ ਤੇ ਅਸੀਂ ਹੈਗੇ ਹੀ ਹਾਂ ਗੁਰਮੁਖੋ, ਰੱਬ ਤੇ ਹੈਗੇ ਹੀ ਹਾਂ, ਪਰ ਮੈਲ ਹੀ ਬਹੁਤ ਪਈ ਹੈ। ਬੰਦਾ ਜ਼ਿੰਦਗੀ 'ਚ ਰੱਬ ਨਾ ਲੱਭੇ, ਮੈਲ ਲੱਭੇ, ਡਾਇਗਨੋਜ ਕਰੇ ਕਿੱਥੇ ਕਮੀਆਂ, ਉਹ ਕੱਢੇ। ਰੱਬ ਦਾ ਰੂਪ ਤੇ ਸਾਰੇ ਹੀ ਹੈ, ਅੱਖ 'ਚ ਤੇ ਦਿਸਦਾ ਹੀ ਦਿਸਦਾ ਹੈ, ਅੱਖ 'ਚ ਕੋਈ ਖਰਾਬੀ ਨਹੀਂ, ਬਸ ਵਿੱਚ ਕੱਖ ਪਿਆ, ਉਹ ਲੱਭਣਾ ਤੇ ਕੱਢਣਾ, ਇੰਨਾ ਹੀ ਕੰਮ। ਰੱਬ ਤੇ ਹੈਗਾ ਹੀ, ਅੱਖ ਤੇ ਠੀਕ ਠਾਕ ਹੀ ਹੈ, ਬਸ ਗੰਦਮੰਦ ਜਿਹੜਾ ਅੱਖ 'ਚ ਪਿਆ ਉਹਨੂੰ ਜਿੱਦੇ ਬਾਹਰ, ਹੁਣ ਉਹਨੂੰ ਤੂੰ ਵੇਖ ਲੈ ਵੀ ਤੂੰ ਕਿਹੜੇ ਤਰੀਕੇ ਨਾਲ ਕੱਢਣਾ, ਉਵੇਂ ਕੱਢ ਦੇ। ਆਸਤਕ ਬਣ ਕੇ ਕੱਢਿਆ ਜਾਂਦਾ ਉਵੇਂ ਕੱਢ ਦੇ, ਨਾਸਤਕ ਬਣ ਕੇ ਕੱਢਿਆ ਜਾਂਦਾ ਉਵੇਂ ਕੱਢ ਦੇ, ਪਰ ਮੈਲ ਕੱਢ, ਉਹ ਜਿਵੇਂ ਨਿਕਲਦੀ ਹੈ ਕੱਢ, ਅੱਖ ਸਾਫ਼ ਕਰ ਜਿਵੇਂ ਹੁੰਦੀ ਹੈ। ਕ੍ਰਿਸ਼ਨ ਪ੍ਰੇਮੀ ਬਣ ਕੇ ਅੱਖ ਸਾਫ਼ ਹੁੰਦੀ ਹੈ, ਕਰ ਲੈ। ਗੁਰੂ ਨਾਨਕ ਪ੍ਰੇਮੀ ਬਣ ਕੇ ਤੇਰੀ ਅੱਖ ਸਾਫ਼ ਹੁੰਦੀ ਹੈ, ਕਰ ਲੈ। ਤੇਰੀ ਅੱਖ ਸਾਫ਼ ਨਾਸਤਕ ਬਣ ਕੇ ਵੀ ਹੁੰਦੀ ਹੈ ਤੇ ਕਰ ਲੈ, ਪਰ ਅੱਖ ਸਾਫ਼ ਕਰਕੇ ਰੱਖ, ਮੈਲ ਨਹੀਂ ਹੋਣੀ ਚਾਹੀਦੀ ਅੱਖ 'ਚ। ਬੰਦਾ ਬੰਦਾ ਲੱਗਣਾ ਚਾਹੀਦਾ, ਉਹ ਝੌਰ ਛੀਂਬਾ ਜੱਟ ਨਹੀਂ ਲੱਗਣਾ ਚਾਹੀਦਾ, ਬੰਦਾ ਬੰਦਾ ਲੱਗਣਾ ਚਾਹੀਦਾ। ਬਸ ਇਹ ਤੇਰੀ ਮਰਜ਼ੀ ਹੈ, ਜਿਹੜਾ ਰਾਹ ਠੀਕ ਲੱਗਦਾ ਕਰ ਲੈ। ਹੁਣ ਸਾਡੇ ਵਰਗੇ ਸ਼ੁਰੂ ਤੋਂ ਜਜ਼ਬਾਤੀ ਸੁਭਾਅ ਦੇ ਹਾਂ ਅਸੀਂ, ਇਮੋਸ਼ਨਲ ਸੁਭਾਅ, ਤੇ ਸਾਨੂੰ ਥਰੂ ਇਮੋਸ਼ਨ ਦੀ ਜ਼ਿਆਦਾ ਛੇਤੀ ਗੱਲ ਸਮਝ ਆਉਂਦੀ ਹੈ। ਸਾਡੇ ਵਰਗਿਆਂ ਨੂੰ ਸਮਝਾਉਣ ਲਈ ਥਰੂ ਇਮੋਸ਼ਨ ਸਮਝਾਇਆ ਜਾਵੇ, ਛੇਤੀ ਪਕੜ 'ਚ ਆ ਜਾਂਦੀ ਗੱਲ। ਜਜ਼ਬਾਤੀ ਬੰਦਾ ਜਜ਼ਬਾਤ ਨਾਲ ਛੇਤੀ ਜੁੜਦਾ ਤੇ ਸਮਝਦਾ, ਤੇ ਜਿਹੜੇ ਬੰਦੇ ਵਿਚਾਰਕ ਹੁੰਦੇ ਨੇ, ਜ਼ਿਆਦਾ ਗਿਆਨਵਾਨ ਹੁੰਦੇ ਨੇ, ਉਹ ਉਸ ਤਰੀਕੇ ਨਾਲ ਸਮਝ ਜਾਂਦੇ ਨੇ। ਪਰ ਮਸਲਾ ਤੇ ਆਪਣੇ ਆਪ ਨੂੰ ਸਵਾਰਨ ਦਾ ਹੈ ਨਾ, ਚਾਹੇ ਗਿਆਨੀ ਬਣ ਕੇ ਸਵਾਰ ਲੈ, ਚਾਹੇ ਪ੍ਰੇਮੀ ਬਣ ਕੇ ਸਵਾਰ ਲੈ। ਸਵਾਰਨਾ ਜਜ਼ਬਾਤੀ ਬੰਦਿਆਂ ਲਈ ਪ੍ਰੇਮ ਮਾਰਗ ਹੁੰਦਾ ਹੈ ਤੇ ਦਿਮਾਗੀ ਬੰਦਿਆਂ ਲਈ ਗਿਆਨ ਮਾਰਗ ਹੁੰਦਾ ਹੈ। ਪਰ ਸਵਰਨਾ ਸਾਡਾ ਮੇਨ ਮਕਸਦ ਹੁੰਦਾ ਕਿ ਜ਼ਿੰਦਗੀ 'ਚ ਅਸੀਂ ਸਵਰਨਾ ਸੋਹਣੇ ਬਣਨੇ। ਅਸੀਂ ਕਾਹਦੇ ਲਈ ਇਕੱਠੇ ਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਕੁਛ ਚੇਂਜ ਆਵੇ, ਕੁਛ ਬਦਲੇ। ਇਸੇ ਕਰਕੇ ਆ ਸ਼ਬਦ ਆਪਾਂ ਪੜ੍ਹ ਰਹੇ ਹਾਂ, ਹਮ ਮੈਲੇ। ਲਓ ਹੁਣ ਇੱਕ ਵਾਰੀ ਸ਼ਬਦ ਸੁਣੋ, ਬੋਲ ਕੇ ਪੰਕਤੀਆਂ ਸੁਣਦੇ। ਹਾਂਜੀ,
ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਦਾ ਗਿਆਤਾ।
ਹਾਂਜੀ, ਅੱਗੇ
ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਣ, ਨੀਕੋ ਠਾਕੁਰ ਦੇਸਾ।
ਜੇ ਮੇਰੇ ਪਾਪ ਨਾ ਹੁੰਦੇ ਮੈਨੂੰ ਦਰਖਤ ਵੀ ਰੱਬ ਲੱਗਣਾ ਸੀ। ਜੇ ਮੈਨੂੰ ਪਾਪ ਨਾ ਮੇਰੇ ਅੰਦਰ ਹੁੰਦੇ, ਮੈਂ ਤੇ ਜਿਵੇਂ ਪੰਛੀ ਉਡਾਰੀਆਂ ਮਾਰਦਾ ਫਿਰਦਾ ਮਸਤ ਰਹਿੰਦਾ, ਮੈਂ ਤੇ ਐਂ ਮਸਤ ਰਹਿਣਾ ਸੀ। ਜਿਸ ਕੀ ਮਸਤੀ ਜਿੰਦਾ ਹੈ ਉਸ ਕੀ ਹਸਤੀ ਜਿੰਦਾ ਹੈ, ਨਹੀਂ ਤੇ ਹਰ ਕੋਈ ਜ਼ਬਰਦਸਤੀ ਜਿੰਦਾ ਹੈ। ਮਸਤੀ ਰਹਿੰਦੀ ਹੈ ਉਹਦੀ ਜਿਹੜਾ ਫਾਲਤੂ ਦਾ ਖਲਾਰਾ ਆਪਣੇ ਦਿਮਾਗ 'ਚ ਕੱਢੀ ਬੈਠਾ। ਆ ਜਿਹੜੇ ਸ਼ਰਾਬ ਪੀਂਦੇ ਨੇ, ਭਲਾ ਨਸ਼ਾ ਕਰਦੇ ਨੇ ਜਿਹੜੇ, ਉਹ ਅੱਧੀ ਬੋਤਲ ਪੀ ਕੇ ਕੀ ਹੋ ਜਾਂਦਾ ਉਹਨਾਂ ਨੂੰ, ਖਲਾਰਾ ਜਿਹਾ ਸ਼ਾਂਤ ਹੋ ਜਾਂਦਾ ਉਹਨਾਂ ਨੂੰ, ਲੱਗਦਾ ਮਸਤੀ ਛੱਡ ਗਈ। ਉਹਨਾਂ ਕੁਛ ਨਹੀਂ, ਚੇਤਾ ਭੁੱਲ ਜਾਂਦਾ ਬਾਕੀ ਸਾਰਾ ਕੁਛ। ਉਹ ਜਿੰਨਾ ਖਲਾਰਾ ਜਿਹਾ ਪਿਆ ਹੁੰਦਾ ਦਿਮਾਗ 'ਚ, ਉਹਨੂੰ ਦਿਮਾਗ ਨੂੰ ਸ਼ਰਾਬ ਨਾਲ ਠੀਕ ਕਰਦੇ ਨੇ 2 ਘੰਟੇ ਲਈ, 2-3 ਘੰਟੇ ਲਈ ਠੰਡਾ ਜਿਹਾ ਹੋ ਜਾਂਦਾ ਦਿਮਾਗ, ਜਿੰਨੇ ਵਿਚਾਰ ਚੱਲਦੇ ਉਲਝ ਜੇ ਜਾਂਦੇ ਨੇ, ਖਲਾਰਾ ਜਿਹਾ ਪੈ ਜਾਂਦਾ। ਉਹ ਥੋੜੇ ਚਿਰ ਲਈ ਭੁੱਲਦੇ ਹੈ ਤੇ ਖੁਸ਼ ਹੋ ਜਾਣਗੇ, ਮਸਤੀ ਚੜ ਗਈ। ਉਹ ਤੇਰੇ ਪੁਰਾਣੇ ਵਿਚਾਰ ਥੋੜੇ ਟਿਕ ਜਾਂਦੇ ਹੈ, ਤੈਨੂੰ ਲੱਗਦਾ ਮਸਤੀ ਚੜ ਗਈ। ਉਹ ਖਲਾਰਾ ਹੀ ਹੈ ਜਿਹੜਾ ਤੰਗ ਕਰਦਾ। ਜਿੰਨਾ ਬੰਦਾ ਜ਼ਿਆਦਾ ਖਲਾਰੇ 'ਚ ਹੋ ਜਾਂਦਾ ਫਿਰ ਉਹਨੂੰ ਨਸ਼ਿਆਂ ਦਾ ਸਹਾਰਾ ਲੈਣਾ ਪੈਂਦਾ। ਨਸ਼ਾ ਕਰਕੇ ਉਹਨੂੰ ਚੰਗਾ ਲੱਗਦਾ, ਉਹਨੂੰ ਵਧੀਆ ਲੱਗਦਾ। ਨਸ਼ਿਆਂ ਦੇ ਸਹਾਰੇ ਨਾਲ ਫਿਰ ਬੰਦਾ ਆਪਣੇ ਆਪ ਨੂੰ ਐਂ ਸਮਝਦਾ ਵੀ ਵਾਹ ਕਿਆ ਬਾਤ ਹੋ ਗਈ, 2-3 ਘੰਟੇ 4 ਘੰਟੇ ਪਤਾ ਹੀ ਨਹੀਂ ਲੱਗਿਆ, ਕਮਲਾ ਜਿਹਾ ਹੋ ਗਿਆ ਮੈਂ, ਐ ਲੱਗਦਾ। ਪਰ ਇਹ ਕੋਈ ਪੱਕਾ ਇਲਾਜ ਤੇ ਨਾ ਹੋਇਆ, 3-4 ਘੰਟਿਆਂ ਬਾਅਦ ਅਗਰ ਫਿਰ ਉਹੀ ਆ ਗਿਆ ਖਲਾਰਾ, ਟੈਨਸ਼ਨਾਂ ਸਵੇਰ ਨੂੰ ਹੋਰ ਵੱਧ ਗਈਆਂ। ਇਹ ਪੱਕਾ ਇਲਾਜ ਤੇ ਨਾ ਹੋਇਆ, ਪੱਕਾ ਇਲਾਜ ਹੈ ਉਹ ਕਰਨਾ। ਪੱਕਾ ਇਲਾਜ ਹੁੰਦਾ ਉਹਨੂੰ ਪ੍ਰੋਬਲਮ ਨੂੰ ਫੇਸ ਕਰੋ, ਵੇਖੋ, ਡਾਇਗਨੋਜ ਕਰੋ ਹੈ ਕੀ, ਕਿਉਂ ਹੈ ਯਾਰ। ਨਾਲ ਦੇ ਬੰਦੇ ਨੇ ਘਰ ਲੈ ਜਾਂਦਾ, ਸਮਿੰਟ ਮੈਨੂੰ ਕੀ ਕਹੀ ਜਾਂਦਾ। ਤੁਸੀਂ ਦੇਖੋ ਗੁਆਂਢੀ ਨੇ ਕੋਠੀ ਪਾਈ ਹੈ, ਸਾਨੂੰ ਕੋਠੀ ਸੌਣ ਨਹੀਂ ਦਿੰਦੀ, ਨਾ ਸਮਿੰਟ ਮੈਨੂੰ ਕੁਝ ਕਹਿੰਦਾ, ਨਾ ਇੱਟਾਂ ਮੈਨੂੰ ਕੁਝ ਕਹਿੰਦੀਆਂ ਨੇ, ਨਾ ਸਰੀਆ ਮੈਨੂੰ ਕੁਝ ਕਹਿੰਦਾ। ਉਸ ਕੋਠੀ ਨਾਲ ਜਿਹੜੀ ਮੈਲ ਹੈ ਮੇਰੀ ਜੈਲਸ, ਇਹੀ ਮੈਨੂੰ ਸੌਣ ਨਹੀਂ ਦਿੰਦੀ। ਤੰਗ ਤੇ ਮੈਨੂੰ ਮੇਰੀ ਜੈਲਸ ਨੇ ਕਰ ਰੱਖਿਆ, ਮਸਲਾ ਤੇ ਮੇਰੀ ਮੈਲ ਦਾ, ਕੋਠੀ ਥੋੜਾ ਕੁਝ ਕਹਿੰਦੀ ਹੈ। ਵੇਖੋ ਗੱਡੀ ਉਹ ਕਿੱਥੇ ਪਾਰਕਿੰਗ 'ਚ ਖੜੀ ਹੈ, ਪਰਸੋਂ ਚੌਥੇ ਕੋਈ ਗੱਡੀ ਕਢਾ ਕੇ ਲਿਆਇਆ, ਤੈਨੂੰ ਅੱਜ ਵੀ ਪਤਾ ਲੱਗਿਆ ਵੀ ਗੱਡੀ ਨਵੀਂ ਹੈ, ਰੀਬਨ ਜੇ ਲੱਗਿਆ ਹੋਏ। ਨਾਲ ਦੇ ਨੂੰ ਪੁੱਛਦਾ ਕਿੰਨੇ ਵਾਲੀ ਹੈ ਇਹ, ਕਹਿੰਦੇ 12 ਲੱਖ ਦੀ। ਤੇਰਾ ਤੇ ਦੀਵਾਨ ਦਾ ਖਰ ਸੱਤਿਆਨਾਸ਼ ਹੋ ਗਿਆ, ਇਹ ਕਿਵੇਂ ਲੈ ਆਇਆ ਹੋਏ। ਮੁੰਡੇ ਨੇ ਬਾਹਰੋਂ ਪੈਸੇ ਭੇਜੇ ਹੋਣਗੇ, ਇਹ ਕਿਸ਼ਤੀ ਬਹੁਤ ਵੱਧ ਗਈ ਹੋਣੀ ਹੈ, 15,000 ਮਹੀਨੇ ਦੀ ਕਿਸ਼ਤ ਦਊ, ਇਹ ਕਿਵੇਂ ਦੇ ਦੂ, ਇਹ ਕਿਵੇਂ ਆ ਗਈ, ਇਹ ਕਿੰਨੇ ਵਾਲੀ ਹੈ। ਦਿਮਾਗ ਐਂ ਘੁੰਮਦਾ ਰਿਹਾ, ਹੁਣ ਗੱਡੀ ਤੇ ਲੋਹੇ ਆਇਓ ਤੇ ਉਹ ਖੜਾ ਹੈ। ਲੋਹੇ ਨੇ ਕਿਸੇ ਨੂੰ ਕੀ ਤੰਗ ਕਰਨਾ ਹੈ, ਮਨ ਬੋਲ ਕੇ ਦੱਸੋ। ਲੋਹੇ ਨੇ ਤੰਗ ਕੀਤਾ ਕਿ ਮਨ ਦੀ ਮੈਲ ਨੇ, ਮੈਲ ਡਾਇਗਨੋਜ ਕਰਨੀ ਸੌਖੀ ਹੈ, ਮੈਲ ਹੀ ਪਰੇਸ਼ਾਨ ਕਰੀ ਜਾਂਦੀ ਹੈ। ਇਹ ਕਿਵੇਂ ਆ ਗਈ? ਇਹ ਪਾਪ ਨੇ ਸਾਡੇ, ਹਮ ਪਾਪੀ ਤੁਮ ਪਾਪ ਖੰਡਨ, ਤੂੰ ਖੰਡਨ ਕਰ ਦੇਣਾ ਇਹਨਾਂ ਦਾ, ਖਤਮ ਕਰ ਦੇਣਾ। ਫਿਰ ਅਸੀਂ ਪਤਾ ਕੀ ਕਹਿਣਾ, ਮਾਲਕਾ ਕਿਸੇ ਨੇ 50 ਲੱਖ ਕਲਾ ਕੇ ਪੁੱਤ ਭੇਜਿਆ ਸੀ, ਪੁੱਤ ਨੇ ਪਿਓ ਨੂੰ ਗੱਡੀ ਲੈ ਦਿੱਤੀ, ਮਾਲਕਾ ਸਭ ਨੂੰ ਦਾਤਾਂ ਸਭ ਨੂੰ ਮਿਲਣ, ਹੋਰ ਵੀ ਵਧਣ, ਸਾਰੇ ਵਧਣ ਭਾਈ। ਇੰਨਾ ਕਹਿ ਕੇ ਜਾਨ ਛੜਾ, ਆਰਾਮ ਨਾਲ ਦੀਵਾਨ ਦਾ ਆਨੰਦ ਲੈ, ਤੂੰ ਗੱਲ ਦਿਮਾਗ 'ਚ ਘੁਮਾਈ ਜਾਂਦਾ, ਇਹ ਕਿੱਥੋਂ ਆਈ, ਇਹ ਕਿਵੇਂ ਆਈ, ਇਹਦੀ ਕਿਸ਼ਤ ਕਿੰਨੀ ਹੋਊ, ਇਹ ਕਿਹੜੇ ਤੂੰ ਚੱਕਰਾਂ 'ਚ ਪੈ ਗਿਆ, ਗੱਡੀ ਉਹਨੇ ਲਈ ਹੈ ਚੱਕਰਾਂ 'ਚ ਤੂੰ ਪਿਆ ਹੋਇਆ, ਚੱਕਰ ਤੇ ਅਗਲੇ ਨੂੰ ਆਉਣ, ਚੱਕਰ ਤੈਨੂੰ ਆਈ ਜਾਂਦੇ। ਇਹ ਕੀ ਹੈ? ਇਹ ਮੈਲ ਹੈ, ਇਹ ਗੰਧ ਹੈ, ਇਹੀ ਗੰਦਗੀ ਹੁੰਦੀ ਹੈ। ਇਹਨੂੰ ਕਹਿੰਦੇ ਜਨਮ ਜਨਮ ਕਿ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆ ਸ਼ਾਹ ਕਾਲਾ ਹੋਇਆ, ਖਨਲੀ ਧੋਤੀ ਉਜਲੀ ਨਾ ਹੋਵੀ ਜੇ ਸੌ ਧੋਵਣ ਪਾਹੋ। ਤਾਂ ਹੀ ਗੁਰੂ ਜੀ ਕਹਿੰਦੇ ਹੈ, ਕਹਿੰਦੇ ਓਏ ਤੂੰ ਰੰਗ ਦਾ ਕਾਲਾ ਹੋਵੇ ਕੋਈ ਫਰਕ ਨਹੀਂ ਪੈਂਦਾ, ਮਨ ਦਾ ਕਾਲਾ ਹੋਇਆ ਨਾ ਗੱਲ ਨਹੀਂ ਬਣਨੀ, ਮਨ ਤੇ ਕਾਲਾ ਹੋਇਆ ਪਿਆ। ਕਿੰਨਾ ਕਾਲਾ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਹਾਂ, ਮਨਹੋਂ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਬਾਬਾ ਫਰੀਦ ਸਾਹਿਬ ਨੇ ਦੇਤਾ ਕਹਿੰਦਾ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਗੁਨਾਹੀ ਭਰਿਆ ਮੈਂ ਫਿਰਾਂ, ਗੁਨਹੀ ਗੁਨਾਹਾਂ ਦਾ ਭਰਿਆ ਹੋਇਆ ਮੈਂ, ਲੋਕ ਕਹੇ ਦਰਵੇਸ਼। ਮੈਲ ਤੇ ਮੈਨੂੰ ਪੁੱਛੋ ਨਾ ਜਿਹੜੀ ਅੰਦਰ ਹੈ। ਅੱਛਾ ਕਮਾਲ ਦੀ ਗੱਲ ਇਹ ਵੇਖ ਲਓ, ਕਿਸੇ ਕਿਸੇ ਦੀ ਤਿਉੜੀ ਜੀ ਕਦੇ ਕਦੇ ਲੱਗਦਾ ਹੁੰਦਾ ਬੰਦਾ ਵੀ ਸੜ ਗਿਆ ਹੋਏ, ਗੱਡੀ ਵੇਖ ਕੇ ਸੜ ਗਿਆ ਹੋਏ, ਕੋਠੀ ਵੇਖ ਕੇ ਸੜ ਗਿਆ, ਘਰ ਵੇਖ ਕੇ। ਪਰ ਕਈ ਇਹੋ ਜਿਹੇ ਨੇ ਪਤਾ ਵੀ ਨਹੀਂ ਲੱਗਣ ਦਿੰਦੇ, ਸੜ ਵੀ ਜਾਂਦੇ ਨੇ ਅੰਦਰੇ ਅੰਦਰ, ਨਕਲੀ ਹਾਸੀ ਹੱਸ ਲੈਣਗੇ, ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਅੰਦਰੋਂ ਸੜ ਜਾਣ। ਤੇ ਆਪਾਂ ਕਿਹੜਾ ਘੱਟ ਆ, ਆਪਾਂ ਵੀ ਸਾੜਨਾ ਹੀ ਚਾਹੁੰਦੇ ਹਾਂ, ਐਂ ਕਰੀ ਵਿਖਾ ਦਈਏ, ਜਦੋਂ ਅਗਲਾ ਸੜਦਾ ਫਿਰ ਪਤਾ ਪਿੱਟ ਸਿਆ ਪਏ ਪਾ ਲੈਂਦੇ ਹਾਂ, ਹਾਏ ਓਏ ਸੜਦਾ ਕਿਉਂ ਹੈ, ਸਾੜਨਾ ਚਾਹੁੰਦਾ ਤੂੰ? ਜ਼ਿਆਦਾਤਰ ਲੋਕ ਸਾੜਨਾ ਚਾਹੁੰਦੇ ਆ ਵੀ ਸੜੇ ਇੱਕ ਵਾਰੀ, ਅੱਗ ਲੱਗ ਜੇ, ਜਦੋਂ ਅਗਲੇ ਨੂੰ ਲੱਗ ਜਾਂਦੀ ਹੈ ਫਿਰ ਸੇਕ ਆਉਂਦਾ, ਫਿਰ ਕਹਿੰਦਾ ਹਾਏ ਸੇਕ ਆਉਂਦਾ, ਅੱਗ ਲਾਈ ਵੀ ਤਾਂ ਹੀ ਹੈ। ਹੁਣ ਤੂੰ ਬੀਬੀ ਹੋ, ਤੁਸੀਂ ਭਾਂਡੇ ਲੈ ਆਉਂਦੇ ਸੀ, ਲੈ ਆਉਂਦੇ ਸਟੇਟਸ ਕਿਉਂ ਪਾਇਆ ਸੀ ਭਲਾ? ਜੇ ਸੋਫਾ ਆ ਗਿਆ ਸੀ ਸਟੇਟਸ ਕਿਉਂ ਪਾਇਆ ਸੀ? ਜੇ ਤੁਸੀਂ ਸ਼ਿਮਲੇ ਘੁੰਮਣ ਗਏ ਸੀ ਸਟੇਟਸ ਕਿਉਂ ਪਾਇਆ ਸੀ? ਚੰਡੀਗੜ੍ਹ ਖਾਣਾ ਖਾਣ ਗਏ ਸੀ ਉਹਦੀ ਫੋਟੋ ਕਿਉਂ ਪਾਈ ਸੀ? ਸੂਟ ਆਇਆ ਸੀ ਸਟੇਟਸ ਕਿਉਂ ਪਾਉਂਦੇ ਸੀ ਵੀ ਅਗਲਾ ਵੇਖੇ, ਖੁਸ਼ ਹੋਵੇ ਕਿ ਸੜੇ? ਜਦੋਂ ਸੜਦਾ ਫਿਰ ਸੇਕ ਲੱਗਦਾ, ਸਾਨੂੰ ਆਪ ਹੀ ਧੂਣੀ ਲਾ ਕੇ ਮੁੜ ਕੇ ਆਪ ਹੀ ਦੁਖੀ ਹੋਈ ਜਾਂਦੇ। ਧੂਣੀਆਂ ਤੇ ਲੋਕਾਂ ਦੇ ਅੰਦਰ ਬਾਲ ਦਿੰਦੇ ਤੁਸੀਂ, ਸਾੜਦੇ ਤੇ ਅਸੀਂ ਆਪ। ਵਿਆਹ ਇਹੋ ਜਿਹਾ ਕਰਨਾ ਸਾਰਾ ਪਿੰਡ ਸੜ ਜੇ, ਆਹ ਕਹਿੰਦੇ ਹਾਂ ਅਸੀਂ ਇਹੋ ਜਿਹਾ ਵਿਆਹ ਕਰਨਾ, ਇੱਕ ਵਾਰੀ ਸਾੜ ਦੇਣਾ ਸਾਰਿਆਂ, ਅੱਗ ਲਾ ਦੇਣੀ, ਕਰਦੇ। ਤਾਂ ਹੀ ਤੇ ਉੱਜੜੇ ਪਏ ਅਸੀਂ, ਖਾਸ ਕਰਕੇ ਪੰਜਾਬੀ, ਜ਼ਿਆਦਾ ਸਾੜਨ ਦੇ ਚੱਕਰ 'ਚ ਆਪ ਹੀ ਸੜੇ ਪਏ ਹਾਂ। ਮੁੜ ਕੇ ਭਾਵੇਂ ਕਰਜ਼ਾ ਚੜ੍ਹਦੇ, 10 ਲੱਖ ਖਰਚਣਾ ਵਿਆਹ 'ਤੇ, 50 ਲਾਉਣਾ ਇੱਕ ਵਾਰੀ, ਬਾਬਾ ਨਾਲ ਸੱਦਿਆ ਗੱਲ ਬਣਨੀ ਨਹੀਂ ਸਾਡੀ, ਲਾਈ ਚੱਲੋ ਦੇ 2 ਘੰਟੇ ਤਾਂ 10 ਲੱਖ, ਤੇ ਮੁੜ ਕੇ ਫਿਰ ਕਹੀ ਜਾ ਹਾਏ ਓਏ ਕਰਜ਼ੇ ਚੜ੍ਹ ਗਏ, ਓਏ ਰਾਤ ਨੂੰ ਨੀਂਦ ਨਹੀਂ ਆਉਂਦੀ, ਡੁੱਬ ਗਏ ਤੇ ਭੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਤੂੰ ਘੱਟ ਖਾ ਲੈਂਦਾ, ਥੋੜਾ ਕਰ ਲੈਂਦਾ, ਜੇ ਤੇਰੇ ਕੰਨ ਹੀ ਖਤਮ ਹੋ ਗਏ ਤੇ ਸੋਨਾ ਕੀ ਕਰੇਗਾ ਤੂੰ? ਕਰਜ਼ਾਈ ਹੋ ਗਿਆ, ਡੁੱਬੀ ਗਿਆ, ਫਿਰ ਫਾਇਦਾ ਕੀ ਹੋਇਆ? ਤੇ ਗੁਰਮੁਖੋ, ਕੋਈ ਚੀਜ਼ ਤੰਗ ਨਹੀਂ ਕਰਦੀ, ਘਰ ਵਾਲੀ ਕਿਸੇ ਦੀ ਸੋਹਣੀ ਆਈ ਹੈ ਉਹ ਤੇ ਅਗਲੇ ਦੇ ਘਰੇ ਬੈਠੀ ਹੈ, ਤੈਨੂੰ ਜੈਲਸ ਸਾੜਦੀ ਹੈ, ਮੈਲ ਸਾੜਦੀ ਹੈ। ਪੁੱਤ ਕਨੇਡਾ ਕਿਸੇ ਦਾ ਗਿਆ, ਉਹ ਤਾਂ ਅਗਲਾ ਵਿਚਾਰਾ ਟਰੱਕ ਚਲਾਉਂਦਾ ਮਰਦਾ ਫਿਰਦਾ ਉੱਥੇ, ਤੈਨੂੰ ਤੇਰੀ ਮੈਲ ਸਾੜਦੀ ਹੈ। ਮੈਲ ਤੇ ਕੰਮ ਕਰਨਾ ਨਾ ਗੁਰਮੁਖ, ਕਿ ਉਹਦੇ ਪੁੱਤ ਨੂੰ ਕਨੇਡਾ ਤੋਂ ਸੱਦੀਏ ਤੈਨੂੰ ਸ਼ਾਂਤ ਕਰਨ ਲਈ, ਵੀ ਉਹਦੇ ਮੁੰਡੇ ਨੂੰ ਵਾਪਸ ਬੁਲਾਓ, ਇਹਨੂੰ ਨੀਂਦ ਨਹੀਂ ਆਉਂਦੀ, ਉਹਨੂੰ ਨਾ ਸੱਦੋ, ਓਏ ਇਹਦੀ ਗੱਡੀ ਦਾ ਐਕਸੀਡੈਂਟ ਕਰਾਓ, ਇਹ ਤਾਂ ਇਹਨੂੰ ਨੀਂਦ ਆਊ, ਇਹਨੂੰ ਭੰਨੋ ਗੱਡੀ ਨੂੰ। ਕਈ ਤੇ ਕਮਲੇ ਝਰੀਟ ਮਾਰ ਕੇ ਆਉਂਦੇ ਨੇ ਗੱਡੀ ਤੇ, ਕਹਿੰਦੇ ਥੋੜੀ ਜਿਹੀ ਮੈਨੂੰ ਰਾਹਤ ਮਿਲ ਜੇ, ਜਿਵੇਂ ਸੜਦਾ ਨਾ ਬੰਦੇ ਦਾ ਅੰਦਰ, ਕਈ ਤੇ ਗੱਡੀ ਦੇ ਉੱਤੇ ਚਾਬੀ ਲੈ ਜਾਣਗੇ, ਝਰੀਟ ਮਾਰ ਦੇਣਗੇ ਵੀ ਥੋੜੀ ਜਿਹੀ ਸ਼ਾਂਤੀ ਤੇ ਆਵੇ। ਡੈਂਟ ਪੈ ਗਿਆ ਹੁਣ ਤੇ, ਵੱਟਾ ਵੱਜ ਗਿਆ ਹੁਣ ਤਾਂ ਉਹਦੇ, ਇੰਨੇ ਮੂਰਖ ਬੰਦੇ ਨੇ। ਹੁਣ ਗੱਡੀਆਂ ਤੇ ਝਰੀਟਾਂ ਨਹੀਂ ਵੱਜ ਕੇ ਗੱਲ ਬਣੂ, ਐਕਸੀਡੈਂਟਾਂ ਨਾਲ ਨਹੀਂ ਬਣੂ, ਮਸਲਾ ਤੇ ਮੇਰੇ ਮਨ ਦਾ ਹੈ। ਜੇ ਅਗਲਾ ਅੱਜ ਇੱਕ ਲਿਆਇਆ, ਕੱਲ ਨੂੰ ਦੋ ਲਿਆਊਗੀ, ਪਤਾ ਕੱਲ ਨੂੰ ਦਸ ਲੈ ਆਵੇ ਅਗਲਾ, ਇੱਕ ਤੋਂ ਇੱਕ ਚੜ੍ਹਦਾ। ਇੱਧਰਲਾ ਗਵਾਂਢੀ ਚੱਕ ਤਰੱਕੀ ਨਹੀਂ ਕਰੂ, ਇੱਧਰਲਾ ਕਰ ਲੂ, ਕਰ ਲੈਣੀ ਤਰੱਕੀ, ਫਿਰ ਆਪਾਂ ਸਾਰੀ ਜ਼ਿੰਦਗੀ ਇਹੀ ਸੜੀ ਜਾਵਾਂਗੇ। ਬਸ ਇਸੇ ਕਰਕੇ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਹਿੰਦੇ ਹੈ ਇਹ ਮੈਲ ਤੇ ਕੰਮ ਕਰਨਾ, ਮੈਲ ਲੱਭ ਲਈ ਜਿੱਦੇ ਆਪਾਂ, ਬਸ ਉਦਣ ਹੀ ਗੱਲ ਬਣ ਜਾਂਦੀ। ਆਹ ਪਈ ਹੈ ਓਏ, ਇੱਥੇ ਪਈ ਹੈ। ਮੈਂ ਜਦੋਂ ਬਿਮਾਰੀ ਲੱਭ ਜੀ ਫਿਰ ਗੱਲ, ਉਹ ਡਾਕਟਰ ਕਈ ਇਲਾਜ ਕਰਦੇ ਰਹਿੰਦੇ ਨੇ, ਬਿਮਾਰੀ ਲੱਭਦੀ ਹੋਈ ਨਹੀਂ ਹੁੰਦੀ। ਇੱਕ ਗੱਲ ਹੋਰ ਸੁਣ ਲਓ ਗੁਰਮੁਖੋ, ਸਰੀਰ ਦੀਆਂ ਬਿਮਾਰੀਆਂ ਤੇ ਬਾਹਰਲਾ ਡਾਕਟਰ ਲੱਭ ਲੈਂਦਾ, ਆਪਣੇ ਮਨ ਦੇ ਰੋਗਾਂ ਨੂੰ ਤੇ ਤੈਨੂੰ ਖੁਦ ਲੱਭਣਾ ਪੈਣਾ। ਕਿੱਥੇ ਕੁ ਪਈ ਹੈ ਮੈਲ, ਇਹ ਤੇ ਤੈਨੂੰ ਖੁਦ ਲੱਭਣੀ ਪੈਣੀ ਹੈ, ਦੂਜਾ ਤਾਂ ਲੱਭ ਹੀ ਨਹੀਂ ਸਕਦਾ, ਇਹ ਤੇ ਦਿਸਦੀ ਨਹੀਂ, ਇੱਥੇ ਤੱਕ ਹੱਥ ਵੀ ਤੇਰਾ ਆਪਣਾ ਹੀ ਜਾਣਾ। ਹਾਂ ਅੱਗੇ ਜਾ ਕੇ ਗਿਆਨ ਗੁਰੂ ਦੇ ਨਾਲ, ਗੁਰਬਾਣੀ ਦੇ ਗਿਆਨ ਨਾਲ ਉਹਨੂੰ ਸਾਫ਼ ਤੂੰ ਕਰ ਸਕਦਾ, ਪਰ ਲੱਭਣੀ ਤੈਨੂੰ ਪੈਣੀ ਵੀ ਆਹ ਪਈ। ਇਹਦੇ ਲਈ ਇਮਾਨਦਾਰੀ ਬਹੁਤ ਚਾਹੀਦੀ ਹੈ ਆਪਣੀ ਮੈਲ ਵੇਖਣ ਲਈ। ਇਮਾਨਦਾਰੀ ਨਾਲ ਵੇਖੀ ਆਪਣੀਆਂ ਗਲਤੀਆਂ, ਕਿਸੇ ਦੇ ਗੁਣ ਵੇਖਦਿਆਂ ਭਾਵੇਂ ਇਮਾਨਦਾਰੀ ਘੱਟ ਜੇ, ਪਰ ਆਪਣੀਆਂ ਗਲਤੀਆਂ ਵੇਖਣ ਲੱਗਿਆਂ ਬੰਦਾ ਫੁੱਲ ਇਮਾਨਦਾਰ ਚਾਹੀਦਾ। ਇੱਥੇ ਕਮੀ, ਇੱਥੇ ਕਮੀ, ਇੱਥੇ ਮੇਰੇ ਤੋਂ ਗਲਤੀ ਹੋ ਰਹੀ, ਫੇਰ ਗੱਲ ਬਣੂ ਗੁਰਮੁਖੋ, ਨਜ਼ਾਰਾ ਹੀ ਫੇਰ ਆਉਣਾ। ਹੁਣ ਸੁਣੋ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਅੱਗੇ ਸੁਣ ਲਓ ਜੀ, ਕਹਿੰਦੇ ਤੂੰ ਜੇ ਸਾਰਾ ਕੁਛ ਕਰ ਸਕਦਾ ਤੇ ਆਹ ਵੀ ਤੇ ਕਰ ਹੀ ਸਕਦਾ।
ਤੁਮ ਸਭ ਸਾਜੇ ਸਾਧ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ।
ਇਹ ਤੂੰ ਸਾਜ ਸਕਦਾ ਹੈ, ਨਿਵਾਜ ਸਕਦਾ ਹੈ, ਜੀਓ ਜਾਨ ਪਾ ਸਕਦਾ ਹੈ, ਪਿੰਡ ਸਰੀਰ ਬਣਾ ਸਕਦਾ ਹੈ, ਪ੍ਰਾਣ ਦੇ ਸਕਦਾ ਹੈ, ਜੀਓ ਪਿੰਡ ਦੇ ਪ੍ਰਾਣਾ। ਫਿਰ ਜਿੱਥੇ ਇੰਨਾ ਕੁਝ ਦਿੱਤਾ ਥੋੜਾ ਜਿਹਾ ਹੋਰ ਵੀ ਦੇ ਦੇ, ਕੀ ਕੀ ਪੁੱਛੋ। ਹਾਂਜੀ,
ਨਿਰਗੁਣ ਯਾਰੇ ਗੁਣ ਨਹੀਂ ਕੋਈ, ਤੁਮ ਦਾਨ ਦੇ ਹੋ ਮਿਹਰਬਾਨਾ।
ਤੂੰ ਦਾਨ ਦੇ ਦੇ, ਗੁਣ ਵੀ ਦੇ ਨਾ, ਕੁਆਲਿਟੀ ਵੀ ਦੇ। ਹੁਣ ਆਪਾਂ ਇੱਥੇ ਦੀਵਾਨ ਸੁਣਨ ਆਏ ਹਾਂ, ਅਸੀਂ ਸੋਚਦੇ ਹਾਂ ਵੀ ਅਸੀਂ ਗੁਣ ਲੈ ਕੇ ਆਉਣੇ ਨੇ। ਮਾਫ ਕਰਨਾ, 80-90% ਤੇ ਰੌਣਕ ਮੇਲਾ ਵੀ ਚੱਲ ਇਹਨਾਂ ਨੇ ਦੀਵਾਨ ਲਵਾਏ ਹੈ, ਰੋਟੀ ਪਾਣੀ ਖਾ ਆਵਾਂਗੇ, ਚੱਲ ਵਧੀਆ 2 ਘੰਟੇ ਲੰਘ ਜਾਣਗੇ, ਬਸ ਇੰਨੇ। ਗਹਿਰਾਈ ਤੱਕ ਤੁਹਾਨੂੰ ਵੇਖਣਾ ਪੈਣਾ ਹੈ, ਤੇ ਏਦਾਂ ਹੀ ਜਿਵੇਂ ਰੋਜ਼ ਘਰ ਸਫਾਈ ਕਰਦੇ ਹਾਂ, ਏਦਾਂ ਮਨ ਚੈੱਕ ਕਰਦੇ ਰਹਿਣਾ ਪਊਗਾ, ਰੋਜ਼ ਆਪਣਾ ਮਨ ਚੈੱਕ ਕਰਨਾ ਪੈਣਾ ਕੀ ਚੱਲਦਾ ਅੰਦਰ, ਕਿਹੜੇ ਵੇਲੇ ਫੜਨਾ ਪੈਣਾ। ਫਿਰ ਵੀਰੋ, ਉਹ ਜਿਵੇਂ ਆਪਾਂ ਲੋਕਾਂ ਨੂੰ ਫੜਦੇ ਰਹਿੰਦੇ ਹਾਂ, ਉਹ ਐਂ ਕਰਦਾ, ਉਹ ਐਂ ਕਰਦਾ, ਆਪਣੇ ਆਪ ਨੂੰ ਬਰੀਕੀ ਨਾਲ ਚੈੱਕ ਕਰਨਾ ਪੈਣਾ ਵੀ ਕੀ ਆ ਗਿਆ, ਫੜਨਾ ਕਿਹੜਾ ਖਿਆਲ ਆ ਗਿਆ। ਆ ਪਈ ਹੈ ਮੈਂ ਭਰੀਏ, ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਤੋਏ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾ ਵੈ ਕਹਿ ਰੰਗ। ਇਹ ਬੜੀ ਬਰੀਕੀ ਹੈ, ਅੰਦਰ ਪਈ ਰਹਿਣੀ। ਅੱਛਾ, ਕਈ ਵਾਰੀ ਆਪਣੇ ਵਰਗੇ ਉੱਤੇ ਉੱਤੇ ਚੋਲਾ ਪਾ ਲਾਂਗੇ, ਵਧੀਆ ਬਣ ਜਾਂਗੇ, ਪਰ ਇਹ ਤੇ ਇਹੋ ਜਿਹੀ ਚੀਜ਼ ਹੈ ਜਿਹੜੀ ਬਾਹਰ ਆ ਜਾਂਦੀ ਹੈ, ਪ੍ਰਗਟ ਹੋ ਜਾਣੀ ਹੈ। ਹੁਣ ਸਾਡੇ ਚੋਂ ਜਿੰਨਾ ਮਰਜ਼ੀ ਕੋਈ ਗੁਰਮੁਖ ਬਣਿਆ ਰਵੇ, 2-4 ਦਿਨ ਕਿਸੇ ਦਿਨ ਛੇੜਿਆ, ਉਹਨੇ ਭੜਕ ਜਾਣਾ, ਕੱਢ ਦੇਣਾ ਸਾਰਾ ਕੁਝ ਅੰਦਰ, ਜੋ ਅੰਦਰ ਗੰਦ ਮੰਦ ਪਿਆ। ਹੁਣ ਆ ਇੱਥੇ ਆਪਾਂ ਸਾਰੇ ਐਂ ਬੈਠੇ ਹਾਂ ਵੀ ਭਗਤ ਤੇ ਸਾਰੇ ਇਹੋ ਹੀ, ਹੁਣ ਕੀ ਪਤਾ ਲੱਗਦਾ ਕਈ ਦਿਨ 'ਚ ਦਸ ਦਸ ਵਾਰ ਪੰਜਾਹ ਪੰਜਾਹ ਵਾਰ ਗਾਲਾਂ ਇਹੋ ਜਿਹੀਆਂ ਕੱਢਦੇ ਸੁਣ ਨਹੀਂ ਸਕਦੇ। ਪਰ ਇੱਥੇ ਤਾਂ ਆਪਾਂ ਸਾਰੇ ਭਗਤ ਬਣੇ ਬੈਠੇ, ਇਹ ਸ਼ਾਮ ਹੋ ਜਾਣ ਦਿਓ ਲੱਗ ਜੂ ਪਤਾ। ਦੋ ਚਾਰ ਦਿਨ ਬੰਦਾ ਭਗਤ ਬਣ ਸਕਦਾ, ਉਹ ਅੰਦਰ ਵਾਲਾ ਤੇ ਬਾਹਰ ਆਉਣਾ ਹੀ ਹੈ। ਕਿੰਨਾ ਚਿਰ ਲੁਕੋ ਲਾਂਗੇ, ਕਿੰਨਾ ਚਿਰ ਪੜਦੇ ਪਾ ਲਾਂਗੇ ਭਾਈ, ਬਰੀਕੀ ਨਾਲ ਛਾਨਣਾ ਲਾਈਏ। ਬਾਬਾ ਫਰੀਦ ਸਾਹਿਬ ਨੇ ਜਿਵੇਂ ਕਿਹਾ ਸੀ, ਕਹਿ ਕੇ ਦਰਵੇਸ਼ ਆਵਾਜ਼ਾਂ ਮਾਰਦੇ, ਕਹਿੰਦੇ ਲੋਕੀ ਲੈ ਦਰਵੇਸ਼ ਸਮਝੀ ਜਾਂਦੇ ਐ, ਮੈਨੂੰ ਤੇ ਭਗਤ ਸਮਝੀ ਜਾਂਦੇ ਐ, ਪਰ ਉਹ ਲੋਕੀ ਕਹਿ ਕੇ ਦਰਵੇਸ਼ ਆਵਾਜ਼ਾਂ ਮਾਰਦੇ, ਲੋਕ ਦਰਵੇਸ਼ ਸਮਝਦੇ ਐ, ਪਰ ਔਗਣਾ ਦਾ ਮੈਂ ਭਰੇ, ਲੋਕੀ ਕਹਿ ਕੇ ਦਰਵੇਸ਼ ਆਵਾਜ਼ਾਂ ਮਾਰਦੇ, ਔਗਣਾ ਦਾ ਮੈਂ ਭਰੇ। ਔਗੁਣਾਂ ਦੇ ਭਰੇ ਪਏ ਆ, ਲੋਕੀ ਕਹਿੰਦੇ ਬੰਦਾ ਹੀ ਬਹੁਤ ਚੰਗਾ ਵੀਰੋ, ਮੈਲ ਦੇ ਅੰਦਰ ਹੈ ਉਹਦਾ ਪਤਾ ਸਾਨੂੰ ਲੱਗਣਾ। ਤੇ ਇਹ ਵੀ ਗੱਲ ਸੁਣੋ, ਮੈਂ ਨਾ ਪਰਸੋਂ ਚੌਥੇ ਉੱਥੇ ਦੀਵਾਨ ਚ ਵੀ ਗੱਲ ਕੀਤੀ ਸੀ, ਜਿਹੜਾ ਨਾ ਅਸੀਂ ਇਹ ਕਹਿੰਦੇ ਹਾਂ ਵੀ ਫਲਾਣਾ ਬੰਦਾ ਬਹੁਤ ਚੜ੍ਹਦੀ ਕਲਾ, ਵੱਡੀ ਗੱਡੀ ਹੈ, ਵੱਡਾ ਘਰ ਹੈ, 5-7-10-20-50 ਕਿੱਲੇ ਜ਼ਮੀਨ ਹੈ, ਸਾਰਾ ਟੱਬਰ ਅਮਰੀਕਾ ਸੈਟਲ ਹੈ, ਕਿਆ ਬਾਤ ਹੈ, ਲਹਿਰਾਂ ਫਹਿਰਾਂ, ਚੰਡੀਗੜ੍ਹ ਹਰ ਰੋਜ਼ ਰੋਟੀ ਖਾਣ ਜਾਂਦਾ, ਨਵੇਂ ਨਵੇਂ ਥਾਵਾਂ ਤੇ ਘੁੰਮਦਾ, ਕਿਆ ਚੜ੍ਹਦੀ ਕਲਾ ਹੈ, ਸਮਝ, ਚੜ੍ਹਦੀ ਕਲਾ, ਇੱਥੋਂ ਕੋਈ ਪਤਾ ਨਹੀਂ ਲੱਗਦਾ ਬੰਦੇ ਦੀ ਚੜ੍ਹਦੀ ਕਲਾ। ਜੇ ਮੈਲਾ ਹੈ, ਈਰਖਾ ਹੈ, ਸਾੜਾ ਹੈ, ਇਹਦੀ ਕੋਈ ਚੜ੍ਹਦੀ ਕਲਾ ਨਹੀਂ ਹੋ ਸਕਦੀ। ਇਹ ਸਾੜੇ ਨੇ ਇਹਨੂੰ ਖਤਮ ਕਰ ਦੇਣਾ, ਅੰਦਰੋਂ ਤੇ ਗਲਿਆ ਪਿਆ, ਅੰਦਰੋਂ ਤੇ ਖਾਲੀ ਹੈ, ਅੰਦਰੋਂ ਤੇ ਗਲਿਆ ਪਿਆ, ਜਮਾ ਹੀ ਖਾਧਾ ਪਿਆ, ਜਿਹਨੂੰ ਆਪਾਂ ਕਹਿੰਦੇ ਹਾਂ ਮਾਇਆ ਮਮਤਾ ਮੋਹਣੀ, ਜਿਹਨੇ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ, ਗੁਰਮੁਖ ਉਭਰੇ, ਜਿੰਨੀ ਸੱਚ ਨਾਮ, ਈਰਖਾ ਦਾ ਖਾਧਾ ਪਿਆ, ਸਾੜਿਆਂ ਦਾ ਖਾਧਾ ਪਿਆ, ਚੜ੍ਹਦੀ ਕਲਾ। ਉਹ ਮੈਂ ਉੱਥੇ ਵੀ ਕਿਹਾ ਸੀ, ਮੈਂ ਕਿਹਾ ਮੈਨੂੰ ਕਹਿੰਦੇ ਕਿਆ ਬਾਤ ਹੈ, ਕਿੰਨੀ ਦੁਨੀਆ ਉੱਥੇ ਯੂਪੀ ਸੀ, ਕਿੰਨੇ ਲੋਕ ਸੁਣ ਰਹੇ ਨੇ ਜੀ, ਕਿੰਨੀ ਦੁਨੀਆ, ਵੱਡੀਆਂ ਵੱਡੀਆਂ ਗੱਡੀਆਂ, ਕਿੱਡੇ ਕਾਫਲੇ, ਜੇ ਉਹ, ਮੈਂ ਕਿਹਾ ਤੈਨੂੰ ਕੀ ਪਤਾ ਵੀ ਮੇਰੇ ਮਨ ਚ ਕੀ ਚੱਲਦਾ। ਚੜ੍ਹਦੀ ਕਲਾ ਤੂੰ ਬਾਹਰੋਂ ਵੇਖ ਕੇ ਕਹੀ ਜਾਂਦਾ ਵੀ ਬੱਲੇ ਬੱਲੇ ਵੀ, ਇਹਨੂੰ ਇਹਨੂੰ ਚੜ੍ਹਦੀ ਕਲਾ ਕਹਿੰਦੇ ਆ। ਬਾਹਰ ਕਾਫਲਾ ਜਾ ਰਿਹਾ ਹੋਵੇ, ਜ਼ਿਆਦਾ ਲੋਕ ਮਗਰ ਤੁਰ ਰਹੇ ਹੋਣ, ਹਜ਼ਾਰਾਂ ਲੋਕੀ ਸਾਨੂੰ ਸੁਣ ਰਹੇ ਨੇ, ਤੇ ਤਾਂ ਮਤਲਬ ਚੜ੍ਹਦੀ ਕਲਾ ਹੈ। ਇਸ ਹਿਸਾਬ ਨਾਲ ਤੇ ਤੂੰ ਕਹੇਂਗਾ ਔਰੰਗਜ਼ੇਬ ਪਾਤਸ਼ਾਹ ਕੋਲ ਇੰਨੇ ਘੋੜੇ, ਇੰਨੇ ਹਾਥੀ, ਇੰਨੀਆਂ ਫੌਜਾਂ, ਤੇ ਮਹਾਰਾਜ ਕੰਡਿਆਂ ਤੇ ਪਏ ਸੀ, ਤੇ ਚੜ੍ਹਦੀ ਕਲਾ ਕਿਹਦੀ ਸੀ ਫਿਰ? ਬਾਹਰਲੀ ਚੜ੍ਹਦੀ ਕਲਾ ਕਿਵੇਂ ਵੇਖਣ ਲੱਗ ਗਿਆ? ਚੜ੍ਹਦੀ ਕਲਾ ਤੇ ਮਨ ਦਾ ਵਿਸ਼ਾ ਹੈ। ਮਨ ਕਿਵੇਂ ਦਾ? ਜੇ ਮੈਲ ਦੇ ਵਿੱਚ ਫਸਿਆ ਪਿਆ, ਜੈਲਸ ਵਿੱਚ ਫਸਿਆ ਪਿਆ, ਤੇ ਚੜ੍ਹਦੀ ਕਲਾ ਕਿਵੇਂ ਹੋ ਸਕਦੀ? ਬਾਦਸ਼ਾਹ ਔਰੰਗਜ਼ੇਬ ਕੋਲ ਇੰਨਾ ਕੁਝ ਹੈ, ਕਿਤੇ ਘੱਟ ਹੈ? ਆਗਰੇ ਦਾ ਕਿਲਾ ਵੇਖਿਓ, ਕਈ ਕਿਲੋਮੀਟਰਾਂ ਵਿੱਚ ਹੈ, ਜਿਨ੍ਹਾਂ ਦੀਆਂ ਰਾਣੀਆਂ ਦੀਆਂ ਕਬਰਾਂ ਤਾਜ ਮਹਿਲ ਨੇ, ਸੋਚ ਕੇ ਵੇਖੋ ਪੈਸਾ ਕਿੰਨਾ ਕੁ ਹੋਣਾ ਉਹਨਾਂ ਬੰਦਿਆਂ ਕੋਲ, ਜਿਨ੍ਹਾਂ ਦੀਆਂ ਕਬਰਾਂ ਤਾਜ ਮਹਿਲ ਨੇ। 7 ਅਜੂਬਿਆਂ ਦੇ ਵਿੱਚ ਅਜੂਬਾ ਹੈ ਤਾਜ ਮਹਿਲ, ਤੇ ਤਾਜ ਮਹਿਲ ਅਗਲੇ ਦੀ ਰਾਣੀ ਦੀ ਕਬਰ ਹੈ, ਤੇ ਸੋਚ ਕੇ ਇਹ ਵੇਖੋ ਵੀ ਪੈਸਾ ਕਿੰਨਾ ਕੁ ਹੋਣਾ ਹੈ। ਤੇ ਆਨੰਦਪੁਰ ਸਾਹਿਬ ਕਿਲੇ ਨੇ, ਛੋਟੇ ਛੋਟੇ ਕਿਲੇ ਨੇ, ਪਰ ਖੇਡ ਤੇ ਮਨ ਦੀ ਚੜ੍ਹਦੀ ਕਲਾ ਦੀ। ਉਹ ਉੱਥੇ ਬੈਠਾ ਨਿੱਕੇ ਨਿੱਕੇ ਕਿਲਿਆਂ ਨੂੰ ਵੇਖ ਕੇ ਸੜੀ ਜਾਂਦਾ, ਉਹਨਾਂ ਨੇ ਕਿਲਾ ਕਿਵੇਂ ਬਣਾ ਲਿਆ, ਉਹਨਾਂ ਕੋਲੇ ਪ੍ਰਸ਼ਾਦੀ ਹਾਥੀ ਕਿਵੇਂ ਆ ਗਿਆ। ਸੱਚ ਇਹ ਹੈ ਪਾਤਸ਼ਾਹ ਦੀ ਚੜ੍ਹਦੀ ਕਲਾ ਜਿਹੜੀ ਹੈ ਨਾ, ਉਹ ਜਿਹੜੀ ਚਮਕ ਹੈ, ਉਹ ਜਿਹੜੀ ਮਸਤੀ, ਜਿਸ ਕੀ ਮਸਤੀ ਜਿੰਦਾ ਹੈ ਉਸ ਕੀ ਹਸਤੀ ਜਿੰਦਾ ਹੈ। ਮਸਤੀ ਬਾਦਸ਼ਾਹ ਕੋਲ ਨਹੀਂ ਹੁੰਦੀ, ਇਹ ਰੌਣਕ ਉਹਨਾਂ ਕੋਲ ਨਹੀਂ ਹੁੰਦੀ, ਤੇ ਇਹ ਚੜ੍ਹਦੀ ਕਲਾ ਤੇ ਮਨ ਦਾ ਵਿਸ਼ਾ ਵੀਰੋ। ਮਨ ਕਰਕੇ ਚੜ੍ਹਦੀ ਕਲਾ ਸਾਡੇ ਕੋਲ ਕਿੰਨੀ ਹੈ, ਤੇ ਜਿੰਨਾ ਚਿਰ ਮੈਲ ਅੰਦਰ ਰੱਖੀ ਬੈਠੇ ਆ ਨਹੀਂ ਚੜ੍ਹਦੀ ਕਲਾ ਸਾਡੀ। ਉਹ ਤੇ ਅੰਦਰ ਵਾਲਾ ਉੱਤੋਂ ਉੱਤੋਂ ਪੜਦਾ ਕਿੰਨਾ ਚਿਰ ਪਾ ਲਾਂਗੇ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੋਂ ਪਹਿਲਾਂ ਗੁਰੂ ਅਮਰਦਾਸ, ਸਤਿਗੁਰੂ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ, ਹੁਣ ਮੇਰੇ ਕੋਲ 3.5 ਹੋਣ ਲੱਗੇ ਆ, 5 ਮਿੰਟ ਰਹਿੰਦੇ ਆ, ਤੇ ਆਪਾਂ ਸ਼ੁਰੂ ਕਰਿਆ ਸੀ 50 ਕੁ ਹੋਏ ਸੀ ਉਦੋਂ, 1-50 ਮੈਨੂੰ ਲੱਗਦਾ ਹੈ 3.5 ਘੰਟੇ ਤੋਂ ਉੱਪਰ, ਵਾਹਿਗੁਰੂ 1.5 ਘੰਟੇ ਤੋਂ ਉੱਤੇ ਹੋ ਗਿਆ ਟਾਈਮ ਸ਼ੁਰੂ ਕੀਤੇ ਨੂੰ, 3.5 ਹੋਣ ਵਾਲੇ ਆ, 10-15 ਮਿੰਟ ਵਿੱਚ ਆਪਾਂ ਸਮਾਪਤੀ ਕਰ ਦਿੰਦੇ, ਭੋਗ ਪਾ ਦਿੰਦੇ, 4 ਵਜੇ ਤੋਂ ਪਹਿਲਾਂ ਪਹਿਲਾਂ ਅਰਦਾਸ ਹੋ ਜੂ ਭਾਈ, ਲੇਟ ਨਹੀਂ ਕਰਦੇ, ਟਾਈਮ ਨਾਲ ਘਰੋਂ ਘਰੀ ਪਹੁੰਚ ਜਾਓਗੇ, ਟਕਾ ਰੱਖਿਓ ਬਸ 10-15 ਮਿੰਟ ਬਸ ਹੋਰ ਤੁਸੀਂ ਟਕਾ ਰੱਖਣਾ, ਇਸ ਤੋਂ ਵੱਧ ਨਹੀਂ, ਮਨ ਜੋੜ ਕੇ ਬੈਠਿਓ। ਮਹਾਰਾਜ ਦੀਆਂ ਦੋ ਧੀਆਂ ਸੀ, ਇੱਕ ਬੀਬੀ ਦਾਨੀ, ਇੱਕ ਬੀਬੀ ਭਾਨੀ, ਦੋ ਧੀਆਂ ਸੀ, ਤੇ ਬੀਬੀ ਦਾਨੀ ਦਾ ਵਿਆਹ ਹੋਇਆ ਭਾਈ ਰਾਮਾ ਜੀ ਨਾਲ, ਬੀਬੀ ਭਾਨੀ ਦੀ ਸ਼ਾਦੀ ਹੋਈ ਭਾਈ ਬੀਬੀ ਭਾਨੀ ਦੀ ਸ਼ਾਦੀ ਹੋਈ ਭਾਈ ਜੇਠਾ ਜੀ ਨਾਲ। ਭਾਈ ਜੇਠਾ ਜੀ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣਦੇ ਆ। ਦੋ ਦਾਮਾਦ ਨੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਸੰਗਤ ਆ ਕੇ ਪੁੱਛਦੀ ਗਰੀਬ ਨਿਵਾਜ ਇਹਨਾਂ ਦੋਨਾਂ ਤੋਂ ਤੁਹਾਡੀ ਤੁਹਾਡੀ ਖੁਸ਼ੀ ਇਹਨਾਂ ਦੋਨਾਂ ਚੋਂ ਕਿਸ ਦੇ ਉੱਤੇ ਹੈ ਰਾਮੇ ਤੇ ਜਾਂ ਜੇਠਾ ਜੀ ਤੇ ਗੁਰੂ ਸਾਹਿਬ ਕਹਿੰਦੇ ਭਾਈ ਜਿਹੜੇ ਸੇਵਾ ਕਰਦੇ ਆ ਨਿਮਰਤਾ ਚ ਰਹਿੰਦੇ ਆ ਨਿਮਾਣੇ ਬਣ ਕੇ ਕਾਰਜ ਕਰਦੇ ਆ ਉਹਨਾਂ ਤੇ ਖੁਸ਼ੀ ਹੋਣੀ ਹੋਈ ਹੈ ਮੇਰੀ ਕਿਹੜੀ ਗੱਲ ਹੈ ਸੰਗਤ ਵੀ ਸਾਰੀ ਖੁਸ਼ ਹੈ ਆਪਾਂ ਕਹਿੰਦੇ ਹਾਂ ਬੰਦਾ ਚੰਗਾ ਹੋਵੇ ਰੱਬ ਉਹਦੇ ਖੁਸ਼ ਹੁੰਦਾ ਪਿੰਡ ਵੀ ਤੇ ਖੁਸ਼ ਹੁੰਦਾ ਉਹਦੇ ਤੇ ਘਰ ਵਾਲੀ ਵੀ ਖੁਸ਼ ਹੁੰਦੀ ਅਜੇ ਰੱਬ ਕੀ ਖੁਸ਼ ਹੋਣਾ ਸਾਰੀ ਦੁਨੀਆ ਹੀ ਖੁਸ਼ ਹੁੰਦੀ ਬੰਦਾ ਸਹੀ ਹੋਵੇ ਬੰਦਾ ਚੰਗਾ ਹੈ ਬੰਦਾ ਸਹੀ ਹੈ ਠੀਕ ਹੈ ਉਹਦੇ ਤੇ ਸਾਰਿਆਂ ਬੱਚੇ ਵੀ ਉਹਦੇ ਖੁਸ਼ ਹੁੰਦੇ ਹੈ ਸਾਰੇ ਹੀ ਖੁਸ਼ ਹੁੰਦੇ ਚੰਗਾ ਬੰਦਾ ਕਿਹਨੂੰ ਚੰਗਾ ਨਹੀਂ ਲੱਗਦਾ ਤੇ ਮਾੜਾ ਸਾਰਿਆਂ ਨੂੰ ਹੀ ਮਾੜਾ ਲੱਗਦਾ ਮਹਾਰਾਜ ਕਹਿੰਦੇ ਤੁਹਾਨੂੰ ਵੀ ਤੇ ਪਤਾ ਹੀ ਹੈ ਮੇਰੇ ਪੁੱਛਣ ਦੀ ਕਿਹੜੀ ਗੱਲ ਹੈ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਕਹਿੰਦੇ ਜਿਹੜਾ ਪਿਆਰ ਨਾਲ ਲੱਗਿਆ ਰਹੇਗਾ ਸੇਵਾ ਕਰੇਗਾ ਆਪੇ ਸਭ ਕੁਝ ਲੈ ਜਾਏਗਾ ਤੇ ਵੇਖਿਆ ਗੁਰੂ ਅਮਰਦਾਸ ਜੀ ਦੇ ਸਾਹਮਣੇ ਜਦੋਂ ਇਹ ਗੱਲ ਹੋਈ ਰਾਮੇ ਨੇ ਵੀ ਬੱਲੇ ਬੱਲੇ ਜ਼ਿਆਦਾ ਲੋਕ ਜੇਠੇ ਦੀ ਕਰਦੇ ਆ ਜੇਠਾ ਬੜਾ ਵਧੀਆ ਜੇਠਾ ਬੜੀ ਸੇਵਾ ਕਰਦਾ ਜੇਠਾ ਬੜਾ ਚੰਗਾ ਹੈ ਜੇਠਾ ਨਿਮਰਤਾ ਵਾਲਾ ਹੈ ਜੇਠਾ ਬੜਾ ਪਿਆਰਾ ਹੈ ਜੇਠਾ ਸ਼ੁੱਧ ਹਿਰਦੇ ਵਾਲਾ ਹੈ ਸ਼ੁੱਧ ਮਨ ਸ਼ੁੱਧ ਹੈ ਰਾਮਾ ਜੀ ਕਹਿੰਦੇ ਆਹ ਕਿਹੜੀ ਗੱਲ ਹੈ ਤੇ ਆਪਾਂ ਵੀ ਕਰ ਲਾਂਗੇ ਬੰਦੇ ਹੁੰਦੇ ਨੇ ਨਾਲ ਦੇ ਵੀ ਤੂੰ ਵੀ ਥੋੜ੍ਹਾ ਜਿਹਾ ਨੰਬਰ ਜੇ ਬਣਾ ਆਪਣੇ ਐਵੇਂ ਨਹੀਂ ਕੰਮ ਚੱਲਣਾ ਵੀ ਥੋੜ੍ਹਾ ਜਿਹਾ ਤੇ ਕਰ ਕੁਛ ਉਹ ਕਹਿੰਦਾ ਇਹ ਕੋਈ ਗੱਲ ਹੈ ਇਹ ਜੇ ਐਂ ਹੁੰਦਾ ਤੇ ਆਪਾਂ ਵੀ ਕਰ ਲੈਂਦੇ ਆਪਾਂ ਵੀ ਸੇਵਾ ਕਰ ਲੈਂਦੇ ਹਾਂ ਉਹਨੇ ਵੀ ਚੱਕ ਲਈ ਟੋਕਰੀ ਸੇਵਾ ਕਰਿਆ ਕਰੇ ਭੱਜਿਆ ਦੌੜਿਆ ਫਿਰਿਆ ਕਰੇ ਕਦੇ ਲੰਗਰ ਵਿੱਚ ਕਦੇ ਲੋਕਾਂ ਨੂੰ ਪੁੱਛਿਆ ਕਰੇ ਹੁਣ ਗੁਰੂ ਅਮਰਦਾਸ ਜੀ ਤੇ ਜਾਣਦੇ ਆ ਵੀ ਸੱਚ ਕੀ ਹੈ ਪਰ ਕਈ ਸੰਗਤਾਂ 'ਚ ਭੁਲੇਖਾ ਪੈ ਗਿਆ ਕਹਿੰਦੇ ਜੇਠਾ ਵੀ ਸੇਵਾਦਾਰ ਤਕੜਾ ਹੈ ਪਰ ਰਾਮਾ ਵੀ ਘੱਟ ਨਹੀਂ ਜੇਠਾ ਭਾਵੇਂ ਘੰਟਾ ਲੇਟ ਹੋ ਜੇ ਇਹ ਉਦੋਂ ਵੀ ਘੰਟਾ ਪਹਿਲਾਂ ਪਹੁੰਚ ਜਾਂਦਾ ਉਹ ਜੇ 12 ਵਜੇ ਰਾਮ ਕਰਨ ਚੱਲਿਆ ਜਾਵੇ ਇੱਕ ਇੱਕ ਵਜੇ ਤੱਕ ਸੰਗਤਾਂ ਦੀ ਸੇਵਾ ਕਰਦਾ ਰਹਿੰਦਾ ਰਾਮਾ ਰਾਮੇ ਦੀ ਵੀ ਬੱਲੇ ਬੱਲੇ ਹੋਣ ਲੱਗ ਗਈ ਭਾਈ ਜੇਠਾ ਜੀ ਧੰਨ ਰਾਮਾ ਜੀ ਉਦੋਂ ਧੰਨ ਸਾਰੇ ਵਡਿਆਈ ਲੱਗ ਗਏ ਕਰਨ ਪਰ ਫਰਕ ਪਤਾ ਕੀ ਹੈ ਗੁਰਮੁਖੋ ਇੱਕ ਮਨੋਂ ਕਰਦਾ ਇੱਕ ਨੰਬਰ ਬਣਾਉਣ ਲਈ ਕਰਦਾ ਇੱਕ ਲੋਕਾਂ ਨੂੰ ਖੁਸ਼ ਕਰਨ ਲਈ ਕਰਦਾ ਇੱਕ ਦਿਲੋਂ ਹੀ ਕਰਦਾ ਬਸ ਫਰਕ ਇਹ ਇੱਕ ਦੀ ਸੇਵਾ ਉਹਦਾ ਹੰਕਾਰ ਖਾਈ ਜਾਂਦਾ ਇੱਕ ਦੀ ਸੇਵਾ ਉਹਨੂੰ ਤ੍ਰਿਪਤ ਕਰਦੀ ਹੈ ਧਿਆਨ ਨਾਲ ਸੁਣਿਓ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਇੱਕ ਬਚਨ ਆਉਂਦਾ ਕਰਮ ਧਰਮ ਪਾਖੰਡ ਜੋ ਦੀਸ ਹੈ ਤਿੰਨ ਜਮ ਜਾਗਾਤੀ ਲੁੱਟ ਹੈ ਕਹਿੰਦੇ ਤੇ ਤੇਰੇ ਵਕਾਰ ਹੀ ਲੁੱਟ ਕੇ ਲੈ ਗਏ ਜਿਵੇਂ ਮੰਨ ਲਓ ਮੈਂ ਕੀਰਤਨ ਕਰਦਾ ਮੈਂ ਹੁਣ ਕਰ ਲਿਆ ਮੈਂ ਪਤਾ ਕੀ ਸੋਚਾਂ ਜੇ ਮੈਂ ਐਂ ਸੋਚ ਗਿਆ ਬਈ ਰਣਜੀਤ ਸਿਆਂ ਤੈਂ ਤਾਂ ਬੰਨ ਕੇ ਬਾਤੇ ਲੋਕ ਵਾਹ ਬਈ ਵਾਹ ਕਿਆ ਦੀਵਾਨ ਲੱਗਿਆ ਇਹ ਸਾਰਾ ਦੀਵਾਨ ਮੇਰਾ ਮੇਰੀ ਫੂਕ ਹੀ ਸ਼ਕਤੀ ਦੀਵਾਨ ਫੂਕ ਬਣ ਗਿਆ ਜੀ ਮੇਰਾ ਹੰਕਾਰ ਵੱਧ ਗਿਆ ਫਾਇਦਾ ਹੋਇਆ ਕਿ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਤੇ ਮੇਰਾ ਅੱਗੇ ਨਾਲੋਂ ਵੀ ਹੰਕਾਰ ਵੱਧ ਗਿਆ ਅੱਗੇ ਥੋੜਾ ਸੀ ਹੁਣ ਹੋਰ ਵੱਧ ਗਿਆ ਸਮਝਦੇ ਗੱਲ ਕੱਲ ਦਾ ਦੀਵਾਨ ਹੋਰ ਵਧੀਆ ਲੱਗ ਜਾਵਾ ਅੱਜ ਤੇ ਬਾਲੀ ਵੱਟ ਕੱਢ ਤੇ ਹੰਕਾਰ ਹੋਰ ਵਧਾ ਲਿਆ ਇਹ ਉਹੀ ਗੱਲ ਹੈ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌ ਲੱਥੀ ਨਹਾਤਿਆਂ ਦੋਏ ਭਾਚੜੀ ਅਸੋਰ ਕਹਿੰਦੇ ਮੈਲ ਦੂਣੀ ਲਵਾ ਲਈ ਕਹਿੰਦੇ ਪਹਿਲਾਂ ਤੇ ਇਕੱਲੇ ਗਲਤੀਆਂ ਹੀ ਕਰਦਾ ਸੀ ਹੁਣ ਨਾਲ ਇਹ ਵੀ ਚੱਕੀ ਫਿਰਦਾ ਆਪਾਂ ਤੇ ਤੀਰਥਾਂ ਤੇ ਵੀ ਜਾਂਦੇ ਹਾਂ ਕਹਿੰਦੇ ਉਹ ਵੀ ਤੀਰਥ ਹਾਲਾਂਕਿ ਫਾਇਦਾ ਕਰਨੇ ਚਾਹੀਦੇ ਇਹ ਤੀਰਥਾਂ ਨੇ ਨੁਕਸਾਨ ਕਰਤਾ ਆਹ ਚੀਜ਼ ਤੇ ਮੈਨੂੰ ਫਾਇਦਾ ਦੇਵੇ ਪਰ ਇਹਨੇ ਹੋਰ ਨੁਕਸਾਨ ਕਰਤਾ ਹੰਕਾਰ ਹੋਰ ਵਧਾ ਲਿਆ ਫੂਕ ਹੋਰ ਛੱਕ ਲਈ ਈਗੋ ਵੱਧ ਗਈ ਹੁਣ ਕਰਮ ਧਰਮ ਸਾਡੇ ਸਾਡਾ ਫਾਇਦਾ ਕਰ ਸਕਦੇ ਨੇ ਜੇ ਹੰਕਾਰ ਨਾ ਹੋਵੇ ਇੱਥੇ ਸਿੰਘੋ ਭੱਜ ਭੱਜ ਕੇ ਸੇਵਾ ਕਰੀਏ ਅਗਰਾਹੀ ਕਰੀਏ ਟੈਂਟ ਲਵਾਇਆ ਇਹ ਜੇ ਚਾਹ ਨਾਲ ਵੀ ਮੇਰੇ ਪਾਤਸ਼ਾਹ ਦਾ ਮੈਂ ਵਲੰਟੀਅਰ ਸੇਵਾਦਾਰ ਬਣ ਕੇ ਕਰ ਰਿਹਾ ਮੇਰੇ ਵਰਗੇ ਨੂੰ ਕੌਣ ਪੁੱਛਦਾ ਮਹਾਰਾਜ ਤੇਰਾ ਕੋਈ ਜੁੜ ਜੇ ਕੋਈ ਭੈਣ ਭਰਾ ਦੇ ਘਰੋਂ ਨਸ਼ਾ ਨਿਕਲ ਜੂ ਪ੍ਰੋਗਰਾਮ ਹੋਊਗਾ ਕੋਈ ਨਾ ਕੋਈ ਵੀਰ ਸ਼ਰਾਬ ਛੱਡ ਦੂ ਕੋਈ ਅੰਮ੍ਰਿਤ ਛਕ ਲੂ ਕੋਈ ਸਿੱਖੀ ਜਾ ਜੂ ਚੱਲ ਚੰਗਾ ਹੋ ਜੂ ਭਲਾ ਹੋ ਜੂ ਕਿਸੇ ਦਾ ਇਹ ਤੇਰੀ ਸੇਵਾ ਹੈ ਤੇ ਜੇ ਐਂ ਸੋਚੀ ਜਾਵੇ ਇਹ ਪ੍ਰਬੰਧਕ ਮੈਨੂੰ ਵੀ ਸਰੋਪਾ ਸਰਾਪਾ ਦੇਣਗੇ ਕਿ ਨਹੀਂ, ਇਹ ਮੇਰੀ ਪੁੱਛ ਪ੍ਰਤੀਤ ਵੀ ਕਰ ਲਓ, ਮੈਨੂੰ ਵੀ ਪੁੱਛ ਲਓ ਵੀ ਮੈਂ ਵੀ ਹੈਗਾ ਪਿੰਡ 'ਚ, ਫਿਰ ਕੀ ਹੋ ਗਿਆ ਜੀ? ਫਿਰ ਇਹ ਅਕਮਾਲ ਦੀ ਗੱਲ ਹੈ, ਇੰਨਾ ਵਧੀਆ ਚੀਜ਼ ਜਿਹੜੀ ਸੀ ਅੰਮ੍ਰਿਤ ਜ਼ਹਿਰ ਬਣ ਗਿਆ, ਅੰਮ੍ਰਿਤ ਜ਼ਹਿਰ ਬਣ ਗਿਆ। ਅੰਮ੍ਰਿਤ ਨੂੰ ਸਾਡੀ ਸੋਚ ਜ਼ਹਿਰ ਬਣਾ ਦਿੰਦੀ, ਦੀਵਾਨ ਅੰਮ੍ਰਿਤ ਹੈ ਪਰ ਮੇਰੇ ਲਈ ਤੇ ਜ਼ਹਿਰ ਬਣ ਗਿਆ, ਜੇ ਹੰਕਾਰ ਹੋ ਗਿਆ ਫਿਰ ਤੇ ਅੰਮ੍ਰਿਤ ਮੇਰੇ ਲਈ ਤੇ ਜ਼ਹਿਰ ਬਣ ਗਿਆ। ਸੇਵਾ ਐਡਾ ਫਾਇਦਾ ਕਰ ਸਕਦੀ ਸੀ, ਲੈ ਜ਼ਹਿਰ ਬਣ ਗਈ ਜੇ ਮੈਂ ਹੰਕਾਰ ਨੂੰ, ਮੇਰੇ ਹੰਕਾਰ ਆ ਗਿਆ। ਕਮਾਲ ਦੀ ਗੱਲ ਹੈ, ਉਹੀ ਚੀਜ਼ ਅੰਮ੍ਰਿਤ ਹੈ ਉਹੀ ਚੀਜ਼ ਜ਼ਹਿਰ ਹੈ, ਸੋਚ ਦਾ ਹੀ ਫਰਕ ਹੈ। ਮੈਂ ਸੋਚਦਾ ਕਿਵੇਂ ਹੈ, ਸਾਡੇ ਦਿਮਾਗ 'ਚ ਚੱਲਦਾ ਕੀ ਹੈ। ਰਾਮਾ ਜੀ ਸੇਵਾ ਕਰਦੇ ਨੇ, ਲੋਕ ਲੱਗੇ ਕਹਿਣ ਬੱਲੇ ਬੱਲੇ ਰਾਮਾ ਵੀ ਬੜਾ ਕਮਾਲ ਦਾ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜੰਮ ਜਾਗਾਤੀ ਲੂਟੈ। ਨਿਰਵਾਣਤਾ ਤੇ ਹੈ ਨਹੀਂ ਅੰਦਰ, ਨਿਰਇੱਛਤ ਨਿਰਵਾਣ ਕੀਰਤਨ ਗਾਵੋ ਕਰਦੇ ਕਾ, ਨਿਮਖ ਸਿਮਰਤ ਜਿਤ ਛੂਟੈ। ਕਹਿੰਦੇ ਥੋੜ੍ਹਾ ਜਿਹਾ ਕਰ ਲਈ ਉਹ ਵੀ ਜ਼ਿੰਦਗੀ ਪਾਰ ਕਰ ਦੂ, ਥੋੜ੍ਹਾ ਜਿਹਾ ਹੀ ਕਰ ਲਈ, ਥੋੜ੍ਹੀ ਜਿਹੀ ਸੇਵਾ ਹੀ ਕਰ ਲਈ, ਪਰ ਕਰੀ ਮਨੋ। ਮੇਰੇ ਵੀਰੋ, ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਦੋ ਘੰਟੇ ਦੀਵਾਨ ਨਾ ਬੰਦਾ ਸੁਣੇ, ਮੱਥਾ ਹੀ ਰੀਝ ਨਾਲ ਟੇਕ ਲਏ, ਸਰੈਂਡਰ ਕਰਕੇ ਆਪਣੇ ਆਪ ਨੂੰ ਵੀ ਮੈਂ ਕੋਈ ਚੀਜ਼ ਨਹੀਂ, ਇਹ ਸੋਚ ਕੇ ਮੱਥਾ ਟੇਕੇ, ਉਹਨੂੰ ਮੱਥਾ ਇੰਨਾ ਸਵਾਦ ਦੇ ਦੂ ਜਿੰਨਾ ਪੂਰਾ ਦੀਵਾਨ ਨਹੀਂ ਦੂ, ਪਰ ਮੱਥਾ ਟੇਕੇ ਮਨੋ, ਅਰਦਾਸ 'ਚ ਖੜੇ ਮਨੋ, ਮੁੱਖ ਵਾਕ ਸੁਣੇ ਮਨੋ। ਮੈਂ ਨਾ ਕੁਛ ਜੀਰੋ ਹੋ ਕੇ, ਬਿਲਕੁਲ ਜੀਰੋ ਹੋ ਕੇ ਸੋਣਾ, ਕੋਈ ਚੀਜ਼ ਨਹੀਂ ਯਾਰ, ਮੈਂ ਕੁਛ ਨਹੀਂ। ਫਿਰ ਉਹ ਸਵਾਦ ਦਵੇ, ਫਿਰ ਉਹਦਾ ਉਹ ਪਚ ਗਿਆ ਨਾ, ਅੰਦਰ ਚਲਿਆ ਗਿਆ, ਫਿਰ ਉਹ ਖੁਰਾਕ ਬਣੂ। ਜਿਹੜਾ ਭੋਜਨ ਅੰਦਰ ਨਾ ਜਾਵੇ, ਫਿਰ ਉਹ ਤੇ ਇੱਥੇ ਜੇ ਖੜਿਆ ਰਹਿੰਦਾ ਹੈ, ਫਿਰ ਤੇ ਬਾਹਰ ਕੱਢਣਾ ਪਊ। ਅੰਦਰ ਜਾਵੇ ਫਿਰ ਬਲੱਡ ਬਣੂ, ਤਾਕਤ ਬਣੂ, ਕੀਰਤਨ ਕਥਾ ਹਰ ਚੀਜ਼ ਅੰਦਰ ਜਾਣੀ ਚਾਹੀਦੀ, ਤਾਕਤ ਬਣਦੀ ਹੈ ਸਾਡੀ, ਕਥਾ ਕੀਰਤਨ ਸਾਡੀ ਤਾਕਤ ਬਣਦਾ। ਪਰ ਜੇ ਕਿਤੇ ਮਨੋ ਕਰੀਏ, ਮਨ ਵੀ ਮੰਨੇ, ਉਹ ਸਾਰੇ ਕਹਿਣ ਜੇਠਾ ਵੀ ਧੰਨ, ਰਾਮਾ ਜੀ ਉਦੂ ਧੰਨ, ਲੱਗ ਪਏ ਗੱਲਾਂ ਕਰਨ, ਸਿਫਤਾਂ ਲੱਗ ਪਈਆਂ ਹੋਣ। ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਜੇਠਾ ਵੀ ਧੰਨ, ਰਾਮਾ ਜੀ ਵੀ ਧੰਨ, ਉਹ ਤੇ ਜਾਣਦੇ ਹੀ ਸੀ, ਇੱਕ ਨੰਬਰ ਹੀ ਬਣਾਉਂਦਾ ਹੈ ਇੱਕ ਦਿਨੋਂ ਹੈ, ਪਰ ਸਾਰਿਆਂ ਨੂੰ ਪਤਾ ਲੱਗ ਜਾਏ, ਜਾਣ ਕੇ ਪਰਖ ਲਿਆ, ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ। ਕਸਵੱਟੀ ਲੱਗ ਗਈ, ਗੁਰੂ ਅਮਰਦਾਸ ਜੀ ਕਹਿੰਦੇ, ਰਾਮਾ ਜੀ ਜੇਠਾ ਜੀ ਗੱਲ ਸੁਣੋ, ਹਾਂਜੀ ਸਹੁਰੇ ਲੱਗਦੇ ਨੇ, ਸਹੁਰਾ ਸਾਹਿਬ ਨੇ ਗੁਰੂ ਅਮਰਦਾਸ, ਦੋ ਥੜੇ ਬਣਾਓ, ਇੱਕ ਤੇ ਪੋਥੀਆਂ ਰੱਖਣੀਆਂ ਨੇ, ਇੱਕ ਤੇ ਆਪਾਂ ਬੈਠਿਆ ਕਰਾਂਗੇ ਸਟੇਜ, ਦੋ ਥੜੇ ਬਣਾਉਣੇ ਨੇ, ਵਧੀਆ ਵਧੀਆ। ਅੱਛਾ ਮਹਾਰਾਜ, ਮਹਾਰਾਜ ਥੜੇ ਕਿੱਦਾਂ ਦੇ ਚਾਹੀਦੇ ਨੇ? ਰਾਮਿਆ ਇੱਕ ਤੂੰ ਬਣਾਉਣਾ, ਜੇਠਿਆ ਇੱਕ ਤੂੰ ਬਣਾਉਣਾ, ਐਡਾ ਉਚਾਈ ਇੰਨੀ, ਲੰਬਾਈ ਇੰਨੀ, ਚੁੜਾਈ ਇੰਨੀ, ਗੁਰੂ ਅਮਰਦਾਸ ਜੀ ਦੱਸ ਕੇ ਚਲੇ ਗਏ। ਦੋਵਾਂ ਨੂੰ ਦੱਸਤਾ, ਦੋਵੇਂ ਜਣੇ ਥੜੇ ਬਣਾਉਣ ਲੱਗ ਗਏ, ਸਵੇਰ ਦੇ ਲੱਗੇ, ਸ਼ਾਮ ਤੱਕ ਥੜੇ ਤਿਆਰ ਹੋ ਗਏ। ਅਗਲੇ ਦਿਨ ਗੁਰੂ ਸਾਹਿਬ ਆਏ, ਬਣ ਗਏ ਥੜੇ? ਹਾਂ ਮਹਾਰਾਜ ਬਣ ਗਏ, ਵਿਖਾਓ। ਜਦੋਂ ਰਾਮਾ ਜੀ ਵਾਲਾ ਥੜਾ ਵੇਖਿਆ, ਮਹਾਰਾਜ ਕਹਿੰਦੇ, ਰਾਮਿਆ ਥੜਾ ਠੀਕ ਨਹੀਂ ਬਣਿਆ। ਕਹਿੰਦਾ ਘਾਟ ਦੱਸੋ ਕੀ? ਮਹਾਰਾਜ ਕਹਿੰਦੇ ਥੜਾ ਠੀਕ ਬਣਿਆ ਨਹੀਂ, ਐਂ ਤਾਂ ਦੱਸੋ ਵੀ ਉਚਾਈ ਘੱਟ ਹੈ, ਲੰਬਾਈ ਘੱਟ ਹੈ, ਚੌੜਾਈ ਘੱਟ ਹੈ, ਵੀ ਕਬੀ ਦੱਸੋ ਕੀ? ਮਹਾਰਾਜ ਕਹਿੰਦੇ ਬਸ ਹਿਸਾਬ ਜਿਹਾ ਲਾਇਆ ਵੀ ਠੀਕ ਨਹੀਂ, ਵਧੀਆ ਨਹੀਂ ਬਣਿਆ। ਕਹਿੰਦੇ ਮਹਾਰਾਜ ਫਿਰ ਚਲੋ ਦੁਬਾਰਾ ਬਣਾ ਦਿਆਂਗੇ। ਜੇਠਾ ਜੀ ਕੋਲ ਮਹਾਰਾਜ ਗਏ, ਨਾਲ ਹੀ ਥੜਾ, ਸਾਰੇ ਲੋਕ ਵੇਖਦੇ ਆ, ਥੜਾ ਰਾਮ ਜੇਠਿਆ ਤੇਰੇ ਵਾਲਾ ਵੀ ਠੀਕ ਨਹੀਂ ਬਣਿਆ। ਕਹਿੰਦੇ ਮਹਾਰਾਜ ਕਮਲਾ ਮੈਂ ਉਲਝਿਆ ਜਾ ਰਹਿੰਦਾ, ਮੈਂ ਗੱਲ ਸੁਣੀ ਨਹੀਂ ਹੋਣੀ ਧਿਆਨ ਨਾਲ, ਦੁਬਾਰਾ ਦੱਸੋ ਵੀ ਉਚਾਈ ਲੰਬਾਈ ਚੌੜਾਈ ਕਿੰਨੀ, ਮੈਂ ਕੱਲ੍ਹ ਨੂੰ ਕੋਸ਼ਿਸ਼ ਕਰਾਂ। ਇੱਕ ਮਿੰਟ 'ਚ ਮੰਨ ਗਏ, ਦੁਬਾਰਾ ਥੜਾ ਬਣ ਗਿਆ, ਦੋਵੇਂ ਥੜੇ ਤਿਆਰ ਹੋ ਗਏ, ਆ ਗਏ। ਮਹਾਰਾਜ ਥੜੇ ਤਿਆਰ ਨੇ, ਗੁਰੂ ਅਮਰਦਾਸ ਜੀ ਗਏ, ਰਾਮਿਆ ਥੜਾ ਤੇਰਾ ਠੀਕ ਨਹੀਂ ਬਣਿਆ। ਹੁਣ ਰਾਮਾ ਜਿਹੜਾ ਨੰਬਰ ਬਣਾਉਣ ਲਈ ਲੱਗਿਆ ਹੋਇਆ ਸੇਵਾ ਕਰਨ, ਸਵੇਰ ਦਾ ਲੱਗਿਆ, ਵੈਸੇ ਇੱਕ ਤਾਂ ਥੱਕਿਆ ਹੋਇਆ ਅੱਕਿਆ ਪਿਆ, ਪਹਿਲਾ ਵੀ ਦਿਨ ਲੱਗ ਗਿਆ ਦੂਜਾ ਵੀ ਲੱਗ ਗਿਆ। ਕਹਿੰਦਾ ਮਹਾਰਾਜ ਇਹ ਵੈਦ ਨੂੰ ਅੱਖਾਂ ਔਖਾਂ ਹੀ ਟੈਸਟ ਕਰਾ ਲਓ ਮਾੜੀਆਂ ਮੋਟੀਆਂ ਵੀ ਠੀਕ ਨੇ। ਜਿਹੋ ਜਿਹਾ ਦੱਸ ਕੇ ਗਏ ਹੋ, ਜਿੰਨੀ ਉਚਾਈ ਸੀ ਓਨੀ ਉਚਾਈ ਹੈ, ਜਿੰਨੀ ਲੰਬਾਈ ਸੀ ਓਨੀ ਲੰਬਾਈ ਹੈ, ਜਿੱਡਾ ਕਹਿ ਕੇ ਗਏ ਹੋ ਉੱਡਾ ਤਾਂ ਖੜਾ ਹੈ, ਨੁਕਸ ਦੱਸੋ ਇਹ ਚ ਕੀ। ਮਹਾਰਾਜ ਕਹਿੰਦੇ ਠੀਕ ਬਣਿਆ ਨਹੀਂ। ਦੁਬਾਰਾ ਬਣਾ ਹੈਗਾ ਤੇ ਕਹਿੰਦਾ ਠੀਕ ਹੈ, ਚਲੋ ਹੁਣ ਜੇ ਕਹੀ ਜਾਂਦੇ ਹੋ ਤਾਂ ਫਿਰ ਹੁਣ ਬਣਾਉਣਾ ਹੀ ਪਊ, ਕਹਿੰਦਾ ਬਣਾ ਦਿੰਦੇ। ਮਹਾਰਾਜ ਗਏ ਜੇਠਾ ਜੀ, ਜੇਠਿਆ ਥੜਾ ਤੇਰਾ ਠੀਕ ਨਹੀਂ, ਭੁੱਲ ਹੋ ਗਈ ਸੱਚੇ ਪਾਤਸ਼ਾਹ, ਹੁਣੇ ਹੀ ਢਾ ਦੇਣਾ, ਬਸ ਇੱਕ ਮੌਕਾ ਦੇ ਦਿਓ, ਬਸ ਇੱਕ ਵਾਰੀ ਹੋਰ ਬਣਾ ਲੈਣਾ। ਚਲੋ ਤੀਜਾ ਦਿਨ ਹੋਇਆ, ਥੜੇ ਬਣ ਗਏ, ਮਹਾਰਾਜ ਥੜੇ ਤਿਆਰ ਨੇ, ਗੁਰੂ ਸਾਹਿਬ ਫੇਰ ਆਏ, ਕਹਿੰਦੇ ਹਾਂ ਬਈ ਰਾਮਿਆ ਗੱਲ ਬਣੀ ਨਹੀਂ। ਤੀਜਾ ਦਿਨ ਹੋ ਗਿਆ, ਉਹ ਜਦੋਂ ਕਿਹਾ ਨਾ ਗੱਲ ਬਣੀ ਨਹੀਂ, ਉਹ ਭਾਂਬੜ ਅੰਦਰ ਹੈਗਾ ਹੀ ਸੀ ਮੈਲ, ਉਹ ਹੁਣ ਕਿੱਥੇ ਜਾਵੇ, ਬੰਦਾ ਕੱਢੇ ਤੇ ਕੱਢੇ ਐਂ ਨਹੀਂ ਨਿਕਲਦੀ, ਅੰਦਰ ਹੀ ਪਈ ਰਹਿੰਦੀ ਹੈ। ਜੋ ਅੰਦਰ ਆ ਗੁੱਪ ਗਵਾਰ ਆ, ਕਿੰਨਾ ਕੁ ਚਿਰ ਪੜਦਾ ਪਾਏਗਾ ਬਾਹਰ ਆ ਜਾਊ। ਮਹਾਰਾਜ ਕਹਿੰਦੇ ਬਣੀ ਨਹੀਂ ਗੱਲ, ਵਗਾ ਕੇ ਮਾਰੇ ਕਿਧਰੇ ਬੱਠਲ ਤਾਸਲੇ ਫਿਰਨ ਕਿਧਰੇ ਕਈਆਂ, ਕਹਿੰਦਾ ਮੇਰੇ ਤੋਂ ਇਹੋ ਜਿਹੀ ਬਣਦਾ, ਜੇ ਕੋਈ ਹੋਰ ਬਣਾਉਂਦਾ ਉਹ ਤੋਂ ਬਣਵਾ ਲਓ, ਇਹਦੂ ਵਧੀਆ ਨਹੀਂ ਬਣਾ ਸਕਦਾ ਮੈਂ। ਉਹ ਬਾਹਰ ਆ ਗਿਆ ਨਾ, ਸਿੱਖ ਸਾਰੇ ਵੇਖਣ ਵੀ ਇਹ ਰਾਮਾ ਹੀ ਹੈ ਜਿਹੜਾ ਹੱਥ ਜੋੜਦਾ ਫਿਰਦਾ ਹੁੰਦਾ, ਨਿਮਰਤਾ ਹੁਣ ਕਿੱਧਰ ਗਈ, ਇਹਦੇ ਅੱਗ ਲੱਗ ਗਈ, ਗੁੱਸਾ ਇੰਨੀ ਖਿੱਚ ਇੰਨਾ ਭੜਕ ਗਿਆ। ਜੇਠਾ ਜੀ ਕੋਲ ਗਏ, ਜੇਠਿਆ ਥੜਾ ਤੇਰਾ ਠੀਕ ਨਹੀਂ, ਚਰਨਾਂ ਤੇ ਡਿੱਗ ਪਏ, ਕਹਿੰਦੇ ਮਹਾਰਾਜ ਮੈਂ ਹੀ ਮੂਰਖ ਬੇਅਕਲਾਂ ਜੀ, ਘੁੰਗਣੀਆਂ ਵੇਚਣ ਵਾਲਾ ਬੰਦਾ, ਤੁਸੀਂ ਚੱਕ ਕੇ ਮੈਨੂੰ ਆਪਣਾ ਦਾਮਾਦ ਬਣਾ ਲਿਆ, ਮੇਰੇ ਵਰਗੇ ਪਸ਼ੂ ਬਿਰਤੀ ਨੂੰ ਕਿੱਥੇ ਪਤਾ ਵੀ ਥੜੇ ਕਿਵੇਂ ਬਣਦੇ ਆ, ਮਾਫੀਆਂ ਹੀ ਮੰਗੀ ਜਾਣ। ਸੰਗਤ ਨੂੰ ਗੁਰੂ ਸਾਹਿਬ ਕਹਿੰਦੇ ਵੇਖ ਲਿਆ, ਕਹਿੰਦੇ ਉਹ ਥੜੇ ਬਾਹਰਲੇ ਤੇ ਬਣਾਉਣੇ ਹੀ ਨਹੀਂ ਸੀ, ਮੈਂ ਤੇ ਵੇਖਣਾ ਸੀ ਅੰਦਰ ਕਿਹੜਾ ਬਣਾਈ ਬੈਠਾ ਥੜਾ, ਮੈਂ ਤੇ ਬਾਬੇ ਨਾਨਕ ਦੀ ਜੋਤ ਰੱਖਣੀ ਹੈ, ਜ਼ਿੰਮੇਵਾਰੀ ਦੇਣੀ ਹੈ, ਡਿਊਟੀ ਲੱਗਣੀ ਸੀ, ਅੰਦਰ ਥੜਾ ਬਣਾਇਆ, ਗੁਰੂ ਨਾਨਕ ਨੂੰ ਸਮਾ ਲਓਗੇ ਬਹਾ ਲਓਗੇ ਉੱਤੇ, ਉਹ ਸੋਚ ਬਹਿ ਜੂ ਕਿਤੇ, ਐਡੇ ਗੁੱਸੇ ਵਾਲੇ ਚ ਇੰਨੇ ਭੜਕਾਉਣ ਵਾਲੇ ਬੰਦੇ ਦੇ ਵਿੱਚ ਇਹ ਸੋਚ ਨਹੀਂ ਟਿਕ ਸਕਦੀ, ਇਹ ਸੋਚ ਉਹਦੇ ਅੰਦਰ ਟਿਕੂ ਜਿਹੜਾ ਪਕਾ ਬੈਠਾ ਆਪਣੇ ਆਪ ਮਜ਼ਬੂਤ ਕਰ ਲਿਆ, ਜਿਹੜਾ ਮਨ ਤੇ ਕੰਮ ਕਰਦਾ ਆਪਣੇ ਤੇ, ਜਿਹਨੂੰ ਕੋਈ ਹਿਲਾ ਨਹੀਂ ਸਕਦਾ, ਜਿਹਨੂੰ ਕੋਈ ਡੁਲਾ ਨਹੀਂ ਸਕਦਾ, ਜਿਹਨੂੰ ਕੋਈ ਭੜਕਾ ਨਹੀਂ ਸਕਦਾ। ਜੇ ਮੇਰੇ ਕਹਿਣ ਤੇ ਬੰਦਾ ਭੜਕ ਗਿਆ, ਜੇ ਸੱਤ ਪਗਾਨਾ ਬੋਲੂ ਇਹ ਕਿੰਨਾ ਕੁ ਭੜਕੂ, ਇਹ ਤੇ ਮੇਰੀ ਨਹੀਂ ਝੱਲ ਸਕਿਆ ਤਿੰਨ ਦਿਨਾਂ ਦੀ, ਜਦੋਂ ਕੋਈ ਬਗਾਨਾ ਆ ਗਿਆ, ਇਹ ਤੇ ਵੱਡੇ ਜਿਗਰੇ ਚਾਹੀਦੇ ਨੇ ਡਿਊਟੀਆਂ ਸਾਂਭਣ ਵਾਸਤੇ, ਦਿਲ ਦਿਮਾਗ ਕਿਤੇ ਛੋਟੇ ਚਾਹੀਦੇ, ਵੱਡਾ ਦਿਲ ਦਿਮਾਗ ਚਾਹੀਦਾ। ਮੈਂ ਤੇ ਕਹਿੰਦੇ ਪਰਖਦਾ ਹੀ ਸੀ, ਜੇਠਾ ਜੀ ਆਓ, ਉਹ ਜੇਠਾ ਜੀ ਨੂੰ ਬਿਠਾਇਆ, ਉਹ ਬਣੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹ ਆਗੂ ਬਣੇ ਸਾਡੇ, ਉਹ ਲੀਡਰ ਬਣੇ, ਉਹ ਸਾਡੇ ਸੱਚੇ ਪਾਤਸ਼ਾਹ ਬਣੇ, ਤੇ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ, ਜੋ ਤੇਰੇ ਅੰਦਰ ਹੈ ਉਹੀ ਬਾਹਰ ਆਊ ਨਾ। ਬੰਦਾ ਭੇਖ ਕਿੰਨਾ ਚਿਰ ਕਰ ਸਕਦਾ, ਪਖੰਡ ਕਿੰਨਾ ਚਿਰ ਕਰ ਸਕਦਾ, ਆਪਣੇ ਅੰਦਰ ਨੂੰ ਬਦਲਣਾ ਗੁਰਮੁਖੋ, ਨਾਲੇ ਵੇਖੋ ਕਿਹਦੇ ਤੋਂ ਪੜਦੇ ਪਾਵਾਂਗੇ। ਲੋਕੀ ਕਹਿ ਦੇਣਗੇ ਬੜਾ ਵਧੀਆ ਬੜਾ ਕਮਾਲ ਦਾ, ਪਰ ਅੰਦਰ ਤੇ ਕਪਟ ਹੈ, ਅੰਦਰ ਕੂੜ ਹੈ, ਉਹਦਾ ਇਲਾਜ ਕਰੀਏ ਆਪਾਂ ਹੀ ਕਰਾਂਗੇ। ਤੇ ਗੁਰੂ ਸਾਹਿਬ ਤਰੀਕਾ ਵੇਖੋ ਕਿੰਨਾ ਕਮਾਲ ਦਾ ਦੱਸਦੇ ਹੈ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੂੰ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਣਾ, ਹੁਣ ਇੱਕ ਕਿਰਪਾ ਹੋਰ ਕਰ, ਨਿਰਗੁਣ ਆਰੇ ਗੁਣ ਨਹੀਂ ਕੋਈ, ਤੁਮ ਦਾਨ ਦਿਓ ਮੇਰ। ਫਿਰ ਅਗਲੀਆਂ ਪੰਕਤੀਆਂ ਚ ਕਹਿੰਦੇ ਨੇ ਤੂੰ ਸਦਾ ਹੀ ਭਲਾ ਕਰਨਾ ਹੈ, ਮੈਂ ਹੀ ਨਹੀਂ ਸਮਝਦਾ, ਦਿੰਦਾ ਤੇ ਹੈਗਾ ਅਸੀਂ ਸਿੱਟ ਦਿੰਦੇ ਹਾਂ ਬਾਹਰ, ਦਾਤਾਂ ਤੇ ਦਿੰਨਾ ਲਓ ਪੜੋ
ਤੁਮ ਕਰੋ ਭਲਾ ਹਮ ਭਲੋ ਨਾ ਜਾਣੇ ਤੁਮ ਸਦਾ ਸਦਾ ਦਿਆਲਾ
ਤੂੰ ਸਦਾ ਭਲਾ ਕਰਦਾ ਹੈ ਸਦਾ ਹੀ ਦਿਆਲ ਬੈਠਾ ਹੈ ਮੈਂ ਹੀ ਨਹੀਂ ਇਹ ਮੰਗਦਾ ਮੇਰੀ ਇੱਛਾ ਹੀ ਨਹੀਂ ਬਣਦੀ ਕਿ ਮੈਂ ਸੁਧਰਨਾ ਮੇਰੇ ਅੰਦਰ ਡਿਮਾਂਡ ਹੀ ਹੈ ਨਹੀਂ ਮੈਂ ਸੁਧਰਨਾ ਅੱਛਾ
ਤੁਮ ਸੁਖਦਾਈ ਪੁਰਖ ਵਿਦਾਤੇ ਤੁਮ ਰੱਖੋ ਆਪਣੇ ਬਾਲਾ
ਤੂੰ ਆਪਣੇ ਬੱਚਿਆਂ ਵਾਂਗੂ ਰੱਖਦਾ ਹੈ ਬਾਲਾ ਬੱਚਿਆਂ ਵਾਂਗੂ ਇੱਕੋ ਜਿਹਾ ਪਿਆਰ ਕਰਦਾ ਪਰ ਕੋਈ ਮੰਗਦਾ ਹੀ ਨਹੀਂ ਤੇਰੇ ਤੋਂ ਉਹ ਵੇਖੋ ਗੁਰਮੁਖੋ ਮੈਂ ਜਿਵੇਂ ਪਹਿਲਾਂ ਕਿਹਾ ਵੀ ਬੰਦਾ ਜਿੰਮ ਦਾ ਇੱਛੁਕ ਹੋਵੇ ਉਹਨੇ ਤੇ ਕਰ ਹੀ ਰਹਿਣਾ ਨਾ ਹੀਲਾ ਉਹ ਇੱਟਾਂ ਲੈ ਕੇ ਹੀ ਲੱਗਿਆ ਰਹਿੰਦਾ ਪੱਥਰ ਲੈ ਕੇ ਹੀ ਡੋਲੇ ਬਣਾ ਲੈਂਦੇ ਨੇ ਜਿਨ੍ਹਾਂ ਨੇ ਬਣਾਉਣੇ ਨੇ ਜਿਹਨੇ ਨਹੀਂ ਬਣਾਉਣੇ ਉਹਨੇ ਜਿੰਮ 'ਚ ਜਾ ਕੇ ਵੀ ਨਹੀਂ ਬਣਾਉਣੇ ਜਿਹਨੇ ਸਰੀਰ ਬਣਾਉਣਾ ਉਹ ਤਾਂ ਵੈਸੇ ਹੀ ਭੱਜ ਕੇ ਹੀ ਬਣਾ ਲੈਂਦਾ ਉਹਦੇ ਹੱਲ ਕਰ ਲੂ ਨਾ ਕੋਈ ਨਾ ਕੋਈ ਪਰ ਬਣਾਉਣ ਦੀ ਇੱਛਾ ਪ੍ਰਗਟ ਕਰੀਏ ਲਾਸਟ ਪੰਕਤੀ
ਤੂੰ ਮਨਦਾਰ ਅਟਲ ਸੁਲਤਾਨ ਜੀ ਜੰਤ ਸਭ ਜਾਚੈ
ਤੂੰ ਬੜਾ ਵੱਡਾ ਖਜ਼ਾਨਿਆਂ ਦਾ ਮਾਲਕ ਹੈ ਤੇਰੀ ਸੁਲਤਾਨੀ ਅਟਲ ਹੈ ਤੇਰਾ ਰਾਜ ਸਦਾ ਹੀ ਰਹੂਗਾ ਬਾਕੀ ਰਾਜੇ ਤੇ ਥੋੜੇ ਚਿਰ ਲਈ ਹੁੰਦੇ ਨੇ ਤੂੰ ਸਦਾ ਤੇ ਸਾਰੇ ਤੇਰੇ ਤੇਰੇ ਕੋਲੋਂ ਮੰਗਦੇ ਹੈ ਤੇ ਮੈਂ ਕੀ ਮੰਗਣ ਲੱਗਿਆ ਲਾਸਟ ਪੰਕਤੀ
ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੇ ਪਾਛੈ
ਸਾਡਾ ਤੇ ਇਹੋ ਹੀ ਹਾਲ ਹੈ ਕਹੋ ਨਾਨਕ ਹਮ ਇਹ ਹਵਾਲਾ ਸਾਡਾ ਹਾਲ ਤੇ ਇਹੋ ਹੀ ਹੈ ਅਸੀਂ ਮੈਲੇ ਹੀ ਹਾਂ ਪਰ ਸਾਨੂੰ ਸੰਤਾਂ ਦੇ ਪਿੱਛੇ ਪਿੱਛੇ ਰੱਖ ਉਹਨਾਂ ਦੇ ਪਿੱਛੇ ਜਾਣ ਕਰਕੇ ਸਾਡਾ ਵੀ ਭਲਾ ਹੋ ਜੇ ਮਾੜਾ ਮੋਟਾ ਸੰਤ ਕੌਣ ਸੰਤ ਚੋਲੇ ਨਾਲ ਨਾ ਲਾਇਓ ਸੰਤ ਪਹਿਰਾਵੇ ਨਾਲ ਨਾ ਲਾਇਓ ਸੰਤ ਗੁਣਾਂ ਤੇ ਕਰਮਾਂ ਨਾਲ ਲਾਈਦਾ ਬਿਰਤੀ ਨਾਲ ਲਾਈਦਾ ਤੇ ਉਹ ਤੇ ਕੋਈ ਭੈਣ ਵੀ ਹੋ ਸਕਦੀ ਹੈ ਕੋਈ ਵੀਰ ਵੀ ਹੋ ਸਕਦਾ ਮੈਂ ਉੱਥੇ ਦੱਸਿਆ ਆ ਦੀਵਾਨਾਂ 'ਚ ਬਜ਼ੁਰਗ ਬੈਠਾ ਮੈਨੂੰ ਮੁੰਡੇ ਕਹਿੰਦੇ ਨੌਜਵਾਨ ਸਾਡਾ ਬਾਪੂ ਜੀ ਇਹ ਰੱਬ ਦਾ ਹੀ ਰੂਪ ਹੈ ਜੀ ਬੋਲਦੇ ਬਾਲਦੇ ਨਹੀਂ ਬਾਲਾ ਬਹੁਤ ਮਸਤ ਫਕੀਰ ਬੰਦਾ ਹੈ ਬੈਠਾ ਬੈਠਾ ਮੇਰੇ ਸਾਹਮਣੇ ਕਹਿੰਦੇ ਇੱਕ ਵਾਰ ਇੱਕ ਬੰਦੇ ਦਾ ਨਾ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਰੁਮਾਲ ਡਿੱਗ ਗਿਆ ਤੇ ਰੁਮਾਲ ਦੇ ਵਿੱਚ ਪੈਸੇ ਸੋਨਾ ਚੈਨੀ ਕੜਾ ਸੀ ਕਾਂਟੇ ਬੀਬੀ ਦੇ ਉਹ ਮੋਟਰਸਾਈਕਲ ਤੋਂ ਡਿੱਗ ਪਿਆ ਕਹਿੰਦੇ ਬਾਪੂ ਸਾਡੇ ਨੇ ਰੁਮਾਲ ਚੱਕਿਆ ਚੈੱਕ ਕੀਤਾ ਮੋਟਰਸਾਈਕਲ ਦੇ ਮਗਰ ਸਾਈਕਲ ਭਜਾ ਲਿਆ ਉਹਨੂੰ ਲੱਭਿਆ ਉਹਨੂੰ ਫੜਾ ਕੇ ਆਇਆ ਕਹਿੰਦਾ ਚੱਕ ਤੇਰੇ ਕਾਂਟੇ ਚੈਨੀ ਆ ਸੋਨਾ ਮੈਂ ਬਾਪੂ ਕਹਿੰਦੀ ਦੇਖਾ ਮੈਂ ਕਿਹਾ ਫੜਾ ਫਿਰ ਕਹਿੰਦਾ ਖੁਸ਼ ਹੋ ਗਿਆ ਉਹ ਬੰਦਾ ਮੈਂ ਕਿਹਾ ਫਿਰ ਕਿਵੇਂ ਮਤਲਬ ਤੇਰੇ ਮਨ 'ਚ ਕਿਵੇਂ ਆਇਆ ਬਾਪੂ ਤੂੰ ਕਿਵੇਂ ਤੇ ਹੈ ਕਹਿੰਦਾ ਮੇਰੇ ਮਨ 'ਚ ਇਹ ਆਇਆ ਪਤਾ ਨਹੀਂ ਕਿਵੇਂ ਕਾਂਟੇ ਬਣਾਏ ਹੋਣਗੇ ਕਿਵੇਂ ਕੜਾ ਬਣਾਇਆ ਹੋ ਇੱਕ ਸੋਨਾ ਕਿਤੇ ਐਵੇਂ ਬਣ ਜਾਂਦਾ ਕਹਿੰਦੇ ਮੈਂ ਕਿਹਾ ਪਤਾ ਨਹੀਂ ਵਿਚਾਰਿਆਂ ਨੇ ਕਿਵੇਂ ਕਰਿਆ ਹੋਣਾ ਮੈਂ ਫਿਰ ਫੜਾ ਆਇਆ ਜਾ ਕੇ ਇਹ ਹੈ ਰੱਬ ਦੇ ਰੂਪ ਇਹ ਹੈ ਸੰਤ ਇਹਨਾਂ ਨਾਲ ਸੰਤ ਲਾ ਦਈਏ ਨਾ ਕੋਈ ਮਾੜਾ ਨਹੀਂ ਬਿਰਤੀ ਤੇ ਕਰਮ ਬਿਰਤੀ ਚੰਗੀ ਹੋਵੇ ਕਰਮ ਚੰਗੇ ਹੋਣ ਸੰਤ ਰੱਬ ਵਰਗਾ ਰੱਬ ਵਾਲਾ ਗੁਣ ਇਹਦੇ 'ਚ ਕੁਆਲਿਟੀ ਇਹਦੇ 'ਚ ਹੁਣ ਅਸੀਂ ਕੀ ਕੀਤਾ ਹੋਇਆ ਅਸੀਂ ਥੋੜਿਆਂ ਜਿਹਾ ਨੂੰ ਮੇਰੇ ਵਰਗਾ ਚੋਲਾ ਪਾ ਲਵੇ ਸੰਤ ਹੈ ਬਾਕੀ ਐਵੇਂ ਹੀ ਕੀ ਪਤਾ ਲੱਗਦਾ ਭਾਈ ਕੋਈ ਪਿੰਡ ਦੇ ਵਿੱਚ ਬੈਠਾ ਜਿਹੜਾ ਭਲਾ ਮਾਨਸ ਇਨਸਾਨ ਹੈ ਉਹ ਸਾਧ ਹੋਈ ਹੈ ਸਾਧ ਬੰਦਾ ਨੌ ਦੁਆਰੇ ਸਾਧ ਸਾਧ ਕਹਾਇਆ ਜ਼ਰੂਰੀ ਥੋੜਾ ਵੀ ਕੋਈ ਚੋਲੇ 'ਚ ਹੀ ਸੰਤ ਹੋ ਸਕਦਾ ਤਾਂ ਕਰਕੇ ਸੰਤ ਬਣਨਾ ਹੈ ਬਿਰਤੀ ਚੰਗੀ ਬਣਾਉਣੀ ਹੈ ਤੇ ਬਿਰਤੀ ਤਾਂ ਚੰਗੀ ਬਣੂ ਆਪਣੀ ਬਿਰਤੀ ਤੇ ਫੋਕਸ ਰੱਖਣਾ ਪਊ ਮੇਰੇ ਅੰਦਰ ਕੀ ਸਾਡੇ ਤੋਂ ਆਈ ਚਲੀ ਚਲੀ ਜਾਂਦਾ ਗੁਆਂਢੀ ਦੇ ਕੀ ਹੋ ਰਿਹਾ ਫਲਾਣੇ ਦੇ ਕੀ ਹੋ ਰਿਹਾ ਫਲਾਣੇ ਦੇ ਕੀ ਹੋ ਰਿਹਾ ਆਓ ਵੀਰੋ ਚੈੱਕ ਕਰੀਏ ਮੇਰੇ ਮਨ 'ਚ ਕੀ ਕੁਝ ਹੋ ਰਿਹਾ ਕੀ ਕੁਝ ਚੱਲਦਾ ਮੈਂ ਸਵੇਰ ਤੋਂ ਸ਼ਾਮ ਤੱਕ ਕਿੱਥੇ ਕਿੱਥੇ ਕਪਟ ਕਰਦਾ ਕਿਹਦੇ ਕਿਹਦੇ ਨਾਲ ਮੈਂ ਸੜਿਆ ਕਿਹਦੇ 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 ਵੱਲ ਵੇਖ ਕੇ ਮੇਰੇ ਅੰਦਰ ਜੈਲਸ ਹੁੰਦੀ ਹੈ ਕਿਹੜੀਆਂ ਕਿਹੜੀਆਂ ਮੇਰੇ 'ਚ ਕਮੀਆਂ ਨੇ ਆਪਾਂ ਉਹ ਕੱਢੀਏ ਭੈਣੋ ਭਰਾਵੋ ਵੇਖੋ ਸੁਣੋ ਧਿਆਨ ਖਤਮ ਕਰਨ ਲੱਗਿਆਂ ਜੀ ਮੈਂ ਬਸ ਦੋ ਤਿੰਨ ਮਿੰਟ ਵਿੱਚ ਆਪਾਂ ਗੁਰੂ ਸਤੋਤਰ ਪੜ੍ਹਦੇ ਖਤਮ ਕਰਨ ਲੱਗਿਆਂ ਅੱਜ ਕੱਲ੍ਹ ਨਾ ਸਾਰੇ ਹੀ ਆਪਾਂ ਸੋਚਦੇ ਹਾਂ ਰਾਜਨੀਤੀ ਸੁਧਰਦੀ ਨਹੀਂ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ ਇੱਕ ਪਾਰਟੀ ਆਉਂਦੀ ਹੈ ਦੂਜੀ ਵੀ ਉਹੋ ਜਿਹੀ ਨਿਕਲਦੀ ਹੈ ਫਿਰ ਤੀਜੀ ਵੀ ਇਹੋ ਜਿਹੀ ਆਪਾਂ ਹੀ ਕਹਿੰਦੇ ਹਾਂ ਨਾ ਸਾਰੇ ਧਰਮ ਵਾਲੇ ਪਾਸੇ ਵੀ ਜਥੇਦਾਰ ਹੋ ਗਏ ਜੀ ਸ਼੍ਰੋਮਣੀ ਕਮੇਟੀ ਹੋ ਗਈ ਜੀ ਬਾਬਾ ਫਲਾਣਾ ਵੀ ਐਂ ਨਿਕਲਿਆ ਫਲਾਣਾ ਪ੍ਰਚਾਰਕ ਵੀ ਐਂ ਫਲਾਣਾ ਵੀ ਇੱਕ ਗੱਲ ਦੱਸੋ ਵੀਰੋ ਮੈਨੂੰ ਤੁਸੀਂ ਜਵਾਬ ਦੇਣਾ ਜਿਹੜੇ ਸਾਡੇ ਲੀਡਰ ਨੇ ਐਮ ਐਲ ਏ ਨੇ ਜਾਂ ਬਾਬੇ ਨੇ ਜਾਂ ਸ਼੍ਰੋਮਣੀ ਕਮੇਟੀ ਵਾਲੇ ਜੋ ਵੀ ਨੇ ਇਹ ਸਾਰੇ ਕਿਹੜੇ ਸਮਾਜ ਚੋਂ ਨਿਕਲਦੇ ਨੇ ਹੋਰ ਕੋਈ ਸਮਾਜ ਹੈ ਕਿ ਇਸੇ ਸਮਾਜ ਚੋਂ ਹੀ ਜਾਂਦੇ ਨੇ ਜਿਹੜਾ ਆਪਣੇ ਵਾਲਾ ਇਹਦੇ ਚੋਂ ਹੀ ਜਾਂਦੇ ਨੇ ਜੇ ਸਮਾਜ ਪਿੱਲਾ ਹੋਵੇ ਕੱਚਾ ਪਿੱਲਾ ਹੋਵੇ ਤੇ ਜਿਹੜੇ ਇਹਦੇ ਚੋਂ ਗਏ ਨੇ ਉਹ ਵੀ ਤਾਂ ਕੱਚੇ ਪਿੱਲੇ ਹੀ ਰਹਿਣਗੇ ਵੇਖੋ ਕਿਸੇ ਭੱਠੇ ਦੀਆਂ ਇੱਟਾਂ ਨੇ ਪਿੱਲੀਆਂ ਇੱਟਾਂ ਹੀ ਖਰਾਬ ਨੇ ਤੁਸੀਂ ਇੱਟਾਂ ਚੱਕ ਕੇ ਘਰ ਤੇ ਲਾ ਲਈਆਂ ਘਰ ਵਧੀਆ ਬਣੂ ਘਰ ਕੀ ਬਣੂ ਪਿੱਲਾ ਅੱਛਾ ਉਹੀ ਇੱਟਾਂ ਚੱਕ ਕੇ ਠੇਕੇ ਤੇ ਲਾ ਦਿਓ ਠੇਕਾ ਵਧੀਆ ਬਣੂ ਉਹ ਵੀ ਪਿੱਲਾ ਹੀ ਤੇ ਜੇ ਉਹੀ ਇੱਟਾਂ ਚੱਕ ਕੇ ਗੁਰਦੁਆਰੇ ਤੇ ਲਾ ਦਿਓ ਤਾਂ ਵੀ ਪਿੱਲਾ ਹੀ ਰਹਿ ਜਾਣਾ ਨਾ ਕੰਮ ਇੱਟਾਂ ਹੀ ਪਿੱਲੀਆਂ ਨੇ ਸਮਾਜ ਦਾ ਨਾਗਰਿਕ ਹੀ ਇਸ ਵੇਲੇ ਵਿਗੜਿਆ ਹੋਇਆ ਉਹਨੂੰ ਚਾਹੇ ਤੁਸੀਂ ਰਾਜਨੀਤੀ 'ਚ ਲੈ ਜਾਓ ਉੱਥੇ ਵੀ ਵਿਗੜਿਆ ਹੀ ਧਰਮ 'ਚ ਲੈ ਜਾਓ ਉੱਥੇ ਵੀ ਵਿਗੜਿਆ ਹੀ ਰੇਸ਼ੋ ਹੈ 95:5 ਦੀ ਬਈ ਵੈਸੇ ਮੈਂ ਜ਼ਿਆਦਾ ਕਹਿਤੀ 5 ਤੀ ਹੈ ਨਹੀਂ ਪਰ ਚਲੋ 95% ਅਸੀਂ ਪਿੱਲੇ ਹਾਂ ਸਮਾਜ ਸਾਡਾ 95% ਪਿੱਲਿਆਂ ਦਾ 5% ਸਮਾਜ ਹੈਗਾ ਚੰਗਾ ਇਹੀ ਰੇਸ਼ੋ ਰਾਜਨੀਤੀ 'ਚ ਰਹੂਗੀ ਇਹੋ ਹੀ ਧਰਮ 'ਚ ਰਹੂਗੀ ਇਹੋ ਹੀ ਹਰ ਸਮਾਜ ਸੇਵੀਆਂ 'ਚ ਜਿੱਥੇ ਮਰਜ਼ੀ ਚਲੇ ਜਾਓ 5% ਬੰਦੇ ਚੰਗੇ ਹੈ 95% ਕਰਪਟ ਹੈ ਤੇ ਸੁਣੋ ਜਿੱਦੇ ਸਮਾਜ ਦੀ ਰੇਸ਼ੋ 50-50 ਹੋ ਗਈ 50% ਬੰਦੇ ਚੰਗੇ ਹੈ 50 ਮਾੜੇ ਹੈ ਇਹੀ ਰੇਸ਼ੋ ਤੁਹਾਨੂੰ ਫਿਰ ਰਾਜਨੀਤੀ 'ਚ ਲੱਭੂ ਇਹੀ ਧਰਮ 'ਚ ਲੱਭੂ ਇੱਥੋਂ ਹੀ ਗਏ ਹੈ ਬੰਦੇ ਸਾਡੇ 'ਚ ਐਮ ਐਲ ਏ ਬੜਾ ਵਿਗੜਿਆ ਹੋਇਆ ਤੇ ਬਣਾਇਆ ਕਿੰਨੇ ਸੀ ਚੰਗੇ ਬੰਦਿਆਂ ਨੇ ਵਿਗੜਿਆ ਐਮ ਐਲ ਏ ਕਿਵੇਂ ਬਣਾਤਾ ਵਿਗੜੇ ਫਿਰ ਅਸੀਂ ਵਿੱਚ ਦੋਸ਼ੀ ਹੋਵਾਂਗੇ ਨਾ ਗਲਤ ਬੰਦੇ ਉਹ ਕਮੀਆਂ ਸਾਡੇ 'ਚ ਨੇ ਤੇ ਸੁਣੋ ਜਿੱਦਣ ਮੈਂ ਆਪਣੀ ਮੈਲ ਕੱਢੀ ਸੁਣੋ ਮੈਂ ਆਪਣੀ ਮੈਲ ਕੱਢਣਾ ਇਹ ਆਪਣੀ ਮੈਲ ਕੱਢੇ ਉਹ ਪਰਲਾ ਆਪਣੀ ਕੱਢੇ ਸਾਡਾ ਸਾਰਾ ਜਥਾ ਆਪਣੇ ਮਨ ਦੀ ਮੈਲ ਵੇਖੇ ਚੈੱਕ ਕਰੇ ਸਾਰੇ ਠੀਕ ਹੋ ਜਾਣ ਸਾਰਾ ਜਥਾ ਆਪੇ ਠੀਕ ਹੋ ਗਿਆ ਤੁਸੀਂ ਆਪਣੇ ਆਪਣੇ ਆਪ ਨੂੰ ਆਪਾਂ ਚੈੱਕ ਕਰੀਏ ਨਾ ਅਸੀਂ ਕਿੱਥੇ ਖੜੇ ਸਾਡਾ ਮਨ ਕਿੱਥੇ ਖੜਾ ਉਹਨਾਂ ਚਿਰ ਸਮਾਜ ਨਹੀਂ ਸੁਧਰ ਸਕਦਾ ਇੱਟਾਂ ਹੀ ਠੀਕ ਕਰਾਂਗੇ ਸਾਡੇ ਵੱਲ ਸਾਡੇ ਪੁੱਤ ਵੇਖਣਗੇ ਸਾਡੇ ਬੱਚੇ ਵੇਖਣਗੇ ਸਮਾਜ ਹੌਲੀ ਹੌਲੀ ਬਦਲ ਸਕਦਾ ਚੰਗਾ ਜੇ ਵਿਕਸਿਤ ਰਾਜਨੀਤੀ ਹੈ ਜਿੱਥੇ ਅਸਲ 'ਚ ਸਮਾਜ ਵੀ ਉੱਥੇ ਵਿਕਸਿਤ ਚੰਗਿਆਂ ਨੇ ਚੰਗੇ ਬੰਦੇ ਚੁਣੇ ਨੇ ਚੰਗਿਆਂ ਦੇ ਵਿੱਚੋਂ ਚੰਗੀਆਂ ਇੱਟਾਂ ਨਿਕਲੀਆਂ ਸਾਡਾ ਢਾਂਚਾ ਹੀ ਪਿੱਲਿਆਂ ਦਾ ਹੋਇਆ ਪਿਆ ਸਾਰਾ ਇਸ ਕਰਕੇ ਅਸੀਂ ਆਪਣੀ ਜਿਹੜੀ ਆ ਮੈਂ ਪਿੱਲੀ ਹਾਂ ਨਾ ਇੱਟ ਮੈਂ ਪੱਕੀ ਕਰਨੀ ਆ ਆਪਣੀ ਮੈਂ ਠੀਕ ਕਰਨਾ ਆਪਣੇ ਆਪ ਸਾਰਾ ਫੋਕਸ ਲੋਕਾਂ 'ਤੇ ਨਾ ਲਾਓ ਆਪਣੇ ਆਪ 'ਤੇ ਲਾਓ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਬਾਕੀ ਫਿਰ ਵੇਖਾਂਗੇ ਪਹਿਲਾਂ ਆਪਾਂ ਆਪਣੇ ਆਪ ਨੂੰ ਚੈੱਕ ਕਰੀਏ ਮੈਂ ਆਪਣਾ ਪਿੱਲਾਪਣ ਖਤਮ ਕਰਨਾ ਮੇਰੇ ਜਨਮ ਦਾ ਉਦੇਸ਼ ਹੀ ਹੈ ਮੇਰਾ ਮਕਸਦ ਇਹ ਹੈ ਮੈਂ ਆਪਣਾ ਬੈਸਟ ਵਰਜਨ ਬਣਨਾ ਕਿਸੇ ਦੀ ਰੀਸ ਨਹੀਂ ਕਰਨੀ ਮੈਂ ਆਪਣਾ ਬੈਸਟ ਜੋ ਮੈਂ ਹੈਗਾ ਵਧੀਆ ਬਣਨਾ ਵਧੀਆ ਬਣਨਾ ਅਸੀਂ ਆਪਣੇ ਆਪ ਨੂੰ ਸੁਧਾਰਨਾ ਮੇਰੀਆਂ ਭੈਣਾਂ ਨੂੰ ਵੀਰਾਂ ਨੂੰ ਸਭ ਨੂੰ ਬੇਨਤੀ ਜਿਹੜੀਆਂ ਕਮੀਆਂ ਉਹਦੇ 'ਤੇ ਕੰਮ ਸ਼ੁਰੂ ਕਰ ਪਰਸੋਂ ਅਮਰ ਦਾ ਬਾਟਾ ਵੀ ਤਿਆਰ ਹੋਣਾ ਹੈ ਦਾਖਲਾ ਲਓ ਤਿਆਰੀ ਕਰੀਏ ਵੀਰਾਂ ਭੈਣਾਂ ਨੂੰ ਸਭ ਨੂੰ ਬੇਨਤੀ ਹੈ ਬੜੇ ਇੰਟੈਲੀਜੈਂਟ ਲੋਕ ਨੇ ਚੰਡੀਗੜ੍ਹ ਦਾ ਇਲਾਕਾ ਹੈ ਸਮਝਦਾਰ ਹੋ ਦਿਮਾਗ ਤੇਜ਼ ਨੇ ਤਿੱਖੇ ਨੇ ਐਵੇਂ ਹੀ ਨਹੀਂ ਤੁਹਾਡੀਆਂ ਜ਼ਮੀਨਾਂ ਹੀ ਮਹਿੰਗੀਆਂ ਨਹੀਂ ਹੋਈਆਂ ਵੈਸੇ ਵੀ ਤੁਸੀਂ ਦਿਮਾਗ ਵੀ ਤਿੱਖੇ ਤੇਜ਼ ਹੈ ਚੰਡੀਗੜ੍ਹ ਦਾ ਇਲਾਕਾ ਸ਼ਹਿਰੀ ਪਿੰਡ ਪੇਂਡੂ ਵੀ ਸ਼ਹਿਰੀਆਂ ਵਰਗੇ ਬਹੁਤ ਬੈਕਵਰਡ ਨਹੀਂ ਆਪਾਂ ਕਹਿ ਸਕਦੇ ਬਾਕੀ ਸਾਰੇ ਕਹਿ ਸੀ ਬੈਕਵਰਡ ਆ ਪਰ ਤੁਸੀਂ ਤੇ ਵੀ ਇਹ ਵੀ ਨਹੀਂ ਕਹਿ ਸਕਦੇ ਅਸੀਂ ਬੈਕਵਰਡ ਆ ਚੰਡੀਗੜ੍ਹ ਦੇ ਮੁੱਢ 'ਚ ਬੈਠੇ ਹੋ ਤੁਸੀਂ ਕਾਹਤੇ ਬੈਕਵਰਡ ਅਸੀਂ ਤਾਂ ਕਰੀਮ ਹੋ ਸਾਡੇ ਸਾਰੇ ਪੰਜਾਬ ਦੇ ਸਮਝਦਾਰ ਸਿਆਣੇ ਹੋ ਤੇ ਮਨ ਬਣਾਓ ਭਾਈ ਗੁਰੂ ਦੇ ਸਿੱਖ ਬਣੀਏ, ਗੁਰੂ ਕਮਾਲ ਦਾ, ਫਿਰ ਹੌਲੀ ਹੌਲੀ ਆਪਾਂ ਗੁਰੂ ਦੇ ਸਿੱਖ ਗੁਰੂ ਵਰਗੇ ਬਣਾਂਗੇ ਤਾਂ ਹੀ ਗੱਲ ਬਣੂ। ਗੁਰੂ ਦੀਆਂ ਸਿਫਤਾਂ ਕਰ ਕਰਕੇ, ਪਿਆਰ ਕਰਕੇ, ਫਿਰ ਸਿੱਖ ਹੌਲੀ ਹੌਲੀ ਗੁਰੂ ਦਾ ਰੂਪ ਬਣੇ। ਗੁਰਬਾਣੀ ਦਾ ਜਿਹੜਾ ਕੋਨਸੈਪਟ ਹੈ, ਭਗਵਾਨ ਆਹ ਗੁਣ ਨੇ ਉਹਦੇ ਚ, ਆਹ ਗੁਣ ਨੇ ਉਹ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਭੰਗ ਹੈ, ਗੁਰਪੁਰ, ਉਹ ਸਾਰੇ ਗੁਣ ਦੱਸੇ ਨੇ। ਉਹ ਜਿਹੜਾ ਭਗਵਾਨ ਹੈ, ਭਗਤ ਜੇ ਤੂੰ ਉਹਨੂੰ ਮੰਨਦਾ, ਉਹ ਸੰਕਲਪ ਦਿੱਤਾ ਹੈ ਉਹਦੇ ਵਰਗਾ ਬਣ, ਉਹਦੀ ਚੰਗਿਆਈ ਚੰਗਿਆਈ ਦੱਸੀ ਹੈ ਤਾਂ ਜੋ ਤੈਨੂੰ ਸ਼ਰਮ ਆਵੇ ਵੀ ਜੇ ਭਗਵਾਨ ਇੰਨਾ ਚੰਗਾ ਤੇ ਭਗਤ ਕਿਉਂ ਮਾੜਾ ਹੈ, ਭਗਤ ਭਗਵਾਨ ਵਰਗਾ ਬਣੇ। ਤੇ ਅਸੀਂ ਚਾਹੁੰਦੇ ਹਾਂ ਅਮਰ ਛਕੇ ਕਲਗੀਆਂ ਵਾਲੇ ਦਾ ਪੁੱਤ ਬਣੇ, ਕਲਗੀਆਂ ਵਾਲੇ ਦੇ ਜਿਹੜੇ ਗੁਣ ਨੇ ਗੁਰੂ ਵਾਲੇ ਗੁਣ ਸਿੱਖ ਚ ਪ੍ਰਗਟ ਹੋਣੇ ਚਾਹੀਦੇ ਆ। ਅਸੀਂ ਗੁਰੂ ਵਰਗੇ ਬਣੇ, ਸਾਡੇ ਪਾਤਸ਼ਾਹ ਗੁਰੂ ਵਾਂਗੂ ਕਲਗੀ ਨਹੀਂ ਲਾਉਣ ਦੀ ਲੋੜ ਸਾਨੂੰ। ਅਸੀਂ ਘਰ ਚ ਰਹਿ ਕੇ ਸਬਰ, ਸੰਤੋਖ, ਸਹਿਨਸ਼ੀਲਤਾ, ਭਾਣਾ, ਦੁੱਖਾਂ ਨੂੰ ਝੱਲਣ ਦੀ ਤਾਕਤ ਲਿਆਉਣੀ ਹੈ। ਸਿੱਖ ਨੇ ਗੁਰੂ ਵਰਗਾ ਬਣਨਾ ਹੋਵੇ, ਉਹ ਮੂਰਤ ਆਪਣੇ ਦਿਮਾਗ ਚ ਬਿਠਾਈਏ ਵੀ ਪਾਤਸ਼ਾਹ ਅਸੀਂ ਤੇਰੇ ਬੱਚੇ ਬਣ ਗਏ, ਹੁਣ ਅਸੀਂ ਤੇਰੇ ਵਰਗੇ ਹੌਲੀ ਹੌਲੀ ਸਬਰ, ਸੰਤੋਖ ਸਾਡੇ ਅੰਦਰ ਵੀ ਆਵੇ, ਕੁਆਲਿਟੀ ਆਵੇ। ਭੇਖੀ ਨਹੀਂ ਬਣਨਾ, ਉਹ ਗੁਣਾਂ ਦੀ ਸਾਂਝ ਅਸੀਂ ਗੁਰੂ ਸਾਹਿਬ ਵਰਗੇ ਗੁਣ ਸਾਡੀ ਜ਼ਿੰਦਗੀ ਚ ਆਉਣੇ ਚਾਹੀਦੇ। ਕੋਸ਼ਿਸ਼ ਕਰਾਂਗੇ ਆਪਾਂ ਸਾਰੇ। ਅਮਰ ਦਾ ਬਾਟਾ ਪਰਸੋਂ ਤਿਆਰ ਹੋਵੇਗਾ, ਬਾਕੀ ਦੀਆਂ ਬੇਨਤੀਆਂ ਕੱਲ੍ਹ ਦੇ ਦੀਵਾਨ ਚ ਕਰਾਂਗੇ। ਅੱਛਾ, ਇੱਕ ਹੋਰ ਅਰਜ਼ ਹੈ, ਡੇਢ ਵਜੇ, ਰਾਈਟ ਡੇਢ ਵਜੇ ਮੈਂ ਆ ਜਾਵਾਂਗਾ, ਹੋ ਸਕੇ ਇਦੋਂ ਵੀ ਦੋ ਚਾਰ ਮਿੰਟ, ਪੰਜ ਮਿੰਟ ਪਹਿਲਾਂ, ਤੇ ਕੱਲ੍ਹ ਲੇਟ ਨਹੀਂ ਆਪਾਂ ਕਰਾਂਗੇ, ਡੇਢ ਵਜੇ ਤੋਂ ਵੀ ਪਹਿਲਾਂ ਆਉਣਾ। ਜਥਾ ਇੱਕ ਵਜੇ ਸ਼ੁਰੂ ਕਰੇਗਾ, ਜਗ੍ਹਾ ਮੱਲ ਕੇ ਇੱਕ ਵਜੇ ਤੱਕ ਬਹਿਣਾ, ਉਦੋਂ ਪਹਿਲਾਂ ਵੀ ਜਥੇ ਆਉਂਦੇ ਨੇ, ਪ੍ਰਕਾਸ਼ 12 ਵਜੇ ਹੋ ਜਾਏ ਗੁਰੂ ਸਾਹਿਬ ਦਾ। 12 ਤੋਂ ਇੱਕ ਹੋਰ ਜਥੇ ਇੱਥੇ ਲੋਕਲ ਲਾਓ, 1 ਵਜੇ ਸਿੰਘ ਲੱਗ ਜਾਣਗੇ ਜਥੇ ਵਾਲੇ ਆ ਕੇ, ਆਪਾਂ ਵੀ ਟਾਈਮ ਨਾਲ ਆਈਏ, ਵੇਲੇ ਨਾਲ ਸ਼ੁਰੂ ਕਰਾਂਗੇ, ਵੇਲੇ ਨਾਲ ਫਿਰ ਸਮਾਪਤੀ ਹੋ ਜੂ। ਸਾਰੀਆਂ ਸੰਗਤਾਂ ਪ੍ਰਬੰਧਕਾਂ ਦਾ ਧੰਨਵਾਦ, ਜਿੱਥੋਂ ਜਿੱਥੋਂ ਸੰਗਤਾਂ ਲਿਆਏ ਹੋ, ਬਹੁਤ ਬਹੁਤ ਧੰਨਵਾਦ। ਤੇ ਕੱਲ੍ਹ ਨੂੰ ਸੰਗਤ ਜ਼ਿਆਦਾ ਹੋਏਗੀ, ਅੱਜ ਨਾਲੋਂ ਡਿਊਟੀ ਹੋ ਜਾਏਗੀ ਸੰਗਤ। ਸਾਰੀਆਂ ਸੰਗਤਾਂ ਨੇ ਹੋਰਾਂ ਨੂੰ ਪ੍ਰੇਰ ਕੇ ਵੀ ਲਿਆਇਓ, ਵੱਧ ਤੋਂ ਵੱਧ ਆਪਾਂ ਲਾਹਾ ਲਈਏ, ਜੁੜੀਏ। ਪਹਿਲਾ ਦਿਨ ਤੇ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜਾਣ ਪਛਾਣ ਬਣਦੀ ਹੁੰਦੀ ਹੈ ਸਟੇਜ ਨਾਲ, ਸੰਗਤ ਨਾਲ ਮਾਹੌਲ ਥੋੜ੍ਹਾ ਜਿਹਾ ਸੁਖਾਵਾਂ ਹੋ ਜਾਂਦਾ, ਕੰਫਰਟ ਜਿਹਾ ਬਣ ਜਾਂਦਾ ਵੀ ਹਾਂ ਇੱਦਾਂ ਦੇ ਸਰੋਤੇ ਹੈ, ਆਹ ਸੰਗਤ ਹੈ, ਇੱਦਾਂ ਦਾ ਮਾਹੌਲ ਹੈ, ਇੱਦਾਂ ਪੰਡਾਲ ਹੈ, ਇੱਦਾਂ ਦਾ ਸਾਊਂਡ ਸੈਟਅਪ ਹੈ। ਫਿਰ ਹੌਲੀ ਹੌਲੀ ਦੋ ਤਿੰਨ ਦਿਨ ਵਧੀਆ ਟਿਕਾਅ ਬਣ ਜਾਂਦਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਕੱਲ੍ਹ ਤੇ ਪਰਸੋਂ ਵੇਲੇ ਨਾਲ ਆ ਕੇ ਦਰਸ਼ਨ ਦੇਣੇ। ਨਗਰ ਨਿਵਾਸੀਆਂ ਨੂੰ ਬੇਨਤੀ ਹੈ, ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਹੈ, ਬੀਬੀਆਂ ਵੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਕਰਨ, ਬੀਬੀਆਂ ਲਈ ਤਵੀਆਂ ਲੱਗੀਆਂ ਨੇ ਕਿ ਮੁੱਲ ਦਾ ਹੀ ਹੈ ਕੰਮ ਸਾਰਾ, ਤਵੀਆਂ ਲਾਈਆਂ ਬੀਬੀਆਂ ਪਕਾਉਂਦੀਆਂ, ਸੰਗਤ ਸੇਵਾ ਕਰ ਰਹੀ ਹੈ ਨਾ। ਹਾਂਜੀ, ਸੰਗਤਾਂ ਨੂੰ ਬੇਨਤੀ ਹੈ, ਬੀਬੀਆਂ ਨੂੰ, ਨਗਰ ਨਿਵਾਸੀਆਂ ਨੂੰ ਕਿ ਵੇਲੇ ਨਾਲ 8 ਵਜੇ ਆ ਕੇ 7 ਵਜੇ ਲੋਹਾਂ ਆਪਣੀਆਂ ਤਪਾ ਲੈਣੀਆਂ। ਸਾਰੀਆਂ ਬੀਬੀਆਂ ਨੇ 4-5-7 ਘੰਟੇ ਡਟ ਕੇ ਸੇਵਾ ਕਰਨੀ, ਪ੍ਰਸ਼ਾਦਾ ਵੀ ਆਪ ਹੀ ਉੱਥੇ ਹੀ ਛਕ ਲੈਣਾ, ਫਿਰ ਦੀਵਾਨ ਵਿੱਚ ਆ ਕੇ 1 ਵਜੇ ਬਹਿਣਾ, ਦੀਵਾਨ ਦੀ ਸਮਾਪਤੀ ਕਰਕੇ ਫਿਰ ਸੇਵਾ ਕਰਨੀ ਹੈ, ਸ਼ਾਮ ਦਾ ਪ੍ਰਸ਼ਾਦਾ ਵੀ ਇੱਥੇ ਹੀ ਛਕ ਲੈਣਾ, ਸਾਂਝਾ ਹੀ ਚੁੱਲ੍ਹਾ ਬਾਲਿਆ, ਬਹੁਤੇ ਚੁੱਲ੍ਹੇ ਬਾਲਣ ਦੀ ਲੋੜ ਨਹੀਂ, ਇੱਥੇ ਹੀ ਛਕ ਲਓ ਸਵੇਰ ਦਾ ਵੀ ਤੇ ਸ਼ਾਮ ਦਾ ਵੀ। ਬਾਕੀ ਜਿਹਨੂੰ ਲੋੜ ਹੈ ਰਾਤ ਨੂੰ ਘਰ ਵੀ ਲੈ ਕੇ ਜਾਣਾ ਤੇ ਆਪਣਾ ਘਰ ਵੀ ਲੈ ਜਾਓ, ਪਰ ਇੱਕੋ ਹੀ ਚੁੱਲ੍ਹਾ ਬਾਲਿਆ ਨਾ ਸਾਰਿਆਂ ਨੇ, ਸਾਂਝਾ ਹੀ ਹੈ, ਇਕੱਲੇ ਇਕੱਲਾ ਚੁੱਲ੍ਹਾ ਬਾਲੋ ਇੰਨਾ ਟਾਈਮ ਨਹੀਂ, ਇੱਥੇ ਹੀ ਕਰੋ ਸੇਵਾ ਸਾਰੇ, ਸਾਂਝਾ ਕੰਮ ਹੈ ਤੁਹਾਡਾ। ਸਵੇਰੇ ਪ੍ਰਸ਼ਾਦਾ ਪਕਾਓ, ਘਰ ਵਾਲਾ ਸਿੰਘ ਸੇਵਾ 'ਚ ਲੱਗ ਜਾਏ, ਵਰਤਾਉਣ ਲੱਗ ਜਾਵੇ, ਕੋਈ ਪਹਿਰੇ 'ਤੇ ਖਲੋ ਜਾਏ, ਬੀਬੀਆਂ ਪਕਾਉਣ ਲੱਗ ਜਾਣ, ਇੱਦਾਂ ਦੀ ਸੇਵਾ ਆਪੋ ਆਪਣੀ ਕਰੀਏ, ਰਲ ਮਿਲ ਕੇ ਮੌਕਾ ਬਣਿਆ, ਸੇਵਾ ਦਾ ਕੁੰਭ ਹੈ, ਆਪਾਂ ਸਾਰੇ ਰਲ ਕੇ ਸੇਵਾ ਕਰੀਏ। ਇਹਦੇ ਨਾਲ ਸਾਡੇ ਅੰਦਰ ਸਿੱਖੀ ਹੌਲੀ ਹੌਲੀ, ਵੇਖੋ ਗੁਰਮੁਖੋ ਤੁਹਾਨੂੰ ਚੇਤਾ ਹੈ, ਆ ਜਿਹੜੇ ਨੌਜਵਾਨ ਮੇਰੀ ਉਮਰ ਦੇ ਆ, ਕੋਈ 40-42-45 ਵਾਲੇ, ਤੁਹਾਨੂੰ ਚੇਤਾ ਨਹੀਂ ਨਿੱਕੇ ਨਿੱਕੇ ਹੁੰਦੇ ਪਾਠੀਆਂ ਨੂੰ ਉਠਾਉਂਦੇ ਹੁੰਦੇ ਸੀ, ਪਿੰਡ 'ਚ ਪਾਠ ਹੁੰਦਾ ਸੀ, ਯਾਦ ਹੈ, ਗੁਰਦੁਆਰੇ ਪਾਠੀਆਂ ਨੂੰ ਉਠਾਉਣਾ, ਰੌਲ ਲਾਉਂਦੇ ਸੀ ਪਾਠੀ ਤੇ, ਪਾਠੀਆਂ ਨੂੰ ਨਵਾਉਣਾ, ਚਾਹ ਬਣਾਉਣੀ, ਕਈਆਂ ਨੂੰ ਪਾਠ ਤੇ ਆਉਂਦਾ ਨਹੀਂ, ਕੋਈ ਪਾਠੀਆਂ ਨੂੰ ਉਠਾ ਲਿਆ, ਨਵਾ ਲਿਆ, ਗੁਰਪੁਰਬ ਹੁੰਦਾ ਸੀ, ਇੱਦਾਂ ਕਰਦੇ ਸੀ ਨਾ, ਉਹ ਅਜੇ ਤੱਕ ਚੇਤਾ ਵੇ। ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾਲ ਪਿਆਰ ਬਣਦਾ। ਆ ਜਿਹੜੇ ਹੁਣ ਇੱਥੇ ਕੋਈ ਸਬਜ਼ੀ ਚੱਕੀ ਫਿਰਦਾ, ਕੋਈ ਇੱਥੇ ਕੜਾਹੇ ਮਾਂਜਦਾ ਹੈ, ਕੋਈ ਖੜਾ ਪਹਿਰੇ 'ਤੇ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਨਾਲ ਸਾਡਾ ਗੁਰੂ ਘਰ ਨਾਲ ਪ੍ਰੇਮ ਬਣਦਾ। ਇਹਦੇ ਨਾਲ ਸਾਡੀ ਮੈਂਟੈਲਿਟੀ ਬਣਦੀ ਹੈ। ਨਿੱਕੇ ਹੁੰਦੇ ਸੀ ਐਂ ਕਰਦੇ ਸੀ, ਐਂ ਕਰਦੇ ਸੀ, ਇੱਦਾਂ ਇੱਦਾਂ ਪ੍ਰੋਗਰਾਮ ਹੁੰਦਾ ਸੀ, ਇੱਦਾਂ ਸੰਗਤ ਸਾਹਮਣੇ ਸੀ। ਇਹ ਸਾਡੇ ਅੰਦਰ ਬੈਠਦਾ ਹੈ, ਅਸੀਂ ਕੁਝ ਕਰਦੇ ਹਾਂ, ਇਹ ਸੈਟਿਸਫੈਕਸ਼ਨ ਹੁੰਦੀ ਹੈ, ਸਾਨੂੰ ਪਤਾ ਲੱਗਦਾ ਮੈਂ ਕੋਈ ਹੈਗਾ ਜਿਹੜਾ ਮੈਂ ਬਾਲਟੀ ਚੱਕ ਕੇ ਵਰਤਾ ਰਿਹਾ। ਇਹ ਭਾਵ ਮਨ ਵਿੱਚ ਜਾਗਦਾ ਹੈ, ਮੈਂ ਕੁਝ ਕਰ ਰਿਹਾ। ਸਾਰੇ ਮੈਨੂੰ ਨਿਕੰਮਾ ਨਿਕੰਮਾ ਕਹਿੰਦੇ ਆ, ਮੈਂ ਪਹਿਰੇ ਤੇ ਖੜਾ 3 ਘੰਟੇ। ਸਾਰੇ ਨਿਕੰਮਾ ਨਿਕੰਮਾ ਕਹਿੰਦੇ ਆ, ਮੈਂ ਤੇ ਬਾਲਟੀ ਚੱਕ ਕੇ ਫਿਰਦਾ ਸੀ। ਕਰਨ ਨੂੰ ਮਿਲ ਗਿਆ ਕੁਛ, ਜੇ ਕਰਨ ਨੂੰ ਸਿੱਖਾਂ ਨੂੰ ਕੁਛ ਨਾ ਮਿਲਿਆ ਨਾ, ਜੇ ਕਿਸੇ ਹੋਰ ਨੇ ਕਰਨ ਨੂੰ ਦੇ ਦਿੱਤਾ, ਇਹਨਾਂ ਨੇ ਉੱਧਰ ਨੂੰ ਤੁਰ ਪੈਣਾ। ਕਰਨ ਨੂੰ ਕੁਝ ਨਾ ਕੁਝ ਤੇ ਚਾਹੀਦਾ ਹੀ ਚਾਹੀਦਾ, ਕੋਈ ਸੇਵਾ, ਕੋਈ ਪਹਿਰੇ ਤੇ, ਕੋਈ ਡਿਊਟੀ, ਇਹ ਕਿਤੇ ਨਾ ਕਿਤੇ ਕਰਕੇ ਸੈਟਿਸਫੈਕਸ਼ਨ ਆਉਂਦੀ ਹੈ, ਮਨ ਨੂੰ ਸ਼ਾਂਤੀ ਤੇ ਖੁਸ਼ੀ ਮਿਲਦੀ ਹੈ। ਬੱਚਿਆਂ ਨੂੰ, ਨੌਜਵਾਨਾਂ ਨੂੰ ਕਰਨ ਨੂੰ ਨਹੀਂ ਨਾ ਦੇਵਾਂਗੇ ਤੇ ਭੱਜ ਜਾਣਾ ਉਹਨਾਂ ਨੇ, ਉਹਨਾਂ ਨੂੰ ਕਿਸੇ ਨੇ ਹੋਰ ਦੇ ਪਹਿਰੇ ਤੇ ਖਿਲਾਰ ਲੈਣਾ। ਤੇ ਗੁਰੂ ਘਰ 'ਚ ਪਹਿਰੇ ਤੇ ਖੜਨ ਦਿਓ, ਲੰਗਰ ਵਰਤਾਉਣ ਦਿਓ, ਉਹਨਾਂ ਨੂੰ ਕਰਨ ਨੂੰ ਮਿਲੇ ਕੁਛ ਨਾ ਕੁਛ। ਉਹ ਸਮਝਣਾ ਘੱਟ ਚਾਹੁੰਦੇ ਆ, ਕਰਨਾ ਚਾਹੁੰਦੇ ਆ। ਵੀਰੋ, ਨੌਜਵਾਨੀ ਸਮਝਣਾ ਘੱਟ ਚਾਹੁੰਦੀ ਹੁੰਦੀ ਹੈ, ਕਰਨਾ ਚਾਹੁੰਦੀ ਹੁੰਦੀ ਹੈ। ਤੇ ਆਪਾਂ ਸਮਝਾਉਣਾ ਵੀ ਹੈ ਤੇ ਕਰਨ ਨੂੰ ਵੀ ਦੇਣਾ। ਕਰਨ ਨੂੰ ਕੀ ਦੇਣਾ? ਸੇਵਾ, ਪਹਿਰਿਆ, ਲੰਗਰ, ਡਿਊਟੀਆਂ। ਆ ਕਰ ਭਾਈ, ਕਰ ਲੈ, ਚਾਹ ਕਰ ਲੈ ਪੂਰਾ ਆਪਣਾ। ਕਰਨ ਨੂੰ ਕੁਛ ਨਾ ਕੁਛ ਨਾ ਮਿਲਿਆ ਨਾ, ਤੇ ਫਿਰ ਬੱਚੇ ਗੁੰਮਰਾਹ ਹੋ ਜਾਣਗੇ, ਹੋਰ ਪਾਸੇ ਤੁਰ ਪੈਂਦੇ। ਕੁਛ ਚਾਹੀਦਾ ਕਰਨ ਵਾਸਤੇ। ਇਸ ਕਰਕੇ ਆਓ, ਸਾਰਿਆਂ ਨੇ ਰਲ ਕੇ ਸੇਵਾ ਕਰਨੀ ਹੈ। ਕੱਲ ਤੇ ਪਰਸੋਂ ਵੇਲੇ ਨਾਲ ਆਉਣਾ ਹੈ। ਗੁਰੂ ਸਤੋਤਰ 'ਚ ਸਾਰਿਆਂ ਨੇ ਗੱਜ ਕੇ ਬੋਲਣਾ, ਕੋਈ ਰਸਨਾ ਵੀਰ ਵੀ ਵਾਂਝੇ ਨਾ ਰਹਿਣ, ਭੈਣਾਂ ਵੀ ਨਾ ਵਾਂਝੀਆਂ। ਮੈਂ ਅੱਗੇ ਬੋਲਦਾ, ਫਿਰ ਸਾਰੇ ਗੱਜ ਕੇ ਬੋਲਿਆ ਕਰੋ। 10 ਪਾਤਸ਼ਾਹੀਆਂ ਦੇ ਨਾਮ ਵੀ ਯਾਦ ਹੋ ਜਾਣਗੇ ਤੇ ਬੋਲਾਂਗੇ ਗੱਜ ਕੇ। ਕੋਈ ਵਾਂਝਾ ਨਾ ਰਵੇ। ਪਹਿਲੇ ਹਿੱਸੇ 'ਚ ਦਾਸ ਬੋਲਦਾ ਹੈ, ਫਿਰ ਭੈਣਾਂ ਵੀਰ ਬੋਲੋ, ਫਿਰ ਭੈਣਾਂ ਵੀ ਗੱਜ ਕੇ ਗੁਰੂ ਸਤੋਤਰ 'ਚ ਬੋਲੋ। ਕੋਈ ਰਸਨਾ ਵਾਂਝੀ ਨਾ ਰਵੇ। ਜਿਨ੍ਹਾਂ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕ ਲੈਣ, ਬਾਕੀ ਸਾਰੀ ਸੰਗਤ ਬੈਠੀ ਰਵੇ। ਬਸ 5 ਮਿੰਟ ਵਿੱਚ ਅਰਦਾਸ, ਮੁੱਖ ਵਾਕ, ਫਿਰ ਘਰੋ ਕਰੀ ਚਾਲਾ। ਬਾਕੀ ਕੱਲ੍ਹ ਦਰਸ਼ਨ ਕਰਦੇ ਹਾਂ ਦੁਬਾਰਾ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਭੈਣਾਂ ਸਾਰੀਆਂ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਗੱਜ ਕੇ ਵੀਰੋ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਪੜੋ, 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 ਰਾਮਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ। ਅਰਜਨ ਸਾਹਿਬ ਜੀ, ਧੰਨ ਹੈ, ਧੰਨ ਹੈ, ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ। ਪੜੋ ਗੱਜ ਕੇ ਭਾਈ, ਸ੍ਰੀ ਹਰਗੋਬਿੰਦ ਸਾਹਿਬ, ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ,
ਧੰਨ ਹੈ, ਧੰਨ ਹੈ
ਗੁਰੂ ਸ੍ਰੀ ਹਰਿ ਰਾਇ ਸਾਹਿਬ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ, ਧੰਨ
ਹੈ ਧੰਨ ਹੈ ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਸ਼੍ਰੀ ਹਰਿ
ਕ੍ਰਿਸ਼ਨ ਸਾਹਿਬ ਧੰਨ ਹੈ
ਧੰਨ ਹੈ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਪੁੱਤਰਾਂ ਦੇ ਦਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਰੱਜ ਕੇ ਪਾਈ ਗੁਰੂ ਗੋਬਿੰਦ
ਸਿੰਘ ਸਾਹਿਬ ਧੰਨ ਹੈ
ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਗੱਜ ਕੇ ਤੇਰਾ ਪੰਥ ਤੇਰਾ ਪੰਥ ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਸਾਧ ਸੰਗਤ ਜੀ ਧੰਨ ਹੈ ਧੰਨ ਹੈ ਗੁਰਾਂ ਦੀ ਸਾਧ ਸੰਗਤ ਜੀ
ਧੰਨ ਹੈ
ਸਾਧ ਸੰਗਤ ਜੀ ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਗੱਜ ਕੇ ਪੜੋ ਸਾਰੇ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਗੱਜ ਕੇ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣ ਸਤਨਾਮ ਸ਼੍ਰੀ ਵਾਹਿਗੁਰੂ ਬੋਲ ਸਤਨਾਮ ਸ਼੍ਰੀ ਵਾਹਿਗੁਰੂ
ਬੋਲ
ਅੱਜ ਕੇ ਸਤਨਾਮ
ਸ਼੍ਰੀ ਵਾਹਿਗੁਰੂ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਧੰਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਚੈ ਧਰਮ ਹਦੂਰ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕ ਦੁਕਾਲ
ਚੁੱਕੀ
ਜਿਨੀ ਨਾਮ ਧਿਆਇਆ ਸਖਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਹੁਣ ਠਾਕੁਰ ਤੁਮ ਕਹਿ ਅਰਦਾਸ ਜੀਓ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੁਦ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨ ਜਾਣ ਮੇਰਾ ਵਾਹਿਗੁਰੂ
ਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਔਨੇ ਤੇ ਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਚਿਆ ਰਿਆਇਤ ਦੇ ਤਿਕ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਹੁਲਕਾ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਤਖਤਾਂ ਤੇ ਸਭਾਇਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਵਿੱਦਿਆ ਦੇ ਦਾਨ ਬਖਸ਼ਣੇ ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਤਿਗੁਰੂ ਜੀ, ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਕਰਨੀ, ਕਿਰਪਾ ਕਰਨੀ ਸਤਿਗੁਰੂ ਜੀ, ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾਅ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ, ਸਾਰੀਆਂ ਸੰਗਤਾਂ ਨੂੰ ਜਥੇ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਸਤਿਗੁਰੂ ਜੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਪਹਿਲੇ ਦਿਨ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ, ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦਰਸ਼ਨ ਪਰਸਿ ਗੁਰੂ ਕੈ, ਜਨਮ ਮਰਨ ਦੁਖ ਜਾਏ। ਧੰਨ ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ, ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਗੁਰਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ ਰਹਾਓ। ਨਾਰਾਇਣ ਪ੍ਰਾਣ ਆਧਾਰਾ, ਹਮ ਸੰਤ ਜਨਾਰੇ ਨਾਰਾ, ਪਤਿਤ ਪੁਨੀਤ ਕਰ ਲੀਨੇ, ਕਰ ਕਿਰਪਾ ਹਰ ਜਸ ਦੀਨੇ। ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਾਧ ਜੀ ਸੰਗ ਰਖਵਾਲਾ, ਹਰ ਦਿਨ ਰੈਨ ਕੀਰਤਨ ਗਾਈਐ, ਬਹੁੜ ਨਾ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਧਾਤਾ, ਹਰ ਰਸ ਤੇ ਨਹੀਂ ਜਾਤਾ, ਜਮ ਕੰਕਰ ਨੇੜ ਨਾਇਆ, ਸੁਖ ਨਾਨਕ ਸ਼ਰਣੀ ਪਾਇਆ, ਜਿਸ ਦੇਵੈ पुरख विधाता हर रस ते नहीं जाता जम कंकर नेड़ ना आया सुख नानक शरणी पाया वाहिगुरु जी का खालसा वाह।